ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕੀ ਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ। ਹਰਮਨ ਰੇਡੀਓ ਸੁਣ ਰਹੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜੀ ਆਇਆਂ ਨੂੰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਹਾਲ ਚਾਲ ਹੈ? ਠੀਕ ਠਾਕ ਹੋ? ਅਰਦਾਸ ਕਰਦਾ ਰੱਬ ਅੱਗੇ, ਸੱਚੇ ਪਾਤਸ਼ਾਹ ਪਰਵਦਗਾਰ ਅੱਗੇ, ਕਿ ਤੁਸੀਂ ਸਾਰੇ ਤੰਦਰੁਸਤ ਹੋਵੋਗੇ, ਚੜ੍ਹਦੀ ਕਲਾ ਚ ਹੋਵੋਗੇ। ਤੇ ਆਓ ਫਿਰ ਸਾਰਿਆਂ ਦੀ ਅਰਦਾਸ ਕਰੀਏ ਰਲ ਕੇ। ਤੁਸੀਂ ਵੀ ਆਪਣੇ ਮਨ ਚ ਅੰਤਰ ਧਿਆਨ ਹੋਵੋ ਤੇ ਸਰਬੱਤ ਦਾ ਭਲਾ ਮੰਗੀਏ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਅੱਜ ਦੇ ਟੈਮ ਬਦਲ ਚੁੱਕੇ ਨੇ, ਟੈਮ ਤਾਂ ਹਰ ਰੋਜ਼ ਬਦਲਦਾ, ਦੁਨੀਆ ਤੇ ਕਦੇ ਵੀ ਇੱਕ ਨਹੀਂ ਰਹਿੰਦਾ, ਪਰ ਵਾਕਿਆ ਅੱਜ ਘੜੀ ਦਾ ਜਿਹੜਾ ਟਾਈਮ ਬਦਲ ਚੁੱਕਾ। ਸੋ ਡੇਲਾਈਟ ਸੇਵਿੰਗ ਸ਼ੁਰੂ ਹੋ ਚੁੱਕੀ ਹੈ ਆਸਟ੍ਰੇਲੀਆ ਦੇ ਵਿੱਚ। ਇਸ ਵੇਲੇ 7 ਤਰੀਕ ਅਕਤੂਬਰ 2018 ਸਨ ਚੱਲ ਰਿਹਾ, ਤੇ ਘੜੀ ਦੇ ਉੱਤੇ 9:03 ਹੋ ਚੁੱਕੇ ਨੇ। ਸੋ ਆਓ ਸਾਰੇ ਆਪਾਂ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਤੇ ਤੁਹਾਡਾ ਸਵਾਗਤ ਕਰਦੇ ਹਾਂ। ਅੱਜ ਦੇ ਪ੍ਰੋਗਰਾਮ ਚ ਤੁਸੀਂ ਸ਼ਾਮਲ ਹੋ ਸਕਦੇ ਹੋ request@harmanradio.com ਜਾਂ ਈਮੇਲ ਦੇ ਜ਼ਰੀਏ request@harmanradio.com। ਸੋ ਮਿੰਟੂ ਬਰਾੜ ਜੀ ਅੱਜ ਸ਼ਾਮਲ ਹੋਣਗੇ। ਇਹ ਪ੍ਰੋਗਰਾਮ ਮੈਲਬਰਨ ਸਟੂਡੀਓ ਤੋਂ ਚੱਲ ਰਿਹਾ ਜੀ। ਇੱਕ ਦਿਨ ਕੌਫਸ ਹਾਰਬਰ, ਦੂਜੇ ਦਿਨ ਸ਼ੈਪਟਨ, ਤੀਜੇ ਦਿਨ ਮੈਲਬਰਨ। ਕੱਲ ਟੂਰਨਾਮੈਂਟ ਸੀ ਮੈਲਬਰਨ ਦੇ ਵਿੱਚ, ਬਹੁਤ ਸਾਰੇ ਸਾਡੇ ਸਰੋਤੇ ਸੱਜਣ ਮਿੱਤਰ ਉੱਥੇ ਆਪਾਂ ਨੂੰ ਮਿਲੇ ਟੂਰਨਾਮੈਂਟ ਤੇ। ਬੜਾ ਚੰਗਾ ਲੱਗਿਆ, ਫੋਟੋਆਂ ਵੀ ਤਸਵੀਰਾਂ ਵੀ ਖਿੱਚੀਆਂ, ਵਿਚਾਰ ਵਟਾਂਦਰੇ ਵੀ ਹੋਏ, ਚਿੰਤਨ ਵੀ ਹੋਇਆ, ਮੰਥਨ ਵੀ ਹੋਇਆ। ਸੋ ਉਹਦੀਆਂ ਵੀ ਗੱਲਾਂ ਕਰਾਂਗੇ ਅੱਜ ਪ੍ਰੋਗਰਾਮ ਦੇ ਵਿੱਚ। ਕੁਛ ਅਸੀਂ ਚਲੰਤ ਮਾਮਲੇ ਕਰਾਂਗੇ। ਅੱਜ 7 ਤਰੀਕ ਹੈ, ਤੁਹਾਨੂੰ ਪਤਾ ਹੀ ਹੈ, ਬੜਾ ਫੇਮਸ ਦਿਨ। ਕਾਫੀ ਦਿਨਾਂ ਤੋਂ, ਹਫ਼ਤਿਆਂ ਤੋਂ ਇਹਦੀ ਚਰਚਾ ਚੱਲ ਰਹੀ ਹੈ। 3 ਥਾਂ ਰੈਲੀਆਂ ਹੈ ਤੇ ਦੇਖਦੇ ਹਾਂ ਅੱਜ ਕੀ ਹੁੰਦਾ ਸ਼ਾਮ ਤੱਕ ਘਟਨਾਕ੍ਰਮ। ਸੋ ਪ੍ਰੋਗਰਾਮ ਦੇ ਵਿੱਚ ਸ਼ੁਰੂ ਚ ਮੈਂ ਤੁਹਾਡੇ ਨਾਲ ਇੱਕ ਵਿਚਾਰ ਸਾਂਝਾ ਕਰਨ ਜਾ ਰਿਹਾ, ਬੜਾ ਚੰਗਾ ਲੱਗਾ ਮੈਨੂੰ। ਅਮਰਦੀਪ ਦੇ ਸਟੂਡੀਓ ਮੈਲਬਰਨ ਦੇ ਵਿੱਚ ਮੇਰੀ ਮਨਪਸੰਦੀਦਾ ਕਿਤਾਬ ਪਈ ਸੀ, ਜਸਵੰਤ ਸਿੰਘ ਨੇਕੀ ਦੀ, ਜਿਨ੍ਹਾਂ ਦੇ ਸੰਦੜਿਆਂ ਦੁਰਮਤ ਵੰਝੇ। ਸੋ ਉਹ ਕਿਤਾਬ ਮੈਂ ਖੋਲੀ, ਮੈਨੂੰ ਬੜਾ ਚਾਅ ਚੜਿਆ ਤੇ ਵੈਸੇ ਤਾਂ ਪੜ੍ਹੀਆਂ ਹੋਈਆਂ ਨੇ ਸਾਰੀਆਂ, ਪਰ ਫਿਰ ਵੀ ਉਹਨਾਂ ਇਹਨਾਂ ਕਿਤਾਬਾਂ ਨੂੰ ਬਾਰ ਬਾਰ ਪੜ੍ਹਨ ਨੂੰ ਦਿਲ ਕਰਦਾ, ਬੜੇ ਸਕੂਨ ਮਿਲਦਾ। ਉਹਦੇ ਵਿੱਚ ਇੱਕ ਟੌਪਿਕ ਜਿਹੜਾ ਮੇਰੇ ਸਾਹਮਣੇ ਆਇਆ, ਪੰਨਾ 48 ਦੇ ਉੱਤੇ ਆ, ਬੜਾ ਇੰਟਰਸਟਿੰਗ ਟੌਪਿਕ ਆ, ਜਰਾ ਸੋਚਣ ਵਾਲਾ, ਵਿਚਾਰਨ ਵਾਲਾ ਆ। ਕਲਗੀਆਂ ਵਾਲੇ, ਬਾਜਾਂ ਵਾਲੇ। ਅਸੀਂ ਅਕਸਰ 10ਵੇਂ ਪਾਤਸ਼ਾਹ ਜੀ ਦੇ ਨਾਲ ਵਿਸ਼ੇਸ਼ਣ ਲਾਉਂਦੇ ਹਾਂ, ਹਰ ਗੁਰੂ ਦੇ ਨਾਲ ਲਾਉਂਦੇ ਹਾਂ, ਹਰ ਆਪਣੇ ਜਿਹੜਾ ਵੀ ਚਾਹਵਾਨ ਹੈ ਜਾਂ ਇਸ਼ਟ ਹੈ ਉਹਦੇ ਅੱਗੇ ਲਾਉਂਦੇ ਹਾਂ। ਜਸਵੰਤ ਸਿੰਘ ਜੀ ਨੇਕੀ ਲਿਖਦੇ ਨੇ ਕਿ ਅਰਦਾਸ ਸਿੱਖ ਧਰਮ ਦਾ ਅਨਿੱਖੜਾ ਅੰਗ ਹੈ। ਜਿਸ ਗੁਰਮੁਖ ਪਿਆਰੇ ਨੂੰ ਮੈਂ ਹਰ ਰੋਜ਼ ਅਰਦਾਸ ਕਰਦਿਆਂ ਸੁਣਦਾ ਸਾਂ, ਉਹ ਪ੍ਰਥਮ ਭਗਵਤੀ ਸਿਮਰ ਕੇ ਵਾਲੀ ਸ੍ਰੀ ਭਗਵਤੀ ਜੀ ਦੀ ਪਹਿਲੀ ਪੌੜੀ ਵਿੱਚੋਂ 9 ਗੁਰੂ ਸਾਹਿਬਾਂ ਨੂੰ ਸਿਮਰਨ ਧਿਆਉਣ ਤੋਂ ਮਗਰੋਂ 10ਵੇਂ ਪਾਤਸ਼ਾਹੀ ਗੁਰੂ ਗੋਬਿੰਦ ਸਿੰਘ ਜੀ ਨੂੰ ਧਿਆਉਂਦਿਆਂ ਉਹਨਾਂ ਦੇ ਨਾਮ ਨਾਲ ਕਲਗੀਆਂ ਵਾਲੇ, ਬਾਜਾਂ ਵਾਲੇ, ਨੀਲੇ ਘੋੜੇ ਵਾਲੇ ਵਿਸ਼ੇਸ਼ਣ ਲਗਾਉਂਦੇ ਸਨ। ਮੈਨੂੰ ਵੀ ਇਹ ਵਿਸ਼ੇਸ਼ਣ ਕੰਠ ਹੋ ਗਏ। ਇੱਕ ਦਿਨ ਰਹਿਰਾਸ ਸਾਹਿਬ ਦੇ ਪਾਠ ਮਗਰੋਂ ਪਿਤਾ ਜੀ ਨੇ ਮੈਨੂੰ ਅਰਦਾਸ ਕਰਨ ਲਈ ਕਿਹਾ। ਮੈਂ ਇਹ ਸੇਵਾ ਨੂੰ ਸੁਭਾਗ ਸਮਝਿਆ ਤੇ ਅਰਦਾਸ ਕਰਨ ਲੱਗ ਪਿਆ। 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਨਾਲ ਮੈਂ ਉਹ ਕੰਠ ਕੀਤੇ ਹੋਏ ਵਿਸ਼ੇਸ਼ਣ ਵੀ ਲਾ ਦਿੱਤੇ। ਅਰਦਾਸ ਤੋਂ ਉਪਰੰਤ ਮੇਰੇ ਪਿਤਾ ਜੀ ਕਹਿਣ ਲੱਗੇ, ਬੇਟਾ ਉਹ 3 ਵਿਸ਼ੇਸ਼ਣ ਜੋ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਨੂੰ ਚੇਤੇ ਕਰਦਿਆਂ ਲਗਾਏ ਸਨ, ਜ਼ਰਾ ਮੁੜ ਕੇ ਦੱਸੋ। ਮੈਂ ਸੁਣਾ ਦਿੱਤੇ। ਪਿਤਾ ਜੀ ਮੁਸਕਰਾਏ ਤੇ ਕਹਿਣ ਲੱਗੇ, ਕਾਕਾ ਕਲਗੀਆਂ ਵਾਲੇ ਤੇ ਬਾਜਾਂ ਵਾਲੇ ਤਾਂ ਹਜ਼ਾਰਾਂ ਹੋਏ ਨੇ, ਘੋੜਿਆਂ ਵਾਲੇ ਲੱਖਾਂ ਹੋਏ ਹਨ। ਇਹ ਵਿਸ਼ੇਸ਼ਣ ਲਗਾ ਕੇ ਅਸੀਂ ਗੁਰੂ ਜੀ ਦੀ ਵਡਿਆਈ ਨਹੀਂ ਕਰਦੇ, ਸਗੋਂ ਉਹਨਾਂ ਨੂੰ ਹਜ਼ਾਰਾਂ ਲੱਖਾਂ ਆਮ ਮਨੁੱਖਾਂ ਵਿੱਚ ਹੀ ਜਾ ਰਲਾਉਂਦੇ ਹਾਂ। ਜਾਂ ਤਾਂ ਕੋਈ ਵਿਸ਼ੇਸ਼ਣ ਨਾ ਲਾਓ ਜਿਵੇਂ ਬਾਕੀ ਗੁਰੂ ਸਾਹਿਬਾਂ ਨਾਲ ਨਹੀਂ ਲਗਾਏ ਗਏ, ਜੇ ਲਗਾਉਣੇ ਹੀ ਹੋਣ ਤਾਂ ਐਸੇ ਵਿਸ਼ੇਸ਼ਣ ਲਗਾਓ ਜਿਨ੍ਹਾਂ ਤੋਂ ਗੁਰੂ ਸਾਹਿਬ ਦੀ ਵਡਿਆਈ ਪ੍ਰਤੱਖ ਪ੍ਰਤੀਤ ਹੁੰਦੀ ਹੋਵੇ। ਮੈਂ ਪੁੱਛਿਆ, ਮੈਨੂੰ ਐਸੇ ਵਿਸ਼ੇਸ਼ਣਾਂ ਦੀ ਸੋਝੀ ਕਰਾਓ। ਕਹਿਣ ਲੱਗੇ, ਦਸਵੇਂ ਪਾਤਸ਼ਾਹ ਦੀ ਵਿਸ਼ੇਸ਼ ਮਹੱਤਤਾ ਦਰਸਾਉਣ ਵਾਲੇ ਵਿਸ਼ੇਸ਼ਣ ਇਸ ਪ੍ਰਕਾਰ ਦੇ ਹੋ ਸਕਦੇ ਹਨ। ਸਰਬੰਸਦਾਨੀ, ਉਹ ਜੈਸਾ ਹਰ ਕੋਈ ਨਹੀਂ ਹੋਇਆ। ਅੰਮ੍ਰਿਤ ਦੇ ਦਾਤੇ, ਉਹਨਾਂ ਦੇ ਅੰਮ੍ਰਿਤ ਸੰਸਕਾਰ ਨੇ ਬੰਦਿਆਂ ਨੂੰ ਸੱਚਮੁੱਚ ਮੌਤ ਦੇ ਭੈ ਤੋਂ ਮੁਕਤ ਕਰ ਦਿੱਤਾ। ਧਰਮ ਰੱਖਿਅਕ, ਪਿਤਾ ਜੀ ਨੂੰ ਸ਼ਹਾਦਤ ਲਈ ਹੋਰ ਨੂੰ ਤੋਰ ਕੇ ਉਹਨਾਂ ਧਾਰਮਿਕ ਵਿਸ਼ਵਾਸ ਦੀ ਆਜ਼ਾਦੀ ਦਾ ਅਸੂਲ ਸਥਾਪਿਤ ਕਰ ਦਿੱਤਾ। ਤੇ ਨੀਚੋਂ ਊਚ ਕਰਨ ਵਾਲੇ, ਜਿਨ੍ਹਾਂ ਲੋਕਾਂ ਨੂੰ ਹਿੰਦੂ ਵਰਨਾਸ਼ਰਮ ਜਾਣੀ ਕਿ ਵੰਡ, ਜਿਹੜੀ ਵਰਨ ਵੰਡ ਹੈ ਅਨੁਸਾਰ ਸਭ ਤੋਂ ਹੀਣੇ ਮੰਨਿਆ ਗਿਆ ਸੀ, ਉਹਨਾਂ ਨੂੰ ਸੂਰਬੀਰ ਬਣਾ ਦਿੱਤਾ। ਐਸੇ ਵਿਸ਼ੇਸ਼ਣ ਹੀ ਮਹਾਰਾਜ ਗੁਰੂ ਗੋਬਿੰਦ ਸਿੰਘ ਦੇ ਹੋ ਸਕਦੇ ਹਨ, ਉਹਨਾਂ ਦੇ ਨਾਲ ਜੋੜੇ ਹੋਏ ਸੋਭਾ ਦਿੰਦੇ ਹਨ। ਉਸ ਦਿਨ ਤੋਂ ਇਹੋ ਵਿਸ਼ੇਸ਼ਣ ਮੈਂ ਦਸਵੇਂ ਪਾਤਸ਼ਾਹ ਦੇ ਨਾਮ ਨਾਲ ਜੋੜ ਕੇ ਅਰਦਾਸ ਵਿੱਚ ਉਹਨਾਂ ਨੂੰ ਚੇਤੇ ਕਰਦਾ ਹਾਂ। ਮੈਨੂੰ ਬਹੁਤ ਸੋਹਣਾ ਲੱਗਦਾ ਹੈ ਵਿਚਾਰ, ਅੱਗੇ ਕਈ ਵਾਰੀ ਮੇਰੇ ਮਨ ਚ ਆਇਆ, ਪਰ ਚਲੋ ਅੱਜ ਮੇਰੇ ਸਾਹਮਣੇ ਕਿਤਾਬ ਪਈ ਸੀ ਤਾਂ ਮੈਂ ਉਸ ਦੇ ਵਿੱਚ ਪੜ੍ਹ ਕੇ ਤੁਹਾਡੇ ਨਾਲ ਸਾਂਝਾ ਕੀਤਾ। ਕਿਤਾਬ ਹੈ ਜੀ ਜਿਨ੍ਹਾਂ ਦਸੰਦੜਿਆ, ਦੁਰਮਤ ਰੰਜੇ, ਜਸਵੰਤ ਸਿੰਘ ਨੇਕੀ ਉਹਨਾਂ ਦੀ। ਸੋ ਇਹੋ ਜਿਹੇ ਵਿਚਾਰ ਕੋਸ਼ਿਸ਼ ਕਰੀ ਦੀ ਹੈ ਕਿ ਤੁਹਾਡੇ ਨਾਲ ਵੀ ਸਾਂਝੇ ਕੀਤੇ ਜਾਣ। ਤੁਸੀਂ ਵੀ ਬਹੁਤ ਸਾਰਾ ਮਟੀਰੀਅਲ, ਬਹੁਤ ਸਾਰੀਆਂ ਫੋਟੋਆਂ, ਵਿਚਾਰ, ਦਿਲ ਵਾਲੀਆਂ ਗੱਲਾਂ ਸਾਡੇ ਨਾਲ ਸਾਂਝੀਆਂ ਕਰਦੇ ਹੋ ਤੇ ਚੰਗਾ ਲੱਗਦਾ, ਸਕੂਨ ਮਿਲਦਾ ਆਪ ਨੂੰ ਵੀ, ਉਹਨਾਂ ਗੱਲਾਂ ਦੇ ਵਿੱਚੋਂ ਬਹੁਤ ਗਿਆਨ ਵੀ ਪ੍ਰਾਪਤ ਹੁੰਦਾ ਆ। ਵਿਚਾਰਾਂ ਦੀ ਨੋਕ ਝੋਕ ਵੀ ਚੱਲਦੀ ਰਹਿੰਦੀ ਹੈ, ਕਈ ਵਾਰੀ ਤੁਸੀਂ ਸਾਡੇ ਨਾਲ ਸਹਿਮਤ ਵੀ ਨਹੀਂ ਹੁੰਦੇ, ਕੋਈ ਗੱਲ ਨਹੀਂ, ਕਈ ਵਾਰੀ ਅਸੀਂ ਨਹੀਂ ਹੁੰਦੇ। ਸੋ ਇਹ ਜਿਹੜਾ ਆਦਾਨ ਪ੍ਰਦਾਨ ਹੈ ਇਹ ਚੱਲਦਾ ਰਹਿਣਾ ਚਾਹੀਦਾ, ਗੋਸ਼ਟ ਜਿਹੜੀ ਚੱਲਦੀ ਰਹਿਣੀ ਚਾਹੀਦੀ ਆ। ਲਓ ਸ਼ੁਰੂਆਤ ਕਰਦੇ ਹਾਂ ਜੀ ਮੈਲਬਨ ਸਟੂਡੀਓ ਤੋਂ ਪਹਿਲੇ ਗੀਤ ਦੇ ਨਾਲ, ਤੇ ਪਟਿਆਲੇ ਸਟੂਡੀਓ ਤੋਂ ਮੇਰੇ ਨਾਲ ਸਰਵਜੀਤ ਨੇ ਪੈਨਲ ਤੇ ਨੇ, ਉਹਨਾਂ ਦਾ ਵੀ ਸਵਾਗਤ ਹੈ। ਤੇ ਪ੍ਰੋਗਰਾਮ ਦੀ ਸ਼ੁਰੂਆਤ ਇੱਕ ਗੀਤ ਦੇ ਨਾਲ।
ਆਗਿਆ ਪਈਆ ਕਾਲ ਕੀ ਤਬੇ ਚਲਾਇਓ ਪੰਥ, ਆਗਿਆ ਪਈਆ ਕਾਲ ਕੀ ਤਬੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ, ਸਭ ਸਿੱਖਣ ਕੋ ਹੁਕਮ ਹੈ, ਪ੍ਰਗਟ ਗੁਰਾਂ ਕੀ ਦੇ,
ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ,
ਜੋ ਪ੍ਰਭ ਕੋ ਮਿਲਵੋ ਚਾਹੇ ਖੋਜ ਸ਼ਬਦ ਮੇਲੇ,
ਜੋ ਪ੍ਰਭ ਕੋ ਮਿਲਵੋ ਚਾਹੇ ਖੋਜ ਸ਼ਬਦ ਮੇਲੇ,
ਰਾਜ ਕਰੇਗਾ ਖਾਲਸਾ, ਰਾਜ ਕਰੇਗਾ ਖਾਲਸਾ, ਯਾ ਕੀ ਰੇ ਨਾ ਕੋਏ ਖਾਨ ਹੋਏ, ਸਭ ਮਿਲੇਂਗੇ ਬੱਚੇ ਸ਼ਰਨ ਜੋ ਹੋਏ, ਆਗਿਆ ਪਈ ਅਕਾਲ ਕੀ ਤਬੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ, ਸਭ ਸਿੱਖਣ ਕੋ ਹੁਕਮ ਹੈ, ਪ੍ਰਗਟ ਗੁਰਾਂ ਕੀ ਦੇ,
ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ,
ਜੋ ਪ੍ਰਭ ਕੋ ਮਿਲਵੋ ਚਾਹੇ ਖੋਜ ਸ਼ਬਦ ਮੇਲੇ,
ਜੋ ਪ੍ਰਭ ਕੋ ਮਿਲਵੋ ਚਾਹੇ ਖੋਜ ਸ਼ਬਦ ਮੇਲੇ,
ਰਾਜ ਕਰੇਗਾ ਖਾਲਸਾ, ਰਾਜ ਕਰੇ साया की रहना कोए, ख्वाहे सब मिलेंगे बचे शरण जो होए। आज्ञा पई अकाल की तबे चलायो पंथ, सब सिखन को हुक्म है
मानियो ग्रंथ,
सब सिखन को हुक्म है जी मानो प्रगट गुरां की दे,
गुरु ग्रंथ जी मानो प्रगट गुरां की दे।
जो प्रभ को मिलवो चाहे खोज शब्द मेले,
जो प्रभ को मिलवो चाहे खोज शब्द मेले।
राज करेगा काल सा, राज करेगा काल साया की रहना को, सब मिलेंगे बचे शरण जो होए। आज्ञा पई अकाल की तबे चलायो पंथ, सब सिखन को हुक्म है
मानियो ग्रंथ,
सब सिखन को हुक्म है
ਸੁਖਚਿੰਦਰ ਚਿੰਦੇ ਦੀ ਆਵਾਜ਼ ਦੇ ਵਿੱਚ ਗੀਤ ਸੁਣ ਰਹੇ ਸੀ। ਸੋ ਬੜਾ ਹਾਰਦਿਕ ਸਵਾਗਤ ਇੱਕ ਵਾਰੀ ਫੇਰ ਸਾਰੇ ਸਰੋਤਿਆਂ ਦਾ ਜਿਹੜੇ ਹੁਣੇ ਹੀ ਉੱਠ ਕੇ ਦਿਨ ਐਤਵਾਰ ਵਾਲੇ ਦਿਨ ਸਾਡੇ ਨਾਲ ਜੁੜ ਰਹੇ ਨੇ। ਸੱਤੀ ਸਿੰਘ ਸਵੇਰ ਦੇ ਸਾਡੇ ਨਾਲ ਜੁਆਇਨ ਕੀਤਾ ਹੋਇਆ ਉਹਨਾਂ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਚਾਚਾ ਜੀ ਆ ਰਹੇ ਨੇ ਬੜੀ ਛੇਤੀ ਤੁਹਾਡੇ, ਤੇ ਉਹਨਾਂ ਨੂੰ ਵੀ ਬੁਲਾਵਾਂਗੇ। ਜੀ ਐਸ ਚਾਲ ਹੁਣੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕੁਛ ਖਬਰਾਂ ਸਾਡੇ ਨਾਲ ਸਾਂਝੀਆਂ ਕਰ ਰਹੇ ਨੇ। ਹਾਂਜੀ, ਨਾਲ ਦੀ ਨਾਲ ਆਪਾਂ ਪ੍ਰੋਗਰਾਮ ਚ ਚੱਲਦੀਆਂ ਰਹਿੰਦੀਆਂ ਖਬਰਾਂ। ਸੋ ਬਹੁਤ ਬਹੁਤ ਧੰਨਵਾਦ ਤਾਂ ਦਲਜੀਤ ਸਿੰਘ ਢਿੱਲੋਂ ਜੀ, ਸਾਡੇ ਸਤਿਕਾਰਯੋਗ ਭਾਜੀ ਜਿਹੜੇ ਗੁਰਬਾਣੀ ਵਿਚਾਰ ਪ੍ਰੋਗਰਾਮ ਪੇਸ਼ ਕਰਦੇ ਨੇ, ਉਹ ਵੀ ਪ੍ਰੋਗਰਾਮ ਦੇ ਵਿੱਚ ਜੁਆਇਨ ਕਰ ਗਏ ਨੇ। ਕਹਿੰਦੇ ਭਾਜੀ, ਅੱਜ ਦੇ ਦਿਨ ਸਰਦਾਰ ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਨੂੰ ਅਦਾਲਤ ਨੇ ਫਾਂਸੀ ਦੀ ਸਜ਼ਾ ਸੁਣਾਈ ਸੀ। ਇਤਿਹਾਸਕ ਦਿਨ ਭੁੱਲ ਕੇ ਸਿਆਸੀ ਲੋਕ ਰੈਲੀ ਰੈਲੀ ਖੇਡ ਰਹੇ ਹਨ। ਅੱਜ ਚੱਲਣਾ ਜੀ ਮਾਮਲਾ ਬੜਾ ਰੈਲੀਆਂ ਰੈਲੀਆਂ ਦਾ। ਸੋ ਇੰਤਜ਼ਾਰ ਕਰਦੇ ਆ, ਮਿੰਟੂ ਭਾਜੀ ਨੂੰ ਆਲਣ ਦਿਓ। ਤੇ ਉਹਨਾਂ ਨੇ ਕਵਿਤਾ ਵੀ ਭੇਜੀ ਆ, ਕਹਿੰਦੇ ਭਗਤ ਸਿੰਘ ਤੇਰੇ ਵਾਰਿਸ ਰੰਗ ਜਵਾਨੀ ਦੇ ਕਿਉਂ ਮੰਨਣ ਹਾਰਾਂ ਲੱਗੇ ਹਾਂ, ਅਸੀਂ ਫੇਰ ਗੁਲਾਮੀ ਕਰਨ ਦੇ ਲਈ ਹੁਣ ਵਿੱਚ ਕਤਾਰਾਂ ਲੱਗੇ ਹਾਂ। ਜਿਸ ਮੁਲਕ ਦੇ ਹਾਕਮ ਰਿਸ਼ਵਤ ਖੋਰ ਪਰ ਉੱਠਦੀ ਕੋਈ ਆਵਾਜ਼ ਨਹੀਂ, ਤੇਰੇ ਸੁਪਨੇ ਅਸਲ ਆਜ਼ਾਦੀ ਨੂੰ ਦਿੱਤੀ ਇਹ ਇਹਨਾਂ ਪਰਵਾਜ਼ ਨਹੀਂ। ਅਸੀਂ ਨੰਗੇ ਚਿੱਟੇ ਹੋ ਗਏ ਹਾਂ, ਫੋਕੇ ਲਲਕਾਰੇ ਮਾਰ ਰਹੇ, ਅਸੀਂ ਪੈਸਾ ਜਿੱਤਣ ਲੱਗੇ ਹਾਂ ਪਰ ਆਪਣੇ ਕੋਲੋਂ ਹਾਰ ਰਹੇ। ਬੇਗੈਰਤ ਸਾਡੇ ਵਰਗਿਆਂ ਲਈ ਤੂੰ ਸੀਨਾ ਡਾ ਕੇ ਖੜਿਆ ਸੀ, ਅਸੀਂ ਖੁਦ ਕੋਲੋਂ ਸ਼ਰਮਿੰਦਾ ਹਾਂ ਕਿ ਸਾਡੇ ਲਈ ਫਾਂਸੀ ਚੜਿਆ ਸੀ। ਤੂੰ ਰੱਖ ਭਰੋਸਾ ਭਗਤ ਸਿੰਘ, ਅਸੀਂ ਚਣਗ ਫੇਰ ਜਗਾਵਾਂਗੇ, ਅਸੀਂ ਇੱਕ ਦਿਨ ਨੀਂਦ ਤੋਂ ਜਾਗਾਂਗੇ, ਕਾਲੇ ਅੰਗਰੇਜ਼ ਭਜਾਵਾਂਗੇ। ਬਹੁਤ ਸੋਹਣੀ ਕਵਿਤਾ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਤੇ ਨਰਿੰਦਰ ਰਥੌੜ ਵੀ ਪ੍ਰੋਗਰਾਮ ਚ ਆ ਗਏ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ। ਕੀ ਹਾਲ ਚਾਲ ਹੈ ਨਰਿੰਦਰ? ਬਜਿੱਤਰ ਜੀ ਗੁੱਡ ਮਾਰਨਿੰਗ, ਠੀਕ ਠਾਕ ਹੋ? ਕਹਿੰਦੇ ਕਿ ਹਰਮਨ ਪਰਿਵਾਰ ਨੂੰ ਸਾਰਿਆਂ ਨੂੰ ਰੈਲੀ ਰੈਲੀ ਹੋ ਜਾਵੇ ਫਿਰ। ਦਰਦਾਰ ਜੀ ਸਤਿ ਸ੍ਰੀ ਅਕਾਲ, ਰੈਲੀ ਰੈਲੀ ਕਰਾਂਗੇ ਅੱਜ ਜੀ, ਰੈਲੀ 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 ਰੈਲੀ। ਤੇ ਨਾਲ ਦੀ ਨਾਲ ਦੁੱਕੀ ਨੀ ਦੇਣੀ ਪਾਰਟੀ ਜਿੰਦਾਬਾਦ। ਸੋ ਦੇਖੋ ਅੱਜ ਕੀ ਵਾਪਰਦਾ, ਬੜੇ ਨਾਰੇ ਮਜਾਰੇ ਹੋ ਰਹੇ ਨੇ। ਕੱਲ ਵੀ ਹੋਇਆ ਸੀ ਕਿ ਜਿਹੜੇ ਬਾਬਰ ਕੇ ਆ ਉਹ ਪਟਿਆਲੇ ਜਾਣਗੇ, ਤੇ ਜਿਹੜੇ ਡੋਗਰਿਆਂ ਦੇ ਆ ਉਹ ਲੰਬੀ ਜਾਣਗੇ, ਤੇ ਜਿਹੜੇ ਗੁਰੂ ਕੇ ਆ ਉਹ ਬਰਗਾੜੀ ਜਾਣਗੇ। ਸੋ ਦੇਖਦੇ ਹੋਰ ਵੀ ਕਈ ਨਾਰੇ ਚੱਲ ਰਹੇ ਨੇ, ਉਹ ਵੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ। ਸੁਖਵੰਤ ਜੀ ਠੀਕ ਠਾਕ ਹੋ? ਕੀ ਹਾਲ ਚਾਲ ਹੈ? ਐਡਲੇਟ ਤੋਂ ਤੁਸੀਂ ਸ਼ਾਮਿਲ ਹੋਏ ਹੋ, ਧੰਨਵਾਦ ਤੁਹਾਡਾ। ਵੈਦਰ ਆਪਾਂ ਹੋਰ ਸ਼ਹਿਰਾਂ ਦਾ ਦੇਖ ਲਈਏ ਤੇ ਨਾਲੇ ਆਨੇ ਬਹਾਨੇ ਉਹਨਾਂ ਦਾ ਵੀ ਜ਼ਿਕਰ ਕਰਨਾ ਬਣਦਾ ਆਪਾਂ ਨੂੰ, ਕਿਉਂਕਿ ਉਹ ਸੁਣਦੇ ਨੇ ਦੂਰੋਂ ਦਰੇਡਿਆਂ ਤੋਂ, ਖੇਤਾਂ ਚੋਂ ਕੰਮ ਕਰਦੇ, ਟਰੈਵਲਿੰਗ ਕਰਦੇ। ਤੇ ਕੇਨਸ ਤੋਂ 31 ਡਿਗਰੀ ਤਾਪਮਾਨ ਅੱਜ ਉਮੀਦ ਹੈ ਉੱਥੇ ਰਹੇਗਾ। ਤੇ ਉਸ ਤੋਂ ਬਾਅਦ ਬ੍ਰਿਸਬਨ ਆ ਜਾਈਏ ਤੇ ਹਲਕੇ ਸ਼ਾਵਰ 24 ਡਿਗਰੀ, ਕਫ ਸਰਵਰ ਚ ਵੀ ਏਦਾਂ ਹੀ 13 ਤੋਂ 23 ਡਿਗਰੀ, ਸਿਡਨੀ ਚ ਅੱਜ ਮੀਂਹ ਦੱਸਿਆ ਗਿਆ 15 ਤੋਂ 19 ਡਿਗਰੀ, ਮੈਲਬਰਨ ਚ 10 ਤੋਂ 25 ਡਿਗਰੀ ਦੱਸਿਆ ਜਾ ਰਿਹਾ। ਅੱਜ ਦਿਨ ਅੱਜ ਵੈਸੇ ਬਹੁਤ ਸੋਹਣਾ ਹੈ, ਧੁੱਪ ਖਿੜੀ ਹੋਈ ਹੈ ਬਾਹਰ। ਤੇ ਐਡਲੇਡ ਦੇ ਵਿਚ ਹਲਕਾ ਮੀਂਹ ਪੈ ਸਕਦਾ 14 ਤੋਂ ਲੈ ਕੇ 27 ਡਿਗਰੀ, ਪਰਥ ਦੇ ਵਿਚ 13 ਤੋਂ ਲੈ ਕੇ 24 ਡਿਗਰੀ ਤੇ ਡਾਰਵਿਨ ਦੇ ਵਿਚ 24 ਤੋਂ ਲੈ ਕੇ 34 ਡਿਗਰੀ ਤਾਪਮਾਨ ਲੈਣ ਦੀ ਉਮੀਦ ਹੈ। ਮੌਸਮ ਸੁੱਕਾ ਹੀ ਰਹੇਗਾ। ਐਲਿਸ ਸਪ੍ਰਿੰਗ ਦੇ ਵਿਚ ਹਲਕੇ ਬੱਦਲ ਹੋ ਸਕਦੇ ਨੇ, 36 ਡਿਗਰੀ ਤੱਕ ਤਾਪਮਾਨ ਪਹੁੰਚ ਸਕਦਾ ਹੈ। ਸੋ ਅੱਜ ਪ੍ਰੋਗਰਾਮ ਦੇ ਵਿਚ ਗੀਤ ਸੰਗੀਤ ਵੀ ਚੱਲਣਾ ਤੇ ਨਾਲ ਪਹਿਲਾਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦਾ ਤਾਪਮਾਨ ਵੀ ਤੁਹਾਨੂੰ ਦੱਸ ਦਿੰਦੇ ਹਾਂ। 21 ਡਿਗਰੀ ਇਸ ਵੇਲੇ ਹੈ ਤੇ ਦਿਨਾਂ ਨੂੰ ਅੱਜ 32 ਡਿਗਰੀ ਪਹੁੰਚਣ ਦੀ ਸੰਭਾਵਨਾ ਹੈ। ਸੋ ਗੀਤ ਕਿਹੜਾ ਮੈਂ ਤੁਹਾਨੂੰ ਸੁਣਾਵਾਂ? ਅੱਜ ਸਿਸਟਮ ਥੋੜਾ ਜਿਹਾ ਨਵਾਂ ਚੱਲ ਰਿਹਾ ਇੱਥੇ ਅਮਰਦੀਪ ਦੇ ਸਟੂਡੀਓ। ਤੁਹਾਨੂੰ ਪਤਾ ਹੈ ਕਿ ਨਵੇਂ ਸਟੂਡੀਓ ਦੇ ਵਿੱਚ ਜਿੱਦਾਂ ਨਵੀਂ ਗੱਡੀ ਚਲਾਉਣ ਨੂੰ ਥੋੜਾ ਲੱਗਦਾ ਨਾ, ਇੱਦਾਂ ਹੀ ਨਵਾਂ ਜਦੋਂ ਸਟੂਡੀਓ ਹੋਵੇ ਨਾ, ਉਹ ਵੀ ਹੱਥ ਨਹੀਂ ਲੱਗਦਾ ਹੁੰਦਾ। ਸੋ ਮੈਂ ਸਟਰਗਲ ਕਰ ਰਿਹਾ ਇੰਨਾ ਤਜਰਬਾ ਹੋਣ ਦੇ ਬਾਵਜੂਦ ਆਪ ਵੀ। ਤੇ ਚਲੋ ਤੁਹਾਨੂੰ ਮੈਂ ਗੀਤ ਸੁਣਾਉਣਾ, ਅਮਰੀਕਨ ਜੁਗਨੀ। ਅਮਰੀਕਨ ਸੁਣਦੀ ਸੁਣੀ ਹੈ ਤੁਸੀਂ ਨਾ, ਇਹ ਹੁਣ ਅਮਰੀਕਨ ਜੁਗਨੀ ਹੈ। ਤੇ ਬੜਾ ਜ਼ਿਕਰ ਹੁੰਦਾ ਹੁੰਦਾ ਸੀ ਟੰਡੂ ਰਾਮ ਦੇ ਪ੍ਰੋਗਰਾਮ ਚ ਅਮਰੀਕਨ ਜੁਗਨੀ ਦਾ, ਮਾਫ ਕਰਨਾ ਅਮਰੀਕਨ ਸੁੰਡੀ ਦਾ। ਪਰ ਇਹ ਮੁੰਡਾ ਵਿਕਰਮ ਸਿੰਘ ਹੈ, ਬਹੁਤ ਦੇਰ ਤੋਂ 2000 ਕਹਿ ਲਓ ਕਿ ਸਨ 2000 ਦੇ ਕਰੀਬ ਇਹਨਾਂ ਗੀਤ ਕੱਢੇ ਸੀ ਅਮਰੀਕਾ ਚ, ਕਾਫੀ ਪਾਪੂਲਰ ਹੋਇਆ ਸੀ ਨਿਊਯਾਰਕ ਦੇ ਵਿਚ। ਗੌਰਵ ਸ਼ਰਮਾ ਵਿਨੀਪੈਗ ਤੋਂ ਆ ਗਏ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤਾਂ ਕੱਲ ਨਾ ਵੈਸੇ ਸਾਡੇ ਇੱਕ ਸੱਜਣਾ ਨੇ ਭੇਜਿਆ ਸੀ ਬੱਕਰਾਨਾਮਾ, ਉਹ ਵੀ ਪੜ੍ਹਨਾ ਬਣਦਾ ਆ, ਮਿੰਟੂ ਭਾਜੀ ਨੂੰ ਆ ਲੈਂਦੇ ਉਦੋਂ ਆਪਾਂ ਪੜਾਂਗੇ। ਤੇ ਲਓ ਫਿਰ ਜੁਗਨੀ ਜਦੋਂ ਅਮਰੀਕਾ ਜਾਂਦੀ ਆ ਤਾਂ ਉੱਥੇ ਜਾ ਕੇ ਕੀ ਹੁੰਦਾ ਜੁਗਨੀ ਦੇ ਨਾਲ, ਇਹ ਸੁਣਦੇ ਆ। 2005 ਚ ਆਈ ਸੀ ਜੀ ਐਲਬਮ, ਸੁਣਦੇ ਆ। ਅਮਰੀਕਾ ਚ ਕਹਿੰਦੇ ਜਾ ਕੇ ਜਿਸ ਨੂੰ ਕਲੱਬਾਂ ਚ ਭੰਗੜਾ ਪਾਉਂਦੀ ਹੈ, ਇਹ ਵੀ ਇੱਕ ਤਰ੍ਹਾਂ ਆ। ਚਲੋ ਸਮੇਂ ਦਾ ਇਹ ਹਾਲਾਤ ਹੈ, ਸਮੇਂ ਦੇ ਹਾਲਾਤ ਜਿਹੜੇ ਨੇ ਜਾ ਕੇ ਲਏ ਓਬਜ਼ਰਵੇਸ਼ਨ ਇਹੋ ਜਿਹੀ ਹੈ। ਸੋ ਸਵਾਗਤ ਇੱਕ ਵਾਰੀ ਫੇਰ ਤੇ ਕੁਛ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗਾ ਤੇ ਨਾਲ ਆਪਾਂ ਸੁਨੇਹੇ ਵੀ ਪੜ੍ਹੇ ਜਾਣੇ ਸਾਰੇ ਸਰੋਤਿਆਂ ਦੇ ਜਿਹੜੇ ਤੁਹਾਨੂੰ ਭੇਜ ਰਹੇ ਨੇ। ਸੋ ਭੇਜਣ ਦਾ ਪਤਾ ਤੁਹਾਨੂੰ ਪਤਾ ਹੀ ਹੈ, ਰਿਕੁਐਸਟ ਐਟ ਹਰਮਨ ਰੇਡੀਓ .com। ਤਾਂ ਅੱਜ ਜਿਹੜੀਆਂ ਅਖਬਾਰਾਂ ਦੀਆਂ ਸੁਰਖੀਆਂ ਆਸਟ੍ਰੇਲੀਆ ਦੀਆਂ ਇਹ ਕਹਿ ਰਹੀਆਂ ਨੇ ਕਿ ਕਾਫੀ ਮੌਤਾਂ ਹੋਈਆਂ ਨੇ ਸੜਕਾਂ ਦੇ ਉੱਤੇ ਤੇ ਕਤਲ ਵੀ ਹੋਏ ਨੇ। ਉਹਨਾਂ ਦੇ ਵਿੱਚੋਂ ਪੈਰਾਮੈਟਾ ਟ੍ਰੇਨ ਸਟੇਸ਼ਨ ਤੇ ਕਤਲ ਕੀਤਾ ਗਿਆ ਤੇ ਇੱਕ ਵਿਅਕਤੀ ਜਿਹੜਾ ਉਸਨੂੰ ਗ੍ਰਿਫ਼ਤਾਰ ਕੀਤਾ ਗਿਆ ਤੇ ਇੱਕ ਔਰਤ ਦੀ ਮੌਤ ਹੋਈ ਆ ਸੜਕ ਦੇ ਉੱਤੇ ਨੇਪੀਅਨ ਹਾਈਵੇ ਨਿਊ ਸਾਊਥ ਵੇਲਸ ਦੇ ਵਿੱਚ ਐਕਸੀਡੈਂਟ ਦੇ। ਸੋ ਇਹ ਸੀ ਆਸਟ੍ਰੇਲੀਆ ਦੀਆਂ ਖਬਰਾਂ। ਤਾਂ ਇੰਡੀਆ ਦੀਆਂ ਜਿਹੜੀਆਂ ਖਬਰਾਂ ਨੇ, ਪੰਜ ਸੂਬਿਆਂ ਚ ਚੋਣਾਂ ਦਾ ਬਿਗਲ, ਮੱਧ ਪ੍ਰਦੇਸ਼, ਛੱਤੀਸਗੜ੍ਹ, ਰਾਜਸਥਾਨ, ਮਿਜ਼ੋਰਮ ਤੇ ਤੇਲੰਗਾਨਾ ਚ ਵਿਧਾਨ ਸਭਾ ਦੀਆਂ ਚੋਣਾਂ ਦਾ ਐਲਾਨ ਕੀਤਾ ਗਿਆ। ਮਾੜੀਆਂ ਖਬਰਾਂ ਉਥੋਂ ਵੀ ਆ ਰਹੀਆਂ ਨੇ ਇੰਡੀਆ ਤੋਂ ਕਿ ਬੱਸ ਖੱਡ ਦੇ ਵਿੱਚ ਡਿੱਗੀ, ਕੀ ਹਾਲਾਤ ਤੇ ਬਾਕੀ। ਚਲੋ ਕੋਈ ਨੀ, ਤੁਹਾਡੇ ਨਾਲ ਸ਼ੇਅਰ ਕਰਾਂਗੇ ਸਾਰਾ ਕੁਛ। ਮਿੰਟੂ ਬਰਾੜ ਜੀ ਆਉਂਦੇ ਹੀ ਹੋਣਗੇ। ਸੋ ਦੋਸਤੋ, ਗੀਤ ਸੰਗੀਤ ਵੀ ਆਪਾਂ ਸਵੇਰ ਨੂੰ ਸੁਣਦੇ ਹਾਂ, ਸੋਹਣੇ ਸੋਹਣੇ ਗੀਤ ਪਹਿਲਾਂ ਤੇ ਉਸ ਤੋਂ ਬਾਅਦ ਸਾਡਾ ਚਿੰਤਨ ਸ਼ੁਰੂ ਹੋ ਜਾਂਦਾ। ਕਈ ਵਾਰੀ ਗੀਤਾਂ ਦਾ ਟਾਈਮ ਨਹੀਂ ਲੱਗਦਾ, ਫਰਮਾਇਸ਼ਾਂ ਵੀ ਆਉਂਦੀਆਂ ਨੇ ਤੇ ਲਓ ਤੁਹਾਨੂੰ ਇੱਕ ਹੋਰ ਮੈਂ ਗੀਤ ਸੁਣਾਉਣਾ। ਉਹ ਹੈਗਾ ਹੌਂਸਲੇ, ਪੰਮਾ ਦੁੰਮੇਵਾਲ ਦੀ ਆਵਾਜ਼ ਵਿੱਚ ਬਹੁਤ ਸੋਹਣੇ ਗੀਤ ਗਾਉਂਦਾ ਮੁੰਡਾ, ਧਾਰਮਿਕ ਗੀਤ ਵੀ ਗਾਉਂਦਾ। ਕੱਲ ਸ਼ੁਰੂ ਚ ਲਿਆਇਆ ਸੀ ਮੈਂ ਬਖਸ਼ਣਹਾਰ ਗੀਤ ਤੇ ਇਹ ਵੀ ਇੱਕ ਨਵਾਂ ਗੀਤ ਆਇਆ ਉਹਦਾ ਤੇ ਲੋਕ ਤੱਤ, ਲੋਕ ਗੀਤ, ਫੋਕ ਗਾਉਂਦਾ ਤੇ ਆਓ ਉਹਦਾ ਗੀਤ ਸੁਣਦੇ ਹਾਂ। ਬਹੁਤ ਸੋਹਣਾ ਗੀਤ, ਆਨੰਦ ਕਰੋਗੇ ਤੁਸੀਂ।
ਭੈੜਾ ਏ ਜਮਾਨਾ, ਗੱਲ ਸੁਣ ਕੇ ਜਵਾਨਾ ਨਹੀਂ ਓ ਪੀ ਕੇ ਬੁੱਕੀ ਦਾ। ਗੱਡੀਆਂ ਚ ਉੱਚੀ ਗਾਣੇ ਸੱਚ ਕਹਿੰਦੇ ਆ ਸਿਆਣੇ, ਕੁੱਤੇ ਨੂੰ ਨੀ ਥੁੱਕੀ ਦਾ। ਪਹਾੜਾਂ ਚ ਡੇਜਰ ਚਾਹੇ ਘਰ ਹੋਣ, ਛੋਟਾ ਦਿਲ ਵੱਡਾ ਚੰਗੇ ਮਾੜੇ। ਐਸਾ ਹੋਰ ਕੋਈ ਨਾ ਮੁੱਖ ਉੱਤੇ ਸਦਾ ਹੀ ਸਮਾਈਲ ਰੱਖੀਏ ਵੇ ਖਿੜ ਖਿੜ ਹੱਸੀਏ ਵੇ ਐਸੀ ਲੋੜ ਕੋਈ ਨਾ ਦਸੂਹੇ ਵਾਲਾ ਸੰਨੀ ਆਖ ਸੱਚੀਆਂ ਮੈਦਾਨ ਛੱਡ ਕੇ ਨੀ ਭੱਜੀਦਾ ਚੰਗੇ ਮਾਰੇ ਦਿਨ ਆਉਂਦੇ ਮਰਦਾ ਤੇ ਕਦੇ ਹੌਸਲਾ ਨੀ ਛੱਡੀ
ਸ਼ਬਦਾਂ ਅਤੇ ਆਵਾਜ਼ ਦਾ ਬਹੁਤ ਗਹਿਰਾ ਸੰਬੰਧ ਹੈ। ਜਦੋਂ ਅੱਖਰਾਂ ਨੂੰ ਆਵਾਜ਼ ਦੇ ਖੰਭ ਲੱਗਦੇ ਨੇ ਤਾਂ ਇਹ ਪਰਵਾਜ਼ ਬਣ ਉਡਾਰੀ ਭਰਦੇ ਨੇ। ਪੰਜਾਬੀ ਸਾਹਿਤ ਦੇ ਅਜਿਹੇ ਕੁਝ ਅਨਮੋਲ ਹਰਫਾਂ ਨੂੰ ਮੈਂ ਸਰਬਜੀਤ ਸਿੰਘ ਆਪਣੀ ਆਵਾਜ਼ ਰਾਹੀਂ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਪੰਜਾਬੀ ਸਾਹਿਤ ਦੀਆਂ ਨਾ ਭੁੱਲਣ ਯੋਗ ਰਚਨਾਵਾਂ ਜਿਵੇਂ ਗਿਆਨੀ ਸੋਹਣ ਸਿੰਘ ਸੀਤਲ ਹੋਰਾਂ ਦਾ ਤੂਤਾਂ ਵਾਲਾ ਖੂਹ, ਨਾਨਕ ਸਿੰਘ ਦੁਆਰਾ ਲਿਖਤ ਮੇਰੀ ਦੁਨੀਆ, ਬਲਵੰਤ ਗਾਰਗੀ ਦਾ ਹੁਸੀਨ ਚਿਹਰੇ, ਅੰਮ੍ਰਿਤਾ ਪ੍ਰੀਤਮ ਜੀ ਦੀ ਰੱਸੀ ਦੀ ਟਿਕਟ ਅਤੇ ਹੋਰ ਵੀ ਬਹੁਤ ਸਾਰੀਆਂ ਕਿਤਾਬਾਂ ਨੂੰ ਆਵਾਜ਼ ਦੀ ਪਰਵਾਜ਼ ਦੁਆਰਾ ਤੁਹਾਡੇ ਤੱਕ ਪਹੁੰਚਾਵਾਂਗਾ, ਸਿਰਫ ਹਰਮਨ ਰੇਡੀਓ ਤੇ ਹਰ ਸੋਮਵਾਰ ਸ਼ਾਮ 7 ਵਜੇ। ਕਿਤਾਬਾਂ ਦੇ ਕੁਝ ਪੰਨੇ ਲੈ ਕੇ ਤੁਹਾਡੇ ਰੂਬਰੂ ਹੋ ਰਿਹਾ ਹਾਂ, ਮੈਂ ਸਰਬਜੀਤ ਸਿੰਘ।
ਹੱਥ ਮਾਰ ਕੇ ਪੱਟਾਂ ਦੇ ਉੱਤੇ ਪੈਂਦੀਆਂ ਨੇ ਰੇਡਾਂ, ਨਾਲੇ ਜਾਫੀਆਂ ਦੇ ਜ਼ੋਰਾਂ ਦੀਆਂ ਹੁੰਦੀਆਂ ਆਜ਼ਮਾਇਸ਼ਾਂ, ਜਦ ਭਿੜਦੇ ਨੇ ਸਾਨ ਵਿੱਚ ਕਬੱਡੀ ਦੇ, ਜਦ ਭਿੜਦੇ ਨੇ ਸਾਨ ਵਿੱਚ ਕਬੱਡੀ ਦੇ। ਹਾਂਜੀ ਜਨਾਬ, ਸਾਨ ਇੱਕ ਵਾਰੀ ਫੇਰ ਭਿੜਨਗੇ, ਰੇਡਾਂ ਵੀ ਪੈਣਗੀਆਂ ਤੇ ਜਾਫੀਆਂ ਦੇ ਜ਼ੋਰਾਂ ਦੀਆਂ ਆਜ਼ਮਾਇਸ਼ਾਂ ਵੀ ਹੋਣਗੀਆਂ। ਆਸਟ੍ਰੇਲੀਅਨ ਇੰਟਰਨੈਸ਼ਨਲ ਕਬੱਡੀ 2018 ਚ ਬਿਲਕੁਲ ਜਨਾਬ, ਤੁਹਾਡਾ ਇੰਤਜ਼ਾਰ ਹੋ ਗਿਆ ਖਤਮ, ਕਿਉਂਕਿ ਖੱਕ ਪ੍ਰੋਡਕਸ਼ਨ ਪੇਸ਼ ਕਰਦੇ ਨੇ ਆਸਟ੍ਰੇਲੀਅਨ ਇੰਟਰਨੈਸ਼ਨਲ ਕਬੱਡੀ ਕੱਪ 2018, ਜੋ ਕਿ ਹੋਣ ਜਾ ਰਿਹਾ 20 ਅਤੇ 21 ਅਕਤੂਬਰ ਨੂੰ ਨਾਈਟ ਸਟੇਡੀਅਮ ਲੋ 2 ਸੋਮਲ ਸੇਂਟ ਸਨਸ਼ਾਈਨ ਨੌਰਥ VIS TO2 ਚ। ਮੈਚਿਸ ਦਾ ਸਮਾਂ ਰਹੇਗਾ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮੀ 7 ਵਜੇ ਤੱਕ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਅਰਸ਼ ਖੱਕ 0424-150-132।
ਧੀ ਬਚਾਓ ਤੇ ਧੀ ਪੜਾਓ, ਇਹ ਨਾਰਾ ਹੈ ਭਾਈ ਧਰਮ ਸਿੰਘ ਖਾਲਸਾ ਚੈਰੀਟੇਬਲ ਟਰੱਸਟ ਸੁਲਤਾਨਵਿੰਡ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦਾ। ਇਸ ਟਰੱਸਟ ਵਿੱਚ 273 ਜ਼ਰੂਰਤਮੰਦ ਬੱਚਿਆਂ ਦੀ ਰਿਹਾਇਸ਼ ਤੇ ਉਚੇਰੀ ਵਿਦਿਆ ਤੋਂ ਇਲਾਵਾ ਉਹ ਭਵਿੱਖ ਵਿੱਚ ਜੋ ਵੀ ਬਣਨਾ ਚਾਹੁਣ, ਜਿਵੇਂ ਡਾਕਟਰ, ਇੰਜੀਨੀਅਰ ਜਾਂ ਵਕੀਲ, ਇਸ ਸਭ ਦਾ ਖਰਚ ਟਰੱਸਟ ਵੱਲੋਂ ਕੀਤਾ ਜਾ ਰਿਹਾ ਹੈ। ਇਸ ਸਮੇਂ ਦੀਆਂ ਕੁਝ ਫੌਰੀ ਲੋੜਾਂ ਵਿੱਚ ਨਵੀਆਂ ਆ ਰਹੀਆਂ ਬੱਚਿਆਂ ਲਈ ਨਵੀਂ ਰਿਹਾਇਸ਼ੀ ਇਮਾਰਤ ਤੋਂ ਬਿਨਾਂ ਲੰਗਰ ਲਈ ਰਾਸ਼ਨ ਤੇ ਹੋਰ ਰੋਜ਼ਾਨਾ ਲੋੜਾਂ ਨੂੰ ਪੂਰਾ ਕਰਨ ਵਿੱਚ ਸਹਿਯੋਗ ਤੇ ਬੱਚਿਆਂ ਨੂੰ ਆਤਮ ਨਿਰਭਰ ਬਣਾਉਣ ਲਈ ਤੁਸੀਂ ਵੀ ਵੱਧ ਤੋਂ ਵੱਧ ਯੋਗਦਾਨ ਪਾਉਣ ਲਈ ਅੱਜ ਹੀ ਸੰਪਰਕ ਕਰੋ ਮੁੱਖ ਸੇਵਾਦਾਰ ਬੀਬੀ ਸੰਦੀਪ ਕੌਰ ਨਾਲ 98-55-80-33-91, 9855-80-3391। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ ਦਿਲ ਵਾਲੀ ਗੱਲ ਪ੍ਰੋਗਰਾਮ ਚੱਲ ਰਿਹਾ ਤੇ ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਅੱਜ ਦਿਨ, ਐਤਵਾਰ ਵਾਲੇ ਦਿਨ, ਤੇ ਇਹ ਪ੍ਰੋਗਰਾਮ ਮੈਲਬਨ ਤੋਂ ਚੱਲ ਰਿਹਾ ਤੇ ਮੇਰੇ ਨਾਲ ਐਡਲੇਡ ਤੋਂ, ਰੱਖ ਲੋ ਸਾਊਥ ਆਸਟ੍ਰੇਲੀਆ ਤੋਂ, ਰਿਵਰਲੈਂਡ ਤੋਂ, ਪਿੰਡ ਤੋਂ ਜੁੜੇ ਹੋਏ ਨੇ ਮਿੰਟੂ ਬਰਾੜ ਭਾਜੀ, ਮੈਂ ਉਹਨਾਂ ਦਾ ਵੀ ਸਵਾਗਤ ਕਰ ਰਿਹਾ। ਸਤਿ ਸ੍ਰੀ ਅਕਾਲ ਭਾਜੀ, ਕੀ ਹਾਲ ਚਾਲ ਹੈ? ਅੱਛਾ, ਅੱਛਾ ਜੀ ਅੱਛਾ ਜੀ ਅੱਛਾ ਅੱਛਾ ਤੇ ਮੀਂਹ ਆਊਗਾ ਹਾਂਜੀ ਵੈਸੇ ਦੱਸ ਦਵਾਂ ਕਿ ਪਿਛਲੇ ਹਫ਼ਤੇ ਸਾਊਥ ਆਸਟ੍ਰੇਲੀਆ ਦੀ ਸਰਕਾਰ ਨੇ ਪਹਿਲੀ ਵਾਰੀ ਮੰਨਿਆ ਕਿ ਸਾਡੇ ਵੀ ਸੋਕਾ ਪਿਆ ਮੰਨ ਗਏ ਨੇ ਤਾਂ ਉਹਦੇ ਨਾਲ ਕੀ ਹੁੰਦਾ ਕਿ ਜਿਹੜੇ ਸੋਕੇ ਦੇ ਪ੍ਰੋਟੋਕਾਲ ਹੈ ਉਹ ਸਾਰੇ ਲਾਗੂ ਹੋ ਜਾਂਦੇ ਨੇ ਤੇ ਉਹਨਾਂ ਨੂੰ ਕਰਨੇ ਪੈਣੇ ਆ ਚਲੋ ਮਿੰਟੂ ਜੀ ਕਾਫੀ ਅੱਜ ਇਤਿਹਾਸਕ ਦਿਨ ਰਹੇਗਾ ਪੰਜਾਬ ਦੇ ਵਿੱਚ ਤੇ ਪੰਜਾਬੀਆਂ ਲਈ ਸਿੱਖਾਂ ਲਈ ਥ੍ਰੀ ਵੇ ਕੰਟੈਸਟ ਚੱਲ ਰਿਹਾ ਅੱਜ ਰੈਲੀ ਰੈਲੀ ਖੇਡ ਹੋ ਰਹੀ ਹੈ ਚਲੋ ਅਸੀਂ ਵੀ ਉਸ ਰੈਲੀ ਦੇ ਵਿੱਚ ਇੱਕ ਦੋ ਟੋਰੇ ਲਾਵਾਂਗੇ ਚਿੰਤਨ ਕਰਾਂਗੇ ਮੰਥਨ ਕਰਾਂਗੇ ਰੈਲੀਆਂ ਦੇ ਬਾਰੇ ਤਾਂ ਅਕਾਲੀ ਦਲ ਰੈਲੀ ਕਰ ਰਿਹਾ ਪਟਿਆਲੇ ਤੇ ਕਾਂਗਰਸ ਕਰ ਰਹੀ ਹੈ ਲੰਬੀ ਤੇ ਉੱਧਰ ਬਰਗਾੜੀ ਦੇ ਵਿੱਚ ਵੀ ਇਕੱਠ ਹੋ ਰਿਹਾ ਤੇ ਬੇਚਾਰਾ ਭਗਵੰਤ ਮਾਨ ਕੋਠੀ ਘੇਰੀ ਬੈਠਾ ਕੈਪਟਨ ਸਾਹਿਬ ਦੀ ਖਾਲੀ ਕੋਠੀ ਤੇ ਕਹਿੰਦੇ ਉਹ ਬੈਨਰ ਵੀ ਨੀ ਲੈ ਕੇ ਗਏ ਤੇ ਕਮ ਸੇ ਕਮ ਬੈਨਰ ਹੀ ਲੈ ਜਾਂਦੇ ਦੱਸਦੇ ਸਹੀ ਕਿਉਂ ਘੇਰੀ ਹੋਈ ਹੈ ਕੋਠੀ ਸੋ ਕੀ ਖਿਆਲ ਹੈ ਤੁਹਾਡਾ
ਘੰਟਾ ਮਿੰਟਾਂ ਨਾਲ ਜੋੜੋਗੇ ਤੁਸੀਂ ਮੈਨ ਪਾਵਰ ਨੂੰ ਅੱਠ ਅੱਠ ਘੰਟੇ ਤਾਂ ਕੀ ਇੱਕ ਬੰਦੇ ਦੀ ਸੋਲਾਂ ਸੋਲਾਂ ਘੰਟੇ ਬਰਬਾਦ ਹੋਣੇ ਆ ਕਿਉਂਕਿ ਪਤਾ ਨੀ ਕਿੱਥੋਂ ਕਿੱਥੋਂ ਚੱਲਣਗੇ ਇਹ ਤਾਂ ਅੱਜ ਹੋਣੇ ਆ ਤੇ ਜਿਹੜੇ ਤੂੰ ਅੱਗੇ ਪਿੱਛੇ ਹੋਏ ਆ ਇਕੱਠ ਕਰਨ ਲਈ ਥਾਂ ਥਾਂ ਤੇ ਜਾਣਾ ਆਉਣਾ ਕਿੰਨੇ ਸੋਰਸਿਸ ਕਿੰਨੇ ਕੁ ਰਿਸੋਰਸਿਸ ਕੀ ਕੁਛ ਜਿਹੜਾ ਅੱਜ ਬਰਬਾਦ ਹੋਊਗਾ ਜੇ ਤਾਂ ਦੇਖੀਏ ਇੱਕ ਵਿਕਸਿਤ ਦੇਸ਼ ਦੀ ਨਜ਼ਰ ਦੇ ਉੱਪਰ
ਮਿੰਟੂ ਭਾਜੀ ਤੁਹਾਡੀ ਸਤਿ ਸ੍ਰੀ ਅਕਾਲ ਔਨ ਏਅਰ ਨੀ ਗਈ ਇੱਕ ਵਾਰੀ ਫੇਰ ਬੁਲਾਓ
ਰਿਵਰਲੈਂਡ ਤੋਂ ਅੱਜ ਮੈਂ ਬੋਲ ਰਿਹਾ ਜੀ ਤੇ ਰਿਵਰਲੈਂਡ ਦੇ ਵਿੱਚ ਜਿਹੜਾ ਮੌਸਮ ਆ ਬਦਲਵਾਈ ਵਾਲਾ ਬਣਿਆ ਹੋਇਆ ਤੇ ਅਸੀਂ ਕੁਝ ਇਹੋ ਜਿਹੀਆਂ ਗੱਲਾਂ ਹੀ ਕੀਤੀਆਂ ਸੀ ਮੌਸਮ ਦੀਆਂ ਪਰ ਹੁਣ ਰੈਲੀ ਦੀ ਗੱਲ ਚੱਲੀ ਆ ਰੈਲੀ ਦੀ ਗੱਲ
ਮੈਂ ਵੀ ਦੱਸਦਾ ਕਿ ਇੱਧਰ ਨਵਾਂ ਸਟੂਡੀਓ ਆ ਬਿਲਕੁਲ ਬ੍ਰਾਂਡ ਨਿਊ ਸੈੱਟ ਕੀਤਾ ਸੀ ਤੇ ਤੁਹਾਨੂੰ ਪਤਾ ਕਿ ਜੇ ਨਵੀਂ ਗੱਡੀ ਕਿਸੇ ਦੀ ਹੋਰ ਦੀ ਫੜ ਲਓ ਤਾਂ ਥੋੜੀ ਜਿਹੀ ਦਿੱਕਤ ਤਾਂ ਆਉਂਦੀ ਹੈ ਤੇ ਇਸ ਕਰਕੇ ਮੈਂ ਮੈਲਬਨ ਸਟੂਡੀਓ ਤੋਂ ਕਰ ਰਿਹਾ ਤੇ ਅਮਰਦੀਪ ਨੇ ਮੈਨੂੰ ਆ ਕੇ ਦੱਸਿਆ ਕਿ ਭਾਜੀ ਦੀ ਆਵਾਜ਼ ਸਤਿ ਸ੍ਰੀ ਅਕਾਲ ਨਹੀਂ ਗਈ ਬਾਕੀ ਜਾ ਰਹੀ ਹੈ ਚਲੋ ਹੁਣ ਇਹ ਆ ਵੀ ਆਪਾਂ ਰੈਲੀ ਦੀਆਂ ਗੱਲਾਂ ਕਰ ਰਹੇ ਸੀ ਕਿ ਅੱਜ ਤਿੰਨ ਥਾਂ ਇਕੱਠ ਹੋ ਰਿਹਾ ਤੇ ਚੌਥਾ ਵੀ ਸਾਢੇ ਤਿੰਨ ਰੱਖੋ ਭਗਵੰਤ ਮਾਨ ਵੀ ਕਰੀ ਬੈਠਾ
ਜੀ 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 ਦੇਖੋ ਗੱਲ ਉਹੀ ਕਹਿ ਰਹੇ ਹਾਂ ਵੀ ਵਿਕਸਿਤ ਦੇਸ਼ਾਂ ਦੀ ਨਜ਼ਰ ਤਾਂ ਏਡੂ ਵੱਡੀ ਜਿਹੜੀ ਬੇਵਕੂਫੀ ਦੇ ਸਮੇਂ ਦੀ ਬਰਬਾਦੀ ਕੀ ਹੋਊਗੀ ਵੀ ਜਿਹੜੀ ਕੋਈ ਰੈਲੀਆਂ ਕੱਢ ਕੱਢ ਕੇ ਇੱਕ ਦੂਜੇ ਨੂੰ ਆਪਦੀ ਤਾਕਤ ਦਿਖਾਉਣੀ ਚਲੋ ਬਰਗਾੜੀ ਮਸਲਾ ਜਿਹੜਾ ਉਹ ਤਾਂ ਇੱਕ ਮਸਲਾ ਹੋ ਸਕਦਾ ਠੀਕ ਆ ਉਹ ਤਾਂ ਇੱਕ ਮਸਲਾ ਹੈ ਤੇ ਉੱਥੇ ਤਾਂ ਚੱਲ ਰੋਸ ਮੁਜ਼ਾਹਰਾ ਕਰਨਾ ਬਣਦਾ ਉਹ ਵੀ ਇੱਕ ਤਰੀਕੇ ਨਾਲ ਪਰ ਜਿਹੜੀਆਂ ਦੂਜੀਆਂ ਦੋ ਰੈਲੀਆਂ ਉਹ ਤਾਂ ਸਿੱਧਮ ਸਿੱਧੀ ਸ਼ਕਤੀ ਪ੍ਰਦਰਸ਼ਨੀ ਆ ਨਾ ਉਹ ਤਾਂ ਇੱਕ ਦੂਜੇ ਨੂੰ ਛੋਟਾ ਦਿਖਾਉਣ ਤੋਂ ਸਿਵਾਏ ਹੋਰ ਕੁਛ ਨਹੀਂ ਹੈ ਸੋ ਜੇ ਕਹਿਣ ਦੀ ਗੱਲ ਕਰੀਏ ਤਾਂ ਸਿਰਫ ਸਿੱਧੀ ਜੀ ਗੱਲ ਸ਼ਬਦਾਂ ਚ ਇਹ ਆਉਂਦੀ ਆ ਵੀ ਬਾਹਰਲੀ ਦੁਨੀਆਂ ਲਈ ਤਾਂ ਅਸੀਂ ਵਕਤ ਬਰਬਾਦ ਕਰ ਰਹੇ ਹਾਂ ਤੇ ਇਹੀ ਜੇ ਸਮੇਂ ਨੂੰ ਅਸੀਂ ਯੂਟੀਲਾਈਜ਼ ਕਰ ਲਈਏ ਤੇ ਇਹ ਸਮੇਂ ਨਾਲ ਅਸੀਂ ਪਤਾ ਨੀ ਕਿੰਨਾ ਕੁ ਕੁਛ ਬਣਾ ਸਕਦੇ ਸੀ ਪਰ ਇਹ ਕੋਈ ਪਹਿਲੀ ਵਾਰ ਨਹੀਂ ਹੋਣ ਜਾ ਰਿਹਾ ਇਹ ਗਲੀ ਮੁਹੱਲੇ ਦੁਨੀਆਂ ਦੇ ਵਿੱਚ ਹੋਣ ਜਾ ਰਿਹਾ ਮੈਨੂੰ ਤਾਂ ਕਈ ਵਾਰੀ ਇਹ ਲੱਗਦਾ ਵੀ ਮੈਂ ਆਪਣੇ ਪਿੰਡ ਚ ਜਾਵਾਂ ਐਤਕੀ ਤੇ ਆਪਣੇ ਪਿੰਡ ਚ ਜਾ ਕੇ ਜਿਹੜਾ ਬਾਰ ਕੇ ਪਿੰਡ ਦੇ ਬਾਹਰ ਨਾ ਅੱਜ ਕੱਲ ਇੱਕ ਬੋਰਡ ਜਿਹਾ ਲੱਗਿਆ ਹੁੰਦਾ ਬਲੈਕ ਬੋਰਡ ਜਿਹਨੂੰ ਕਹਿੰਦੇ ਆ ਉਸ ਬੋਰਡ ਦੇ ਉੱਤੇ ਵੈਸੇ ਤਾਂ ਉਹਨੂੰ ਉਹਦੇ ਤੇ ਲਿਖਿਆ ਹੁੰਦਾ ਉਹਨਾਂ ਮੈਨੂੰ ਪਤਾ ਨੀ ਪ੍ਰਗਤੀ ਬੋਰਡ ਜਾਂ ਏਦਾਂ ਕੁਛ ਉਹਦਾ ਨਾਂ ਤੇ ਉਹਦੇ ਤੇ ਪੰਚਾਇਤ ਨੂੰ ਹਰ ਸਾਲ ਜਿਹੜੀਆਂ ਲਿਖਣੀਆਂ ਪੈਂਦੀਆਂ ਹੁੰਦੀਆਂ ਸਭ ਗ੍ਰਾਂਟ ਗਰੂੰਟ ਤੇ ਉਹਦੇ ਉੱਤੇ ਲਿਖਣਾ ਪੈਂਦਾ ਹੁੰਦਾ ਵੀ ਕੀ ਕੰਮ ਚੱਲ ਰਿਹਾ ਇਸ ਪਿੰਡ ਚ ਕੀ ਸੁਵਿਧਾਵਾਂ ਕੀ ਨਹੀਂ ਪਰ ਮੇਰਾ ਇਹ ਮੰਨਣਾ ਵੀ ਮੈਂ ਨਾ ਲਾ ਕੇ ਦਸ ਕੁ ਦਿਨ ਤੇ ਸਾਰੇ ਪਿੰਡ ਦਾ ਜਿਵੇਂ ਜਨਗਣਨਾ ਕਰਨ ਵੇਲੇ ਸਰਵੇ ਨੀ ਕਰਦੇ ਹੁੰਦੇ 10-20 ਮੁੰਡੇ ਇਕੱਠੇ ਹੋ ਕੇ ਤੇ ਇੱਕ ਸਰਵੇ ਕਰਾਂ ਤੇ ਉਹ ਸਰਵੇ ਦੇ ਵਿੱਚ ਫਿਰ ਮੈਂ ਉਹਦੇ ਚ ਲੋਕਾਂ ਦੀਆਂ ਅੱਖਾਂ ਨੂੰ ਖੋਲਣ ਵਾਲੇ ਜਿਹੜੇ ਉੱਥੇ ਇੱਕ ਅੰਕੜੇ ਲਿਖੀਏ ਵੀ ਇਸ ਪਿੰਡ ਦੀ ਆਬਾਦੀ ਆ ਜਿਹੜੀ ਉਹ 1000 ਆ ਇਸ ਪਿੰਡ ਦੇ ਵਿੱਚ ਜਿਹੜੇ ਕੰਮ ਕਰਨ ਵਾਲੇ ਬੰਦੇ ਆ ਉਹ 110 ਆ ਉਹ 110 ਕਿੰਨੇ ਘੰਟੇ ਕੰਮ ਕਰਦੇ ਆ ਤੇ ਕਿੰਨੀ ਐਨਰਜੀ ਆ ਜਿਹੜੀ ਕਿੰਨੀ ਬੋੜਾਂ ਥੱਲੇ ਬੈਠ ਕੇ ਗੁਜ਼ਾਰੀ ਜਾਂਦੀ ਹੈ ਕਿੰਨੀ ਮੋੜਾਂ ਥੱਲੇ ਮੋੜਾਂ ਤੇ ਬੈਠ ਕੇ ਗੁਜ਼ਾਰੀ ਜਾਂਦੀ ਹੈ ਕਿੰਨੀ ਸੂਏ ਕੱਸੀਆਂ ਤੇ ਨਹਾ ਕੇ ਗੁਜ਼ਾਰੀ ਜਾਂਦੀ ਆ ਤੇ ਕਿੰਨੀ ਐਵੇਂ ਗਲੀ ਮਹੱਲਿਆਂ ਚ ਤੁਰ ਕੇ ਬਤਾਈ ਜਾਂਦੀ ਹੈ ਤੇ ਫਿਰ ਉਹਦੇ ਬਰਾਬਰ ਅੰਕੜੇ ਲਿਖੀਏ ਕਿਸੇ ਹੋਰ ਵਿਕਸਿਤ ਮੁਲਕ ਦੇ ਜਪਾਨ ਵਰਗੇ ਮੁਲਕ ਦੇ ਵੀ ਉੱਥੇ ਸਮਾਂ ਕਿਵੇਂ ਯੂਟੀਲਾਈਜ਼ ਕੀਤਾ ਜਾਂਦਾ ਚਲੋ ਮਸਲਾ ਇੱਕ ਵੱਖਰਾ ਇਹ ਵੀ ਕਰਾਂਗੇ ਜੇ ਕਿਤੇ ਲੋਟ ਲੱਗਿਆ ਪਰ ਹੁਣ ਗੱਲ ਰੈਲੀਆਂ ਦੀ ਚੱਲ ਰਹੀ ਸੀ ਤਾਂ ਰੈਲੀਆਂ ਦੇ ਵਿੱਚ ਨਾ ਸਿੱਧੂ ਸਾਹਿਬ ਜਿਹੜੀ ਇਹ ਜਿਹੜੀ ਰੈਲੀ ਖੇਡ ਚੱਲੀ ਆ ਇਹ ਰੈਲੀ ਖੇਡ ਚੱਲਣ ਦਾ ਜਿਹੜਾ ਕਾਰਨ ਤਾਂ ਇਹ ਹੋ ਰਿਹਾ ਵੀ 2019 ਦੇ ਇਲੈਕਸ਼ਨਾਂ ਲਈ ਆਪਦੇ ਆਪ ਨੂੰ ਵੋਟਰਾਂ ਤੱਕ ਲਿਜਾਣਾ ਵੀ ਵੋਟਰਾਂ ਦੇ ਮੂੰਹ ਮੱਥੇ ਲੱਗਦੇ ਕਿਵੇਂ ਹੋਈਏ ਵੀ ਕਿਹੜਾ ਕੰਮ ਅਸੀਂ ਕਹੀਏ ਵੀ ਅਸੀਂ ਕੀਤਾ ਉਹ ਕਰਨ ਲਈ ਜਿਹੜੀਆਂ ਇਹ ਭੂਮਿਕਾ ਵੱਜ ਰਹੀਆਂ ਤੇ ਇਸ ਤੋਂ ਵੱਧ ਕੇ ਕੁਛ ਨੀ ਜਿਹੜੀ ਦੂਜੇ ਪਾਸੇ ਜਿਹੜੀ ਬਰਗਾੜੀ ਦੇ ਵਿੱਚ ਹੋ ਰਿਹਾ ਤੇ ਉਹਦੇ ਮੈਂ ਦੇਖਿਆ ਵੀ ਬਹੁਤ ਸਾਰੇ ਲੋਕਾਂ ਮੰਨਿਓ ਇਹ ਜਾ ਕੁਛ ਹੋ ਗਿਆ ਵੀ ਹੁਣ ਤਾਂ ਨਾ ਅੱਗੇ ਤਾਂ ਤੁਰਤ ਫੁਰਤ ਗਾਣਾ ਆਉਣਾ ਹੁੰਦਾ ਸੀ ਵੀ ਜੇ ਕੋਈ ਵੀ ਘਟਨਾ ਕ੍ਰਮ ਹੁੰਦੀ ਸੀ ਉਹਦੀ ਕੋਈ ਨਾ ਕੋਈ ਗੀਤਕਾਰ ਗਾਣਾ ਲਿਖ ਦਿੰਦਾ ਤੇ ਉਹਦੇ ਤੇ ਗਾਣਾ ਆ ਜਾਂਦਾ ਪਰ ਹੁਣ ਐਤਕੀ ਤਾਂ ਢਾਡੀ ਵੀ 12 ਗਾਉਣ ਲੱਗ ਗਏ ਮੈਂ ਤਾਂ ਕੱਲ ਬੜੀਆਂ 12 ਸੁਣੀਆਂ ਜਿਨ੍ਹਾਂ ਚ ਢਾਡੀਆਂ ਨੇ 12 ਗਾਈਆਂ ਵੀ ਚਲੋ ਚੱਲ ਆੜੀ ਬਰਗਾੜੀ ਚੱਲ ਚੱਲੀਏ ਬਰਗਾੜੀ ਤੇ ਉਹ ਪੂਰੇ ਜੋਸ਼ ਨਾਲ ਵੀ ਉਹ ਲਾ ਰਹੇ ਆ ਤੇ ਸਾਰਾ ਕੁਛ ਕਰ ਰਹੇ ਆ ਦੇਖੋ ਸਾਨੂੰ ਪਤਾ ਵੀ ਜੋ ਬਰਗਾੜੀ ਦੇ ਵਿੱਚ ਹਾਦਸਾ ਵਾਪਰਿਆ ਮੂਸਾ ਹਾਦਸੇ ਤੋਂ ਬਾਅਦ ਜੋ ਘਟਨਾਕ੍ਰਮ ਬਣੇ ਉਹਦੇ ਪਿੱਛੇ ਕਿੰਨੀ ਸਿਆਸਤ ਸੀ ਕੀ ਕੁਛ ਹੋਇਆ ਅਖੀਰ ਵੀ ਅਸੀਂ ਸਿਆਸਤ ਦਾ ਸ਼ਿਕਾਰ ਹੋਏ ਹਾਂ ਮੈਂ ਤਾਂ ਪਹਿਲੇ ਦਿਨ ਤੋਂ ਕਹਿ ਰਿਹਾ ਵੀ ਜਿਹੜੀ ਰਣਜੀਤ ਸਿੰਘ ਰਿਪੋਰਟ ਆ ਉਹ ਵੀ ਇੱਕ ਸਿਆਸਤ ਹੀ ਹੈ ਉਸ ਤੋਂ ਵੱਧ ਕੇ ਕੁਛ ਨੀ ਹੈ ਜਿਹਨੇ ਹੱਲ ਕਰਨਾ ਸੀ ਜਾਂ ਹੱਲ ਹੋਣੇ ਚਾਹੀਦੇ ਸੀ ਉਹ ਤਾਂ ਹੋਏ ਨੀ ਇੱਕ ਰਿਪੋਰਟ ਪੇਸ਼ ਕਰਕੇ ਜੇ ਕਿਸੇ ਨੂੰ ਕਹਿਣਾ ਵੀ ਫਲਾਨਾ ਦੋਸ਼ੀ ਆ ਉਹਦਾ ਕੋਈ ਹੱਲ ਨੀ ਨਾ ਹੈਗਾ ਜੇ ਅੱਜ 2 ਸਾਲ ਬੀਤਣ ਤੋਂ ਬਾਅਦ ਵੀ ਉਹਦੇ ਚ ਦੋਸ਼ੀ ਅੰਦਰ ਨੀ ਹੋਏ 2 ਦੇ ਵੀ 3 ਸਾਲ ਹੋ ਗਏ ਤਾਂ ਤੁਸੀਂ ਫੇਰ ਕਿਵੇਂ ਕਹਿ ਸਕਦੇ ਹੋ ਵੀ ਉਹਦੇ ਚ ਹੱਲ ਹੋ ਗਿਆ ਜਾਂ ਰਣਜੀਤ ਕਮਿਸ਼ਨ ਰਿਪੋਰਟ ਸੀ ਜਿਹੜੀ ਉਹ ਸਹੀ ਸੀਗੀ ਸੋ ਕੁਛ ਨੀ ਹੈ ਸਿਆਸਤਾਂ ਜਿਹੜੀਆਂ ਕਰੀ ਜਾਂਦੇ ਆ ਲੋਕ ਉਹ ਹੋਈ ਜਾਣੀਆਂ ਆਮ ਜਨਤਾ ਜਿਹੜੀ ਉਹਦੇ ਚ ਉਹ ਪੀਸੀ ਜਾਣੀ ਆ ਜੀ ਜੀ
ਆਪਾਂ ਬਰਗਾੜੀ ਦੀ ਗੱਲ ਕਰੀਏ ਕਿ ਜਿਹੜਾ ਹੁਣ ਉਹ ਮੋਰਚਾ ਐਕਚੁਲੀ ਲੱਗਾ ਹੋਇਆ ਆ ਮਤਲਬ ਉਹਦਾ ਮੇਨ ਏਮ ਕੀ ਆ ਮਤਲਬ ਮੈਨੂੰ ਜਿਹੜਾ ਉਹਦਾ ਲੀਡਰ ਕੌਣ ਹੈ ਤੇ ਮੰਗ ਪੱਤਰ ਕੀ ਹੈ ਮੰਗ ਪੱਤਰ ਤਾਂ ਮੈਨੂੰ ਲੱਗਦਾ ਚਲੋ ਰਣਜੀਤ ਕਮਿਸ਼ਨ ਦੀ ਰਿਪੋਰਟ ਆ ਗਈ ਪਾਰਲੀਮੈਂਟ ਤੱਕ ਪਹੁੰਚ ਗਈ ਐਕਸੈਪਟ ਕਰ ਲਈ ਹੁਣ ਇਹ ਹੋਣੀ ਚਾਹੀਦੀ ਹੈ ਕਿ ਉਹ ਮੌਜੂਦਾ ਸਰਕਾਰ ਦੇ ਉਲਟ ਮੋਰਚਾ ਲੱਗਾ ਹੋਇਆ ਪਰ ਜਿਹੜਾ ਟੋਨ ਹੈ ਉਹ ਸਾਰੀ ਬਾਦਲਕਿਆਂ ਦੇ ਖਿਲਾਫ ਚੱਲ ਰਹੀ ਹੈ ਸੋ ਬਾਦਲਕਿਆਂ ਦਾ ਤਾਂ ਮੈਨੂੰ ਲੱਗਦਾ ਕੋਈ ਬਹੁਤਾ ਕੋਈ ਬਰਗਾੜੀ ਮੋਰਚੇ ਦੇ ਜਿਹੜੇ ਉੱਥੇ ਬੈਠੇ ਨੇ ਉਹਨਾਂ ਨੂੰ ਧਿਆਨ ਦੇਣਾ ਚਾਹੀਦਾ ਪਰ ਇੰਨਾ ਨੀ ਦੇਣਾ ਚਾਹੀਦਾ ਮੇਰਾ ਖਿਆਲ ਸਾਰਾ ਹੀ ਜ਼ੋਰ ਜਿਹੜਾ ਉਹ ਕੈਪਟਨ ਸਰਕਾਰ ਦੇ ਅਗੇਂਸਟ ਲੱਗਣਾ ਚਾਹੀਦਾ ਵੀ ਤੁਸੀਂ ਗ੍ਰਿਫਤਾਰ ਕਿਉਂ ਨੀ ਕਰਦੇ ਸਰਕਾਰ ਦੇ ਅਗੇਂਸਟ ਹੋਣਾ ਚਾਹੀਦਾ ਉਹ ਮੋਰਚਾ
ਦੇਖੋ ਰੌਲਾ ਤਾਂ ਇੱਥੇ ਮਾਰਦਾ ਨਾ ਜਦੋਂ ਅਸੀਂ ਦਿਸ਼ਾ ਵਿਹੂਣੇ ਹੋ ਕੇ ਤੇ ਬਿਨਾਂ ਕਿਸੇ ਕਮਾਂਡ ਦੇ ਬਿਨਾਂ ਕਿਸੇ ਮੋਟੋ ਦੇ ਬਿਨਾਂ ਕਿਸੇ ਇੱਕ ਪੇਪਰ ਵਰਕ ਕਰੇ ਕੋਈ ਵੀ ਕੰਮ ਕਰਦੇ ਆ ਤੇ ਉੱਥੇ ਅਸੀਂ ਫੇਲ ਹੋ ਜਾਂਦੇ ਹਾਂ ਇਹੀ ਕੰਮ ਜਿਹੜੀਆਂ ਸਰਕਾਰਾਂ ਚਾਹੁੰਦੀਆਂ ਹੁੰਦੀਆਂ ਵੀ ਇਹ ਅਧੂਰੇ ਕੰਮ ਕਰਨ ਐਵੇਂ ਹਵਾ ਚ ਆ ਕੇ ਭਟਕਣ ਜਾ ਕੇ ਕੰਮ ਸ਼ੁਰੂ ਕਰ ਲੈਣ ਉਹਦਾ ਕੋਈ ਸਿਰ ਪੈਰ ਨਾ ਆਵੇ ਜਦੋਂ ਉਹਨੂੰ 4 ਸਿਰ ਜੁੜ ਕੇ ਬੈਠਣ ਉਦੋਂ ਉਹਨਾਂ ਨੂੰ ਉਹਨਾਂ ਤੋਂ ਕਿਸੇ ਗੱਲ ਤੇ ਤੈਅ ਨਾ ਜਾਵੇ ਤੈਅ ਨਾ ਲੱਗੇ ਅਸੂਲ ਇਹ ਬਣਦਾ ਹੁੰਦਾ ਵੀ ਕੋਈ ਵੀ ਚੀਜ਼ ਆ ਪਹਿਲਾਂ ਪੇਪਰ ਦੇ ਉੱਤੇ ਡਿਜ਼ਾਇਨ ਹੁੰਦੀ ਆ ਪੇਪਰ ਦੇ ਉੱਤੇ ਡਿਜ਼ਾਇਨ ਤੋਂ ਹੋਣ ਤੋਂ ਬਾਅਦ ਉਹ ਅਮਲੀ ਜਾਮੇ ਦੇ ਵਿੱਚ ਲਿਆਂਦੀ ਜਾਂਦੀ ਆ ਬਸ ਇੱਥੇ ਸਾਡੀ ਕਮੀ ਆ ਜੀ ਇੱਥੇ ਹੁਣ ਪ੍ਰੋਬਲਮ ਇਹ ਆ ਵੀ ਜੇ ਮੰਨ ਲਓ ਹੁਣ ਲੋਕ ਇਨਸਾਫ਼ ਪਾਰਟੀ ਵੀ ਅੱਜ ਬਰਗਾੜੀ ਨੂੰ ਜਾ ਰਹੀ ਆ ਆਮ ਆਦਮੀ ਪਾਰਟੀ ਵਾਲੇ ਵੀ ਕਹਿ ਰਹੇ ਅਸੀਂ ਬਰਗਾੜੀ ਨੂੰ ਜਾ ਰਹੇ ਹਾਂ ਹੋਰ ਵੀ ਬਹੁਤ ਸਾਰੇ ਦਲ ਆ ਜਿਹੜੇ ਜਿਹਨਾਂ ਨੂੰ ਗਰਮ ਖਿਆਲੀਏ ਕਿਹਾ ਜਾਂਦਾ ਜਾਂ ਹੋਰ ਉਹ ਵੀ ਜਾ ਰਹੇ ਬਰਗਾੜੀ ਨੂੰ ਪਰ ਜੇ ਹੁਣ ਕਹੀਏ ਵੀ ਇੱਕ ਬੰਦਾ ਕੋਈ ਪੇਪਰ ਵਰਕ ਬਣਾਊਗਾ ਤਾਂ ਦੂਜਿਆਂ ਨੇ ਨੀ ਮੰਨਣਾ ਕਿਉਂਕਿ ਉਹ ਬਣਾਊ ਵੀ ਇੱਕ ਤਰਫਾ ਬਣਾਊ ਤਾਂ ਆਪਦੀ ਜਿਹੜੀ ਉਹਦੀ ਸੋਚ ਆ ਉਹ ਜਾਊ ਇਹ ਸਾਰੇ ਘਟਨਾਕ੍ਰਮ ਲਈ ਅਸੀਂ ਤਾਂ ਬਹੁਤ ਵਾਰੀ
ਮਿੰਟੂ ਜੀ ਮਤਲਬ
ਕਹਿ ਚੁੱਕੇ ਹਾਂ ਵੀ ਉਹ ਲੋਕਾਂ ਨੂੰ ਹੋਣਾ ਚਾਹੀਦਾ
ਮੇਰੇ ਕਹਿਣ ਦਾ ਮਤਲਬ ਇਹੀ ਸੀਗਾ ਵੀ ਜਿਸ ਤਰ੍ਹਾਂ ਮੇਰੀ ਆਬਜ਼ਰਵੇਸ਼ਨ ਕੰਮ ਕਰਦੀ ਆ ਉਹ ਇਹ ਕਰਦੀ ਆ ਕਿ ਉਹ ਸਾਰਾ ਹੀ ਉੱਥੇ ਜ਼ੋਰ ਜਿਹੜਾ ਸਾਡਾ ਸਾਰਿਆਂ ਦਾ ਲੱਗਾ ਹੋਇਆ ਉਹ ਬਾਦਲਕਿਆਂ ਨੂੰ ਭੰਡਣ ਤੇ ਲੱਗਾ ਹੋਇਆ ਉਹ ਤਾਂ ਕੰਮ ਹੋ ਚੁੱਕਾ ਆ ਉਹ ਤਾਂ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਆ ਚੁੱਕੀ ਆ ਪਾਰਲੀਮੈਂਟ ਚ ਹੋ ਚੁੱਕਾ ਸੋ ਆਪਾਂ ਉਹਨੂੰ ਦੋਹਰ ਪਾਉਣ ਦੀ ਬਹੁਤੇ ਜ਼ਿਆਦਾ ਲੋੜ ਨਹੀਂ ਹੈਗੀ ਹੁਣ ਜਿਹੜਾ ਆ ਕਿ ਸਰਕਾਰ ਦਾ ਜਿਹੜਾ ਇਨ ਐਕਸ਼ਨ ਹੈ ਵੀ ਸਰਕਾਰ ਕਰੇ ਨੀ ਰਹੀ, ਰਿਪੋਰਟ ਪੇਸ਼ ਕਰਕੇ ਚੱਲ ਤੂੰ ਗਾਉਣ ਤੇ ਮੈਂ ਗਾਉਣ, ਆਪ ਬੜੇ ਸੋਹਣੇ ਇਕੱਠੇ ਹੋ ਕੇ ਅੰਦਰੋਂ ਅੰਦਰੀ ਸਾਰਾ ਕੁਝ ਚੱਲ ਰਿਹਾ ਹੈ। ਹੁਣ ਤਾਂ ਸਾਰਾ ਹੀ ਜ਼ੋਰ 99% ਜ਼ੋਰ ਮੌਜੂਦਾ ਸਰਕਾਰ ਤੇ ਲੱਗਣਾ ਚਾਹੀਦਾ ਵੀ ਚੱਕੋ ਹੁਣ ਜਿਹੜੇ ਦੋਸ਼ੀ ਤੁਸੀਂ ਕਰਾਰ ਦਿੱਤੇ ਉਹਨਾਂ ਨੂੰ ਹੁਣ ਕਰੋ ਅੰਦਰ, ਉਹਨਾਂ ਦੇ ਲਾਓ ਕੇਸ, ਇਹ ਹੋਣਾ ਚਾਹੀਦਾ ਮਸਲਾ। ਪਰ ਉਹ ਮੈਨੂੰ ਲੱਗਦਾ ਕਰਨਗੇ ਨੀ,
ਨਹੀਂ 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 ਅੰਦਰੋਂ ਥਾਲੀ ਇੱਕੋ ਹੀ ਥਾਲੀ ਦੇ ਚੱਟੇ ਬੱਟੇ ਵਾਲੀ ਗੱਲ ਆ। ਪਰਸੋਂ ਚੌਥੇ ਨਵਜੋਤ ਕੌਰ ਸਿੱਧੂ ਦੀ ਇੰਟਰਵਿਊ ਆ ਜਿਹੜੀ, ਉਹ ਇੰਟਰਵਿਊ ਉਹਦੇ ਚ ਉਹਨੇ ਬੇਵਾਕੀ ਨਾਲ ਸਾਰੀ ਗੱਲਾਂ ਕਹੀਆਂ, ਇਹ ਗੱਲਾਂ ਸਿੱਧੀਆਂ ਸ਼ਰੇਆਮ ਕਿਸੇ ਇੱਕ ਲੀਡਰ ਨੇ ਇੱਕ ਇੰਟਰਵਿਊ ਦੇ ਵਿੱਚ ਇਹ ਗੱਲਾਂ ਕਹੀਆਂ ਵੀ ਭਾਈ ਅੰਦਰਲੇ ਇਹਨਾਂ ਦੇ ਰਿਸ਼ਤੇ ਆ, ਇਸ ਕਰਕੇ ਇਹ ਚੀਜ਼ਾਂ ਨਹੀਂ ਹੁੰਦੀਆਂ, ਇਹ ਆਪਦੇ ਇੱਕ ਦੂਜੇ ਨੂੰ ਨਹੀਂ ਨੁਕਸਾਨ ਪਹੁੰਚਾਉਂਦੇ, ਕਿਉਂਕਿ ਜੇ ਪਹੁੰਚਾਉਂਦੇ ਤਾਂ ਗਾਂ ਇਹਨਾਂ ਨੂੰ ਡਰ ਆ। ਸੋ ਉਹੀ ਜਿਵੇਂ ਪਹਿਲਾਂ ਸਿੱਧੀ ਘਟਾਲੇ ਕੱਢ ਲਏ ਸੀ ਤੇ ਹੋਰ ਕੱਢ ਲਏ ਸੀ, ਤਾਂ ਉਹ ਘਟਾਲਿਆਂ ਨੂੰ ਇੱਕ ਦੂਜੇ ਨੂੰ ਸਾਂਭਣ ਲਈ ਆਮ ਲੋਕਾਂ ਨੂੰ ਜਿਹੜਾ ਉਹ ਮੂਰਖ ਬਣਾਈ ਜਾਂਦੇ ਆ। ਤੇ ਇਹ ਨਾ ਜਿਹੜੀ ਇੱਕ ਲੜਾਈ, ਇੱਕ ਘੋਲ ਜਾਂ ਇੱਕ ਕੁਸ਼ਤੀ ਜਾਂ ਇੱਕ ਗੇਮ ਹੁੰਦੀ, ਉਹਦੇ ਲਾਅ ਹੁੰਦੇ ਆ, ਠੀਕ ਹੈ ਨਾ। ਉਹ ਲਾਅ ਇਹ ਹੁੰਦੇ ਆ ਵੀ ਜੇ ਮੰਨ ਲਓ ਵੀ ਕਿਸੇ ਕੱਪੜੇ ਨੂੰ ਜੇ ਭਲਵਾਨ ਭਿੜ ਦਿਆ ਕਰਦੇ ਆ ਤਾਂ ਉਹ ਕਹਿੰਦੇ ਆ ਵੀ ਉਹਦੇ ਜਾਂਗੀ ਇਹਨੂੰ ਨੀ ਫੜਨਾ, ਜਾਂਗੀ ਇਹਨੂੰ ਹੱਥ ਨਹੀਂ ਪਾਉਣਾ ਜਾਂ ਹੋਰ ਨੀ, ਏਦਾਂ ਦੇ ਜਿਹੜੇ ਲਾਅ ਹੁੰਦੇ ਆ ਉਹਦਾ ਇੱਕ ਲਿਮਿਟ ਦਾਇਰਾ ਬਣਾਇਆ ਹੁੰਦਾ ਵੀ ਇਹਦੇ ਅੰਦਰ ਅੰਦਰ ਘੁਲਣਾ ਗਾ, ਇਹ ਤੋਂ ਬਾਹਰ ਚੱਲੇ ਤਾਂ ਗਲਤ ਆ। ਸੋ ਉਹ ਚੀਜ਼ ਨਾ ਅੱਜ ਕੱਲ ਵਿਰੋਧੀ ਪਾਰਟੀਆਂ ਵੀ ਆਪਸ ਮੇ ਬਣਾ ਲੈਂਦੀਆਂ, ਤੇ ਉਹ ਵੀ ਇਹ ਕਹਿੰਦੀਆਂ ਵੀ ਜਿਹੜੀ ਅਸੀਂ ਵਿਰੋਧ ਤਾਂ ਕਰਨੀ ਆ, ਉਹ ਵਿਰੋਧ ਤਾਂ ਆਪਾਂ ਇਹਨਾਂ ਇਹਨਾਂ ਮੁੱਦਿਆਂ ਤੇ ਕਰਨੀ ਆ ਜਿਹਨਾਂ ਮੁੱਦਿਆਂ ਦੇ ਉੱਤੇ ਲੋਕਾਂ ਦਾ ਧਿਆਨ ਅਸੀਂ ਇੱਕ ਦੂਜੇ ਦਾ ਭੰਗ ਕਰਕੇ ਅਸੀਂ ਆਪਦੇ ਵੱਲ ਖਿੱਚ ਲਈਏ। ਜਿਹੜੇ ਆਪਾਂ ਜਿਹੜੇ ਘਪਲੇਬਾਜ਼ੀਆਂ ਦੀਆਂ ਗੱਲਾਂ ਉਹ ਨੀ ਆਪਾਂ ਇੱਕ ਦੂਜੇ ਦੀਆਂ ਛੇੜਨੀਆਂ, ਉਹ ਤੁਸੀਂ ਵੀ ਕੀਤੇ ਅਸੀਂ ਵੀ ਕੀਤੇ ਆ, ਉਹ ਆਪਣੀ ਬਰਾਬਰ ਹੋ ਗਏ। ਜਿਵੇਂ ਮੈਂ 10 ਕੁਐਸਚਨ ਨਹੀਂ ਹੁੰਦਾ, 100 ਬੜੇ 100 ਬਰਾਬਰ ਹੋ ਗਏ ਸੀ, ਤੇ ਦੂਜੇ ਪਾਸੇ ਆਪਾਂ ਖੇਡਦੇ ਆ ਜਿਹੜਾ ਦੂਜੇ ਰਹਿ ਗਏ ਲੋਕਾਂ ਨੂੰ ਮੂਰਖ ਬਣਾਉਣ ਵਾਲੇ ਜਿਹੜੇ ਮਸਲੇ ਰਹਿ ਗਏ। ਸੋ ਅੱਜ ਨਾ ਜਿਹੜੀ ਮੇਰੀ ਨਾ ਪਰਸੋਂ ਚੌਥੇ ਗੱਲ ਚੱਲ ਰਹੀ ਸੀ ਸਰਦਾਰ ਗੁਰਮੁਖ ਸਿੰਘ ਹੋਰਾਂ ਨਾਲ, ਗੁਰਮੁਖ ਸਿੰਘ
ਤੇ
ਉਹਨਾਂ ਨੂੰ ਜੀ ਮਾਫੀ ਚਾਹੁੰਦਾ, ਹੁਣ ਠੀਕ ਆ ਜੀ? ਹੈਲੋ,
ਹਾਂਜੀ ਹਾਂਜੀ।
ਤੇ ਮੈਂ ਨਾ ਉਹ ਗੁਰਮੁਖ ਸਿੰਘ ਦੀ ਗੱਲ ਕਰ ਰਿਹਾ ਸੀਗਾ। ਗੁਰਮੁਖ ਸਿੰਘ ਜਿਹੜੇ ਇੱਕੋ ਇੱਕ ਮੈਨੂੰ ਲੱਗਦਾ ਗੁਰਸਿੱਖ ਬੰਦੇ ਨੇ ਜਿਹੜੇ ਕਿ ਇੰਟਲੈਕਚੁਅਲ ਨੇ, ਜਿਹਨਾਂ ਨੂੰ ਕੁਈਨ ਨੇ ਅਵਾਰਡ ਦਿੱਤਾ ਸੀ ਪਿੱਛੇ ਜੇ ਇੰਗਲੈਂਡ ਦੀ ਰਾਣੀ ਨੇ ਆਪਦੇ ਜਨਮ ਦਿਨ ਤੇ ਉਹ ਜਦੋਂ ਸਨਮਾਨਿਤ ਕੀਤਾ। ਤੇ ਉਹ ਕੁਦਰਤੀ ਅੱਜ ਕੱਲ ਐਡਲੇਡ ਆਏ ਹੋਏ ਆ ਤੇ ਮੈਨੂੰ ਉਹਨਾਂ ਨਾਲ ਥੋੜਾ ਸਮਾਂ ਬਿਤਾਉਣ ਦਾ ਟਾਈਮ ਮਿਲਿਆ, ਉੱਥੇ ਮੇਰੀਆਂ ਗੱਲਾਂ ਚੱਲ ਰਹੀਆਂ ਸੀ ਉਹਨਾਂ ਨਾਲ, ਤੇ ਉਹਨਾਂ ਦੀ ਵੀ ਇਹੀ ਚਿੰਤਾ ਸੀ ਵੀ ਅਸਲ ਦੇ ਵਿੱਚ ਵੀ ਇੱਕ ਬੁੱਧੀਜੀਵੀ ਵਰਗ ਨੂੰ ਇੱਕ ਨੂੰ ਰਿਕੋਗਨਾਈਜ਼ ਕਰਨਾ ਪਊਗਾ, ਚਾਹੇ 5 ਬੰਦਿਆਂ ਨੂੰ ਕਰ ਲਓ, 10 ਨੂੰ ਕਰ ਲਓ, 11 ਨੂੰ ਕਰ ਲਓ, ਵੀ ਇਹ ਇੱਕ ਗਾਈਡਲਾਈਨ ਤੈਅ ਕਰਨਗੇ। ਪਰ ਸਾਡੇ ਕੀ ਹੋਇਆ ਪਿਆ, ਸਾਡੇ ਜਿਹੜੇ ਅਨਪੜ੍ਹ ਪ੍ਰਚਾਰਕ ਟਾਈਪ ਦੇ ਲੋਕ ਆ ਨਾ, ਜਿਹੜੇ ਪ੍ਰਚਾਰ ਕਰ ਰਹੇ ਆ ਤੇ ਇੱਕ ਦੂਜੇ ਦੇ ਖਿਲਾਫ਼ ਕਰ ਰਹੇ ਆ, ਜਿਹੜੇ ਤਾਂ ਕਰ ਰਹੇ ਗੁਰੂ ਗ੍ਰੰਥ ਸਾਹਿਬ ਦੀ ਗੱਲ ਤੇ ਗੁਰਸਿੱਖੀ ਦਾ ਪ੍ਰਚਾਰ ਕਰ ਰਹੇ, ਉਹਦਾ ਇੱਕ ਉਹਨਾਂ ਨੂੰ ਤਾਂ ਅਸੀਂ ਇਸ ਹਾਸ਼ੀਏ ਤੇ ਨਹੀਂ ਰੱਖ ਸਕਦੇ, ਕਿਉਂਕਿ ਉਹ ਤਾਂ ਜਿਹੜਾ ਉਹਨਾਂ ਦੀ ਡਿਊਟੀ ਉਹ ਨਿਭਾ ਰਹੇ ਆ ਜਿਹੜੀ ਹੋਣੀ ਚਾਹੀਦੀ ਆ। ਵੀ ਜੇ ਉਹ ਪ੍ਰਚਾਰਕ ਆ ਤਾਂ ਉਹਨਾਂ ਦਾ ਦਾਇਰਾ ਗੁਰਬਾਣੀ ਦੇ ਫਲਾਹ ਕਰਨ ਦਾ, ਗੁਰਬਾਣੀ ਦੇ ਮੁਤਾਬਕ ਗੱਲਾਂ ਕਰਨ ਦਾ, ਠੀਕ ਆ। ਪਰ ਉਦੋਂ ਬਾਅਦ ਇੱਕ ਇੰਟਲੈਕਚੁਅਲ ਵਰਲਡ ਹੁੰਦਾ ਜਿਹੜਾ ਹਰੇਕ ਕੌਮ ਦੇ ਵਿੱਚ ਹੁੰਦਾ, ਉਹ ਇੰਟਲੈਕਚੁਅਲ ਵਰਲਡ ਦੇ ਵਿੱਚ ਜੇ ਕੋਈ 10-11 ਬੰਦੇ ਇੱਕ ਛਾਂਟ ਲੈ ਜਾਣ, ਵੀ ਆਹ 11 ਬੰਦੇ ਆ ਜੀ, ਇਹਨਾਂ ਨੂੰ ਦਿਓ ਜੀ 1 ਸਾਲ ਦਾ ਟਾਈਮ, ਇੱਕ ਸਾਲ ਦੇ ਵਿੱਚ ਕੋਈ ਨਾ ਕੋਈ ਗਾਈਡਲਾਈਨਸ ਦਾ ਇਹ ਕਰਨ ਵੀ ਸਿੱਖੀ ਦਾ ਜਿਹੜਾ ਆਉਣ ਵਾਲੇ ਜਿਹੜੇ 10 ਸਾਲ ਜਾਂ 20 ਸਾਲ ਦਾ ਕੀ ਮੋਟੋ ਆ, ਕਿੱਧਰ ਨੂੰ ਜਾਣਾ, ਅਸੀਂ ਕੀ ਕੰਮ ਕਰਨੇ ਆ, ਕੀ ਨਹੀਂ ਕਰਨੇ, ਕਿੱਥੇ ਅਸੀਂ ਕਿਹੜੀਆਂ ਚੀਜ਼ਾਂ ਨੂੰ ਭਟਕਣਾ, ਕਿਹੜੀਆਂ ਨੂੰ ਨਹੀਂ ਭਟਕਣਾ। ਜਿੱਦਾਂ ਚਿਕ ਉਹ ਗਾਈਡਲਾਈਨ ਲਈ ਇੱਕ ਕਮੇਟੀ ਖੜੀ ਨੀ ਨਾ ਹੁੰਦੀ, ਉਹਨਾਂ ਚਿਰ ਸਾਡੇ ਆਪ ਮੁਹਾਰੇ ਜਿਹੜੇ ਲੋਕ ਚੱਲੀ ਜਾਂਦੇ ਆ ਨਾ, ਜਿਹੜਾ ਜਿਹਨੂੰ ਅਨਪਲਾਨਡ ਜਿਹਨੂੰ ਕੰਮ ਕਹਿੰਦੇ ਆ, ਅਨਪਲਾਨਡ ਕੰਮ ਇਹ ਹੁੰਦੇ ਰਹਿਣਗੇ। ਸੋ ਉਹੀ ਹੁਣ ਹੋ ਰਹੇ ਆ, ਉਹੀ ਹੁਣ ਬਰਗਾੜੀ ਦੇ ਵਿੱਚ ਹੋਣਗੇ, ਵੀ ਬਰਗਾੜੀ ਚ ਲੋਕ ਪਹੁੰਚਣਗੇ, ਉੱਥੇ ਹੋ ਸਕਦਾ ਇਹ ਵੀ ਹੋ ਜੇ ਵੀ ਸਟੇਜ ਦੇ ਉੱਤੇ ਬੋਲਾ ਬਾਲੀ ਦੇ ਵਿੱਚ ਵੀ ਲੋਕਾਂ ਦੀ ਆਸਮਤ ਐਸ਼ ਬਣ ਜੇ, ਗਰਮ ਖੈਲੀਏ, ਨਰਮ ਖੈਲੀਏ, ਟਿੱਡੇ ਬਿੰਗੇ, ਲੈਫਟ ਰਾਈਟ, ਪਤਾ ਨੀ ਕੀ ਕੁਛ ਹੁੰਦਾ ਦੁਨੀਆਂ ਦੇ ਵਿੱਚ, ਹਰ ਸੋਚ ਦੇ ਲੋਕ ਹੁੰਦੇ ਆ। ਤੇ ਹੁਣ ਨਾ ਤਾਂ ਹਰ ਸੋਚ ਦੇ ਲੋਕਾਂ ਨੂੰ ਏਦਾਂ, ਮੈਂ ਨੀ ਕਹਿੰਦਾ ਵੀ ਹਰ ਸੋਚ ਦੇ ਲੋਕ ਨੂੰ ਬਰਾਬਰੀ ਨੀ, ਬਰਾਬਰਤਾ ਨਹੀਂ ਹੋਣੀ ਚਾਹੀਦੀ, ਪਰ ਕਈ ਬੰਦੇ ਡਿਜ਼ਰਵ ਹੀ ਨੀ ਕਰਦੇ ਹੁੰਦੇ ਏਡੇ ਵੱਡੇ ਇਸ਼ੂ ਦੇ ਉੱਤੇ ਉਹ ਬੋਲ ਸਕਣ ਜਾਂ ਉਹਨਾਂ ਨੂੰ ਗੱਲ ਦਾ ਪਤਾ ਹੋਵੇ। ਉਹ ਤਾਂ ਸਿਰਫ ਇੱਕ ਰੌਲੇ ਚ ਰੌਲੇ ਦਾ ਪਾਉਣ ਜਾਣ ਦਿੰਦੇ ਵੀ ਰੌਲਾ ਪੈ ਰਿਹਾ ਸਰ, ਰੌਲਾ ਪਾਓ ਜੀ ਅਸੀਂ, ਤਾਂ ਫਿਰ ਉਹ ਚੀਜ਼ਾਂ ਨੂੰ ਕਿਤੇ ਨਾ ਕਿਤੇ ਕੰਟਰੋਲ ਕਰਨਾ ਪਊਗਾ। ਦੂਜਾ ਜਿਹੜਾ ਹੁਣ ਦੇਖਿਓ ਰੈਲੀਆਂ ਦੇ ਨਾਂ ਦੇ ਉੱਤੇ, ਜਿਵੇਂ ਹਰ ਵਾਰ ਦੇਖਦੇ ਆ, ਅੱਜ ਸ਼ਾਮ ਤੱਕ ਤੁਸੀਂ ਫੋਟੋਆਂ ਦੇਖੋ ਵੀ ਸ਼ਰਾਬ ਵੰਡਣ ਦੀਆਂ, ਸ਼ਰਾਬ ਦੇ ਪਿਆਊ ਲਾਉਣ ਦੀਆਂ ਕਿੰਨੀਆਂ ਫੋਟੋਆਂ ਦੇ ਵੀਡੀਓ ਤੁਹਾਡੇ ਸਾਹਮਣੇ ਆਉਣੀਆਂ। ਫਿਰ ਦੱਸੋ ਪੰਜਾਬ ਦੇ ਜਿਹੜੇ ਲੋਕ ਆ ਉਹੀ ਮੂਰਖ ਹੋ ਗਏ ਨਾ, ਜਿਹੜੇ ਪਊਏ ਇਹਦੇ ਲਈ ਅੱਜ ਕੰਮ ਛੱਡ ਛੱਡ ਕੇ ਬੱਸਾਂ ਟਰੱਕਾਂ ਤੇ ਚੜ ਚੜ ਕੇ ਜਾਣਗੇ, ਇਹ ਵੀ ਸਾਰਾ ਕੁਛ ਹੋ ਜੇ। ਪਰ ਮੇਰਾ ਇੱਕ ਡਰ ਸਹਿਮ ਪਤਾ ਕੀ ਚੀਜ਼ ਆ, ਮੈਂ ਹਮੇਸ਼ਾ ਇੱਕੋ ਗੱਲ ਤੋਂ ਅਰਦਾਸ ਕਰਦਾ ਹੁੰਦਾ ਇਹੋ ਜਿਹੇ ਦਿਨ, ਵੀ ਕਿਸੇ ਮਾਂ ਦਾ ਪੁੱਤ ਅੱਜ ਸ਼ਹੀਦ ਨਾ ਹੋਵੇ, ਐਵੇਂ ਧੱਕੇ ਨਾਲ ਸ਼ਹਾਦਤ ਦਾ ਉਹਦੇ ਗਲ ਚ ਜਾਮ ਨਾ ਪੈ ਜੇ। ਇਹ ਇਸ ਗੱਲ ਤੋਂ ਮੈਨੂੰ ਬਹੁਤ ਡਰ ਲੱਗਦਾ ਹੁੰਦਾ ਵੀ ਕਿਤੇ ਨਾ ਕਿਤੇ ਜਦੋਂ ਭੀੜਾਂ ਇਕੱਠ ਹੁੰਦੀਆਂ ਉੱਥੇ ਹੰਗਾਮੇ ਵੀ ਹੋ ਜਾਂਦੇ, ਉੱਥੇ ਫੇਰ ਬਰਗਾੜੀ ਵਾਂਗੂ ਗੋਲੀ ਵੀ ਚੱਲ ਸਕਦੀ ਹੈ, ਕੁਛ ਵੀ ਹੋ ਸਕਦਾ, ਕਿੱਥੇ ਕੀ ਨੀ ਹੁੰਦਾ। ਹੁਣ ਪਿੱਛੇ ਜੇ ਆਪਾਂ ਯੂਪੀ ਦੇ ਤੇ ਕੇਸ ਦੇਖ ਕੇ ਹਟਿਆ, ਸਭ ਕੁਛ ਹੋ ਕੇ ਦੇਖਿਆ। ਸੋ ਇਸ ਕਰਕੇ ਮੇਰੀ ਤਾਂ ਅਰਦਾਸ ਦੁਆ ਇਹ ਆ ਵੀ ਅੱਜ ਜਿਹੜੀ ਇਹ ਸੁੱਖ ਸਾਂਦ ਨਾਲ ਸਾਰਾ ਕੁਛ ਹੋ ਜੇ, ਇੱਕ ਮਸਲੇ ਨੂੰ ਨਜਿੱਠਦੇ ਨਜਿੱਠਦੇ ਇੱਕ ਹੋਰ ਮਸਲਾ ਨਾ ਕੋਈ ਬਰਾਬਰ ਖੜਾ ਹੋ ਜੇ, ਜਾਂ ਕਿਸੇ ਮਾਂ ਪਿਓ ਨੂੰ ਅੱਜ ਆਪਦੇ ਪੁੱਤ ਨੂੰ ਮਜਬੂਰਨ ਸ਼ਹੀਦ ਨਾ ਮੰਨਣਾ ਪੈ ਜੇ।
ਮਿੰਟੂ ਜੀ ਇੱਕ ਨਾ ਗੱਲ ਮੈਂ ਵੀ ਸਪਸ਼ਟ ਕਰ ਦੇਣਾ ਚਾਹੁੰਦਾ ਕਿ ਜਿਹੜਾ ਮਤਲਬ ਫੇਸਬੁੱਕ ਤੇ ਵੀ ਸੋਸ਼ਲ ਮੀਡੀਆ ਤੇ ਵੀ ਗੱਲ ਆ ਰਹੀ ਹੈ ਜੀ, ਉਹ ਮਤਲਬ ਨਾ ਬਰਗਾੜੀ ਚਲੋ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਾਮਲਾ ਹੈ ਨਾ, ਮੈਂ ਇੱਥੇ ਮੇਰੀ ਆਬਜ਼ਰਵੇਸ਼ਨ ਇਹ ਹੈ ਕਿ ਉਹ ਬੇਅਦਬੀ ਤਾਂ ਹੋਈ ਹੋਈ ਆ, ਉਹ ਤਾਂ ਮਤਲਬ ਨੋ ਕੁਐਸਚਨ ਅਬਾਊਟ ਦੈਟ, ਉਹ ਵੀ ਇੱਕ ਰੌਲਾ ਰੌਲਾ ਉਸ ਤੋਂ ਵੱਡਾ ਇਹ ਹੈ ਵੀ ਉਹ ਜਿਹੜੇ ਉੱਥੇ ਗੋਲੀ ਚੱਲੀ ਸੀ ਬਰਗਾੜੀ ਦੇ ਵਿੱਚ, ਉਹਦਾ ਮਾਮਲਾ ਆ ਜਿਹੜੀ ਪੁਲਿਸ ਨੇ ਗੋਲੀ ਚਲਾਈ ਸੀਗੀ, ਜਿਹੜੇ ਸਿੰਘ ਸ਼ਹੀਦ ਕੀਤੇ ਸੀ ਉਹਨਾਂ ਦਾ ਮਾਮਲਾ ਆ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਉਹ ਤੋਂ ਪਹਿਲਾਂ ਦਾ ਮਾਮਲਾ ਸੀ, ਉਹ ਤਾਂ ਚੱਲਦਾ ਹੀ ਰਹਿਣਾ ਆ। ਪਰ ਅਸਲ ਦੇ ਵਿੱਚ ਜਿਹੜੀ ਇਹ ਫਾਈਟ ਹੈ, ਜਿਹੜਾ ਇਹ ਮੋਰਚਾ ਆ, ਇਟਸ ਬਿਟਵੀਨ ਪੀਪਲ ਐਂਡ ਐਡਮਿਨਿਸਟ੍ਰੇਸ਼ਨ, ਕਿ ਐਡਮਿਨਿਸਟ੍ਰੇਸ਼ਨ ਨੇ ਜਿਹੜਾ ਧੱਕਾ ਕੀਤਾ ਇਹ ਉਹਦੇ ਅਗੇਂਸਟ ਹੈ, ਉਹਦੇ ਅਗੇਂਸਟ ਰਿਪੋਰਟ ਆ ਚੁੱਕੀ ਆ। ਹੁਣ ਜਿਹਨਾਂ ਦੇ ਹੱਥ ਐਡਮਿਨਿਸਟ੍ਰੇਸ਼ਨ ਹੈ ਉਹ ਕੀ ਕਰ ਰਹੇ ਨੇ, ਇਹ ਮਾਮਲਾ ਹੋਣਾ ਚਾਹੀਦਾ ਆ। ਮਤਲਬ ਇਹ ਮੇਰੀ ਆਬਜ਼ਰਵੇਸ਼ਨ ਹੈ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਾਮਲਾ ਉਹ ਰਹਿਣਾ ਹੀ ਰਹਿਣਾ, ਉਹ ਪਿੱਛੇ ਸੀ, ਉਹ ਤੋਂ ਬਾਅਦ ਜਿਹੜੀ ਗੋਲੀ ਚੱਲੀ ਆ ਪ੍ਰਸ਼ਾਸਨ ਵਰਸੇ ਲੋਕ ਹੈ, ਇਹ ਉਹਨਾਂ ਦਾ ਮਾਮਲਾ ਆ। ਸੋ ਚਲੋ ਦਿਸ਼ਾਹੀਣ ਮੈਨੂੰ ਜਾਪਦੀ ਆ, ਕਿਉਂਕਿ ਉਹਦੇ ਵਿੱਚ ਇਨ ਦਾ ਐਂਡ ਮੁੜ ਖਿੜ ਕੇ ਮਤਲਬ ਜਦੋਂ ਜੇ ਮਤਲਬ ਹੁਣ ਇਹ ਚੱਲਦਾ ਹੀ ਰਹਿਣਾ, ਤੁਹਾਡੇ ਸਾਹਮਣੇ ਦੇਖਿਓ ਇਹ ਅਗਲੇ ਇਲੈਕਸ਼ਨਾਂ ਤੱਕ ਇਹ ਚੱਲਦਾ ਹੀ ਰਹਿਣਾ, ਬਰਗਾੜੀ ਦਾ ਮੋਰਚਾ ਇੱਥੇ ਹੀ ਰਹਿਣਾ ਹੈ
ਜੀ ਜੀ। ਦੂਜੀ ਇੱਕ ਚੀਜ਼ ਹੋਰ ਵੀ ਆਪਾਂ ਨੂੰ ਧਿਆਨ ਕਰਨੀ ਬਣਦੀ ਹੈ ਸਿੱਧੂ ਸਾਹਿਬ, ਤੁਸੀਂ ਨਾ ਪਿਛਲੇ ਦਿਨਾਂ ਚ ਦੇਖਿਆ ਹੋਣਾ, ਪਿਛਲੇ ਇੱਕ ਵੀਕ ਦੇ ਵਿੱਚ ਬਹੁਤ ਸਾਰੀਆਂ ਵੀਡੀਓਜ਼ ਆ ਰਹੀਆਂ, ਉਹਨਾਂ ਵੀਡੀਓ ਚ ਕਿਹਾ ਜਾ ਰਿਹਾ ਵੀ ਚਲੋ ਬਰਗਾੜੀ ਚੱਲੋ, ਠੀਕ ਹੈ ਜੀ, ਕੋਈ ਚੱਕਰ ਨੀ, ਅੱਜ ਆਧੁਨਿਕਤਾ ਉਹਦਾ ਪ੍ਰਚਾਰ ਹੋਣਾ ਚਾਹੀਦਾ, ਗੱਲ ਲੋਕਾਂ ਤੱਕ ਪਹੁੰਚਣੀ ਚਾਹੀਦੀ ਆ। ਤੇ ਪਰ ਜਿਹੜੀ ਉਹ ਸ਼ਬਦਾਵਲੀ ਵਰਤੀ ਜਾ ਰਹੀ ਆ, ਜਿਹੜੀ ਜਾਂ ਤਾਂ ਉਸ ਭੜਕਾਊ ਸ਼ਬਦਾਵਲੀ ਵਰਤੀ ਜਾ ਰਹੀ ਆ, ਤੇ ਜਾਂ ਭੜਕਾਉਣ ਵਾਲੀ ਜਾਂ ਬੰਦੇ ਨੂੰ ਮੂਰਖ ਬਣਾਉਣ ਵਾਲੀ ਵਰਤੀ ਜਾ ਰਹੀ ਆ। ਇੱਕ ਬੰਦਾ ਅਮਰੀਕਾ ਚ ਬੈਠਾ ਆਪਦਾ ਟਰੱਕ ਚਲਾ ਰਿਹਾ, ਤੇ ਉਹਦੇ ਕੋਲ ਇੰਨਾ ਟਾਈਮ ਵੀ ਨਹੀਂ ਵੀ ਮੈਂ ਟਰੱਕ ਚਲਾਉਂਦਾ ਹੋਇਆ ਵੀ ਮੈਂ ਖੜ ਕੇ ਵੀਡੀਓ ਰਿਕਾਰਡ ਕਰਦਿਆਂ, ਉਹ ਤੁਰਿਆ ਜਾਂਦਾ ਕੌਮ ਦੇ ਨਾਂ ਸੰਦੇਸ਼ ਦੇ ਰਿਹਾ, ਤੇ ਨਾਲ ਇਹ ਕਹਿ ਰਿਹਾ ਵੀ ਤੁਸੀਂ ਤਾਂ ਮਰਦ ਹੀ ਨਹੀਂ, ਤੁਸੀਂ ਤਾਂ ਨਮਰਦ ਲੋਕ ਹੋ ਜੇ ਬਰਗਾੜੀ ਨਾ ਗਏ, ਇਹ ਜੀ ਸ਼ਬਦਾਵਲੀ ਤੁਸੀਂ। ਚਲੋ ਇਹ ਕਹਿਣਾ ਵੀ ਤੁਸੀਂ ਸਿੱਖ ਨੀ ਜਾਂ ਗੁਰੂ ਗ੍ਰੰਥ ਸਾਹਿਬ ਦੇ ਫੋਲੋਅਰ ਨੀ, ਫਿਰ ਵੀ ਕੋਈ ਗੱਲ ਹਜਮ ਹੁੰਦੀ ਆ, ਗੱਲ ਬੰਦਾ ਚੱਲ ਸਤਿਕਾਰ ਸਮਝਦਾ। ਪਰ ਜੇ ਅਗਲੇ ਨੂੰ ਐ ਕਹਿਣਾ ਜਿਹੜੇ ਬੰਦੇ ਕੇ ਮਰਦ ਆ ਉਹ ਪਹੁੰਚਣਗੇ ਬਰਗਾੜੀ, ਜਿਹੜੇ ਨਮਰਦ ਆ ਉਹ ਨੀ ਜਾਣਗੇ, ਤੇ ਭਾਈ ਸਾਹਿਬ ਜੀ ਤੁਸੀਂ ਟਰੱਕ ਚਲਾਓਗੇ, ਤੁਸੀਂ ਕਿਹੜੇ ਚ ਆ ਗਏ ਫਿਰ, ਬੈਠੇ ਟਰੱਕ ਚਲਾਉਂਗੇ ਡਾਲਰ ਬਣਾਉਂਗੇ।
ਇਹੀ ਗੱਲ ਤਾਂ ਫੇਰ ਪੰਜਾਬ ਦੇ ਕਹਿੰਦੇ ਆ ਵੀ ਭਾਈ ਸਾਹਿਬ ਇੱਥੇ ਆਓ ਗਰਾਊਂਡ ਤੇ ਆਓ, ਫੇਰ ਪਤਾ ਲੱਗੂਗਾ। ਵੀ ਇੱਕ ਗਏ ਸੀਗੇ ਜਦੋਂ ਮੇਰਾ ਖਿਆਲ ਸਰਬੱਤ ਖਾਲਸਾ ਆਇਆ ਸੀ, ਤੁਹਾਨੂੰ ਪਤਾ ਉੱਥੋਂ ਵੀ 15-20 ਬੰਦੇ ਤੁਰ ਪਏ ਸੀ ਇੰਡੀਆ ਨੂੰ ਵੀ ਅਸੀਂ ਜਾ ਕੇ ਕਰਾਂਗੇ। ਉਹ ਗਏ ਉੱਥੋਂ, ਜਦੋਂ ਉੱਥੇ ਪੁੱਠਾ ਪੈ ਗਿਆ ਕੰਮ, ਤੁਹਾਨੂੰ ਪਤਾ ਇੱਕ ਪਾਕਿਸਤਾਨ ਦੇ ਗੇਟ ਚ ਮਾਰਿਆ ਸੀ ਜਾ ਕੇ ਫੋਰ ਵੀਲ ਡਰਾਈਵ ਭੱਜ ਕੇ
ਮਾਰਿਆ ਸੀ, ਹਾਂ ਜੀ।
ਮਗਰੋਂ ਉਹ ਸਾਬਤ ਕਰੀ ਜਾਵੇ ਨਹੀਂ ਨਹੀਂ ਇਹ ਤਾਂ ਪਾਗਲ ਸੀ, ਇਹਨੂੰ ਇਹ ਤਾਂ ਸੈਕਟਰੀ ਕੇਅਰ ਚ ਸੀਗਾ ਹਨਾ, ਗਿਆ ਸੀਗਾ ਜਥੇਦਾਰ ਬਣਨ, ਉੱਥੇ ਜਥੇਦਾਰ ਬਣਿਆ ਨੀ, ਅਗਲੇ ਨੇ ਚੱਕਣੇ ਸ਼ੁਰੂ ਕਰ ਦਿੱਤੇ।
ਅਸਲ ਚ ਗਦਰੀ ਬਾਬਿਆਂ ਦੀ ਨਕਲ ਕਰਨ ਦੀ ਕੋਸ਼ਿਸ਼ ਕੀਤੀ ਸੀ, ਗਦਰੀ ਬਾਬੇ ਬਣਨਾ ਉਹ ਕੋਈ ਏਡਾ ਸੌਖਾ ਕੰਮ ਨੀ ਹੈ। ਜਿਹੜੇ ਲੋਕ ਇੱਥੇ ਘਰ ਬਣਾਉਣ ਤੇ ਖੇਤ ਬਣਾਉਣ ਤੇ ਦੁਕਾਨਾਂ ਬਣਾਉਣ ਤੇ ਪੀਜੇ ਸ਼ੋਪ ਲੈਣ ਦੀਆਂ ਗੱਲਾਂ ਕਰਨੀਆਂ, ਟੈਕਸੀਆਂ ਪਾਉਣ ਦੀਆਂ ਗੱਲਾਂ ਕਰਨੀਆਂ, ਔਰ ਟਰੱਕਾਂ ਦੀ ਟਰਾਂਸਪੋਰਟਾਂ ਖੜਾ ਕਰਨੀਆਂ ਗੱਲਾਂ, ਉਹ ਜਾਂ ਤਾਂ ਉਹ ਹੋਣਗੀਆਂ ਤੇ ਜਾਂ ਫਿਰ ਗਦਰੀ ਬਾਬੇ ਬਣਿਆ ਜਾਊਗਾ।
ਉਹ ਮਤਲਬ ਉਹ ਏਦਾਂ ਹੈ ਵੀ ਫੋਕਸ ਜਿਹੜਾ ਗਦਰੀ ਬਾਬਿਆਂ ਦਾ ਫੋਕਸ ਸੀਗਾ, ਦਸਵੇਂ ਪਾਤਸ਼ਾਹ ਦਾ ਫੋਕਸ ਸੀਗਾ, ਉਹ ਆਪਣੇ ਟੀਚੇ ਦੇ ਉੱਤੇ ਟਿਕਟਕੀ ਲਗਾਈ ਹੋਈ ਸੀ ਉਹਨਾਂ ਨੇ, ਮੈਂ ਆਹ ਕੰਮ ਕਰਨਾ ਆ। ਇੱਦਾਂ ਹੀ ਗਦਰੀ ਬਾਬਿਆਂ ਨੇ, ਇੱਦਾਂ ਹੀ ਭਗਤ ਸਿੰਘ ਨੇ, ਇੱਦਾਂ ਹੀ ਸਾਡੇ ਜਿੰਨੇ ਵੀ ਸ਼ਹੀਦ ਹੋਏ ਨੇ, ਭਾਈ ਤਾਰੂ ਸਿੰਘ, ਬਾਬਾ ਦੀਪ ਸਿੰਘ, ਉਹਨਾਂ ਦਾ ਫੋਕਸ ਹੈਗਾ ਵੀ ਅਸੀਂ ਦਰਬਾਰ ਸਾਹਿਬ ਯਾਦ ਕਰਾਉਣਾ, ਦੈਟਸ ਇਟ, ਚਾਹੇ ਸਿਰ ਲੈ ਜਾਵੇ ਫਿਰ, ਠੀਕ ਹੈ ਨਾ। ਜਦੋਂ ਬੰਦਾ ਦੁਬਿਧਾ ਚ ਹੁੰਦਾ ਨਾ, ਤੇ ਵਿੱਚੇ ਦਾ ਆਪਣੀਆਂ ਜਿਹੜੇ ਟਰੱਕ ਹੈ ਜਾਂ ਖੇਤ ਹੈ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਹੁੰਦਾ ਵੀ ਮੈਂ ਆ ਜਾਣਾ ਮੁੜ ਕੇ ਬੀਜ ਲੈਣਾ, ਫਿਰ ਆਸ ਨੀ ਰੱਖੀ ਦੀ ਮੈਂ ਮੁੜ ਕੇ ਆ ਕੇ ਖੇਤ ਬੀਜਣਾ ਆ, ਪਹਿਲਾਂ ਜਥੇਦਾਰ ਬਣਿਆ ਮੈਂ ਮੁੜ ਕੇ ਆਇਆ, ਫੇਰ ਏਦਾਂ ਨੀ ਹੁੰਦੀ। ਉਹ ਇਹੀ ਜਿਹੜਾ ਨਾ ਕਹਿ ਲੋ ਕਿ ਹਾਫ ਹਾਰਟਡ ਪ੍ਰੋਜੈਕਟ ਜਿਹੜੇ ਚੱਕੀ ਫਿਰਨੇ ਆ ਉਹ 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 ਗਲਤ ਗੱਲ ਹੈ ਜਿਹੜੀ ਅਸੀਂ ਗੱਲ ਕਰ ਰਹੇ ਨੇ
ਚੱਲ ਹਾਫ ਹਾਰਟਡ ਵੀ ਹੋਣ ਸਿੱਧੂ ਸਾਹਿਬ ਹਾਫ ਹਾਰਟਡ ਵੀ ਹੋਣ ਕੋਈ ਚੱਕਰ ਨੀ ਪਰ ਚੱਕਰ ਤਾਂ ਉੱਥੇ ਆ ਜਾਂਦੀ ਹੈ ਵੀ ਜਿੱਥੇ ਮਨਸ਼ਾ ਇਹ ਹੋਵੇ ਵੀ ਮੈਂ ਤਾਂ ਬੋਲਣਾ ਹੀ ਆ ਗੱਲਾਂ ਮੈਂ ਤਾਂ ਡੱਬੂ ਦੀ ਭੂਮਿਕਾ ਨਿਭਾਉਣੀ ਆ ਬਾਕੀ ਕੰਮ ਤਾਂ ਦੂਜੇ ਕਰਨਗੇ ਨਾ ਉਹ ਉਹਨਾਂ ਦੇ ਬਹੁਤ ਗਿਲਾ ਆਉਂਦਾ ਜਿਹੜਾ ਸਿਰਫ ਤੇ ਸਿਰਫ ਡੱਬੂ ਦੀ ਭੂਮਿਕਾ ਨਿਭਾਉਣ ਦਾ ਕੰਮ ਸੀਮਿਤ ਰੱਖਦੇ ਆ ਹੁਣ ਅੱਜ ਮੰਨ ਲਓ ਮੈਂ ਇੱਥੋਂ ਵੀਡੀਓ ਪਾ ਕੇ ਲੋਕਾਂ ਨੂੰ ਕਹਿਣਾ ਵੀ ਚਲੋ ਮੇਰੇ ਏਰੀਏ ਦੇ ਲੋਕੋ ਐਂ ਕਰੋ ਉਹ ਕਰੋ ਮੈਂ ਪੂਰਾ ਆਪਦਾ ਜ਼ੋਰ ਲਾਉਣਾ ਇੱਥੇ ਬੈਠਾ ਹੀ ਨਾਲੇ ਆਪਦਾ ਕੰਮ ਕਰੀ ਜਾਂਦਾ ਖੇਤ ਤੇ ਨਾਲੇ ਇਹ ਕਰੀ ਜਾਂਦਾ ਤੇ ਮੈਂ ਸ਼ਾਮ ਨੂੰ ਜਾਂ ਕੱਲ ਨੂੰ ਇਹ ਖਬਰ ਸੁਣਦਾ ਵੀ ਉੱਥੇ ਆਹ ਕੁਛ ਹੋ ਗਿਆ ਜੀ ਉੱਥੇ ਆਹ ਭੜਕ ਗਏ ਜਾਂ ਆਹ ਬੰਦੇ ਮਰ ਗਏ ਤੇ ਕੌਣ ਜ਼ਿੰਮੇਵਾਰ ਹੋ ਗਿਆ ਫਿਰ ਉਹਦਾ
ਲਓ ਜੀ ਆਪਣਾ ਚਿੰਤਨ ਜਾਰੀ ਰਹੇਗਾ ਅੱਜ ਸਿਆਸੀ ਸੰਡੇ ਆ ਅਖਬਾਰ ਦੀ ਇੱਕ ਸੁਰਖੀ ਵੀ ਆ ਵੀ ਸਿਆਸੀ ਸੰਡੇ ਤੇ ਮੈਨੂੰ ਲੱਗਦਾ ਕਿ ਅੱਜ ਸੰਡੇ ਵੀ ਭਿੜਨਗੇ ਵੀ ਕਿਉਂਕਿ ਜਿਸ ਹਿਸਾਬ ਨਾਲ ਉੱਥੇ ਖਰਚਾ ਕੀਤਾ ਜਾ ਰਿਹਾ ਰੈਲੀਆਂ ਵੱਡੀਆਂ ਵੱਡੀਆਂ ਟੈਂਟ ਲਾਏ ਜਾ ਰਹੇ ਨੇ ਵੱਡੇ ਵੱਡੇ ਮਤਲਬ ਕਨਾਤਾਂ ਖੜੀਆਂ ਕੀਤੀਆਂ ਜਾ ਰਹੀਆਂ ਨੇ ਬਹੁਤ ਵੱਡਾ ਸਰਮਾਇਆ ਜਿਹੜਾ ਵੇਸਟ ਕੀਤਾ ਜਾ ਰਿਹਾ ਮੈਨੂੰ ਲੱਗਦਾ ਉਦਾਂ ਵੈਸੇ ਬਹੁਤਾ ਜ਼ਿਆਦਾ
ਮੈਨੂੰ ਜੇ ਰਹਿ ਲਈ ਹੁੰਦੀ ਜੇ ਮੈਥੋਂ ਮੈਨੂੰ ਕਹੋ ਵੀ ਅੱਜ ਇਹਨਾਂ ਬੰਦਿਆਂ ਨੂੰ ਤੂੰ ਕੀ ਕਰਾਉਣਾ ਚਾਹੇਗਾ ਜਿਹੜੇ ਇੰਨੇ ਬੰਦੇ ਇਕੱਠੇ ਹੋਣਗੇ ਤਾਂ ਮੈਂ ਇਹਨਾਂ ਨੂੰ ਪਤਾ ਕੀ ਕਰਾਂ ਵੀ ਮੈਂ ਇਹਨਾਂ ਨੂੰ ਸਾਰਿਆਂ ਨੂੰ ਇੱਕ ਬੇਨਤੀ ਕਰਦਾ ਅੱਜ ਚਾਹੇ ਉਹ ਕਿਤੇ ਵੀ ਜਾਣ ਵਾਲੇ ਆ ਰੈਲੀ ਚ ਚਾਹੇ ਪਟਿਆਲੇ ਚਾਹੇ ਲੰਬੀ ਉਹਨਾਂ ਸਭ ਨੂੰ ਮੈਂ ਕਹਿੰਦਾ ਵੀ ਸਾਰੇ ਜਾਣੇ ਆਪੋ ਆਪਦੀ ਕਈਆਂ ਲੈ ਕੇ ਆਓ ਆਏ ਸਾਲ ਘੱਗਰ ਨਦੀ ਲੱਖਾਂ ਲੋਕਾਂ ਦੇ ਘਰ ਪੱਟ ਦਿੰਦੀ ਆ ਲੱਖਾਂ ਲੋਕ ਕਰੋੜਾਂ ਦੀ ਫਸਲ ਬਰਬਾਦ ਕਰ ਦਿੰਦੀ ਆ ਤੇ ਮੈਂ ਇਹਨਾਂ ਨੂੰ ਕਹਿੰਦਾ ਵੀ ਸਾਰੇ ਰਲ ਮਿਲ ਕੇ ਆਓ ਤੇ ਅੱਜ ਆਪਾਂ ਘੱਗਰ ਨਦੀ ਦਾ ਬੰਨ ਤਕੜਾ ਕਰ ਦਈਏ ਤੇ ਇੰਨੇ ਬੰਦੇ ਹੱਥ ਨੂੰ ਕਰ ਦਿੰਦੇ ਕੋਈ ਟਾਈਮ ਨੀ ਲੱਗਣਾ ਤੇ ਸਦੀਆਂ ਕਈ ਦਹਾਕਿਆਂ ਪੁਰਾਣੀ ਸਮੱਸਿਆ ਦਾ ਹੱਲ ਹੋ ਜਾਂਦਾ ਤੇ ਆਉਣ ਵਾਲੇ ਕਈ ਦਹਾਕੇ ਜਿਹੜੀ ਉਸ ਏਰੀਏ ਦੇ ਪਿੰਡ ਜਿਹੜੇ ਆਜ਼ਾਦ ਹੁੰਦੇ ਆ ਉਹ ਖੁਸ਼ਹਾਲ ਹੋ ਜਾਂਦੇ ਹੋਰ ਅਗਲਾ ਉਦੋਂ ਅਗਲਾ ਸਟੈਪ ਆਉਂਦਾ ਚਲੋ ਭਾਈ ਗੰਦਾ ਨਾਲਾ ਜਿਹੜਾ ਸਾਡਾ ਹੁਣ ਰੌਲਾ ਪੈ ਰਿਹਾ ਉਹ ਸਾਫ ਕਰ ਲਈਏ ਬਈ ਨਦੀ ਜਿਵੇਂ ਸਾਫ ਹੋ ਜਾਂਦੀ ਆ ਚਲੋ ਅੱਜ ਆਪਾਂ ਅੱਜ ਦੀ ਦਿਹਾੜੀ ਇਹਨੂੰ ਸੇਫੀ ਬੰਨ ਕੇ ਤੇ ਗੁੱਸੇ ਵਜੋਂ ਅੱਜ ਆਪਾਂ ਆਹ ਚੀਜ਼ ਕਰਕੇ ਦਿਖਾਉਣੇ ਆ ਸਾਫ਼ ਕਰਕੇ ਦਿਖਾਉਣੇ ਆ ਜਾਂ ਭਾਈ ਸਾਰੇ ਸਾਰੇ ਪੰਜਾਬ ਚ ਕਹਿ ਦਿੰਦੇ ਵੀ ਅੱਜ ਆ ਜਾਓ ਨਿਕਲਿਓ ਸੜਕਾਂ ਤੇ ਅੱਜ ਆਪਾਂ ਸਾਰੇ ਪੰਜਾਬ ਦੇ ਵਿੱਚ ਜਿੱਥੇ ਗੰਦਗੀ ਆ ਉਹਨੂੰ ਖਤਮ ਕਰੀਏ ਸਮਾਪਤ ਕਰੀਏ
ਕਿਤੇ
ਕਰਨਗੇ ਹੋਣਗੇ ਇਕੱਠੇ ਕਿਤੇ
ਮੈਨੂੰ ਲੱਗਦਾ ਤੁਸੀਂ ਜਿੱਦਾਂ ਦੀਆਂ ਬਹਿਕੀਆਂ ਬਹਿਕੀਆਂ ਗੱਲਾਂ ਕਰ ਰਹੇ ਹੋ ਬ੍ਰੇਕ ਲੈ ਲਈਏ ਤਾਂ ਜ਼ਿਆਦਾ ਵਧੀਆ
ਤੁਹਾਨੂੰ ਦੁਬਾਰਾ ਡਾਕਟਰ ਨੂੰ ਚੈੱਕ ਕਰਾਉਣ ਦੀ ਲੋੜ ਆ
ਥੋੜਾ ਜ਼ਿਆਦਾ ਹੋ ਗਿਆ ਤੁਸੀਂ ਏਦਾਂ ਕਰੋ ਚਾਹ ਦਾ ਕੱਪ ਮੰਗਾਓ ਤੇ ਜਦ ਤੱਕ ਮੈਂ ਇੱਕ ਗੀਤ ਲਾਣਾ ਤੇ ਨਾਲ ਬ੍ਰੇਕ ਲੈਂਦੇ ਹਾਂ ਤੇ ਉਸ ਤੋਂ ਬਾਅਦ ਫਿਰ ਆਪਾਂ ਚਿੰਤਨ ਜਾਰੀ ਰੱਖਾਂਗੇ
ਤੇਰੀ ਚੁੰਨੀ ਅਲੜੇ ਨੀ ਮੇਰੇ ਨਾਲ ਸ਼ੋਗੀ ਸੀ ਇੱਕ ਵਾਰੀ ਇੰਜ ਲੱਗਿਆ ਤੂੰ ਮੇਰੀ ਹੋ ਗਈ ਸੀ ਮੇਰੀ ਹੋ ਗਈ ਸੀ ਤੇਰੀ ਚੁੰਨੀ ਅਲੜੇ ਨੀ ਮੇਰੇ ਨਾਲ ਸ਼ੋਗੀ ਸੀ ਇੱਕ ਵਾਰੀ ਇੰਜ ਲੱਗਿਆ ਤੂੰ ਮੇਰੀ ਹੋ ਗਈ ਸੀ ਨਾ ਉਮਰ ਲਗਾਉਣੀ ਨੀ ਇਸ ਭੁਲੇਖੇ
mixing in the house.
ਕੁੜੀ ਕੋਈ ਚੀਜ਼ ਨਾ ਥੁੜਨੇ ਦੀ ਰੀਝ ਮੈਂ ਵੀ ਪਾਲ ਲਈ ਚੋਟੀ ਪਾ ਕੇ ਤੁਰਨੇ ਦੀ ਚੋਟੀ ਪਾ ਕੇ ਤੁਰਨੇ ਦੀ ਹੁਸਨਾ ਦੀ ਛੱਲ ਕੁੜੀ ਕੋਈ ਚੀਜ਼ ਨਾ ਥੁੜਨੇ ਦੀ ਰੀਝ ਮੈਂ ਵੀ ਪਾਲ ਲਈ ਚੋਟੀ ਪਾ ਕੇ ਤੁਰਨੇ ਦੀ ਦੂਰੀ ਨਾ ਚੱਲ ਹੋਵੇ ਉਹਦੇ ਖੇ ਤੋਂ ਬਿਨਾ ਚੌਂਕੀ ਮਾਂ ਚ ਹੋਣੇ ਦੀ ਦਿਲੋਂ ਤੰਗ ਜੀ ਰੱਖਦੀ ਆ ਤੰਗ ਜੀ ਰੱਖਦੀ ਆ ਰਾਜੂ ਵੀ ਸੌਂਦਾ ਨੀ ਤੇ ਉਹ ਵੀ ਜਾਗ ਕੇ ਕੱਟਦੀ ਆ
ਸੁਣਦੇ ਹੋ ਜੀ ਘਰ ਚ ਗਰੋਸਰੀ ਦਾ ਸਾਰਾ ਸਮਾਨ ਖਤਮ ਹੋ ਗਿਆ ਏ ਜਦ ਸ਼ਹਿਰ ਗਏ ਤਾਂ ਲੈ ਕੇ ਆਉਣਾ
ਓ ਭਾਗਵਾਨੇ ਤੂੰ ਫਿਕਰ ਨਾ ਕਰ ਮੈਂ ਹੁਣੇ ਗਿਆ MD ਸਪਾਈਸਿਸ ਤੇ ਲੈ ਕੇ ਆਉਣਾ ਗਰੋਸਰੀ ਦਾ ਸਾਰਾ ਸਮਾਨ ਤੇ ਨਾਲੇ ਆਪਣੀ ਸ਼ਮਕ ਸ਼ਲੋਲੀ ਲੈ ਕੇ ਆਉਣਾ ਪਿਆਰੀਆਂ ਪਿਆਰੀਆਂ ਮਿਠਾਈਆਂ ਜੀ ਹਾਂ MD ਸਪਾਈਸਿਸ ਜਿੱਥੇ ਤੁਸੀਂ ਗਰੋਸਰੀ ਦੇ ਸਮਾਨ ਦੇ ਨਾਲ ਨਾਲ ਆਨੰਦ ਲੈ ਸਕੋਗੇ ਭਾਰਤੀ ਮਿਠਾਈਆਂ ਦਾ ਤਾਂ ਫਿਰ ਪਤਾ ਨੋਟ ਕਰੋ 862A Pitwater Road, DY, New South Wales. Sampark number 8959-43513.
ਰੋਟੀ ਹਜ਼ਮ ਨਹੀਂ ਹੁੰਦੀ ਵਰਤੋ ਗੋਲਡਨ ਗ੍ਰੇਨ ਫਲੋਰ ਮਿਲ ਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀ ਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ
04285565
ਨੇ ਬੜਾ ਪਰੇਸ਼ਾਨ ਕੀਤਾ ਮੈਂ ਅੰਗਰੇਜ਼ੀ ਦਵਾਈਆਂ ਖਾ ਖਾ ਤੇ ਜਿਗਰ ਚ ਗਰਮੀ ਪਵਾ ਲਈ ਆ
ਓ ਤਾਇਆ ਤੂੰ ਦੇਸੀ ਦਵਾਈ ਖਾ ਆਯੁਰਵੇਦ ਦੇ ਮਾਹਿਰ ਡਾਕਟਰ ਨਰਿੰਦਰ ਸਿੰਘ ਵਿਦੇਸ਼ਾ ਤੋਂ ਨਾ ਕੋਈ ਸਾਈਡ ਇਫੈਕਟ ਤੇ ਇਲਾਜ ਦੀ ਪੂਰੀ ਗਰੰਟੀ
ਉਹ ਬਲੇ ਭਤੀਜ ਫਿਲ ਹੈ ਉਹਦੇ ਕੋ ਕਰੋਨਾ ਹੋਣੇ ਐਤਕੀ ਇਲਾਜ ਆ
ਜੀ ਹਾਂ ਡਾਕਟਰ ਨਰਿੰਦਰ ਸਿੰਘ ਵਿਦੇਸ਼ਾ ਗੋਇੰਦਵਾਲ ਸਾਹਿਬ ਪੰਜਾਬ ਤੋਂ ਆਯੁਰਵੇਦ ਵਿੱਚ ਮਹਾਰਤ ਰੱਖਦੇ ਨੇ ਤੇ ਯਕੀਨ ਦਵਾਉਂਦੇ ਨੇ ਕਿ ਕਿਸੇ ਵੀ ਕਿਸਮ ਦੀ ਬਿਮਾਰੀ ਹੋਵੇ ਜਿਵੇਂ ਕਿ ਮੋਟਾਪਾ ਸਿਹਤ ਦਾ ਨਾ ਬਣਨਾ ਸ਼ੂਗਰ ਤੇ ਇਸ ਕਾਰਨ ਆਈ ਅੰਦਰੂਨੀ ਕਮਜ਼ੋਰੀ ਜਿਗਰ ਦੀ ਗਰਮੀ ਕਿਸੇ ਵੀ ਤਰ੍ਹਾਂ ਦੇ ਨਸ਼ੇ ਤੋਂ ਛੁਟਕਾਰਾ ਪਾਉਣ ਦੇ ਲਈ ਅੱਜ ਹੀ ਮਿਲੋ ਡਾਕਟਰ ਨਰਿੰਦਰ ਸਿੰਘ ਵਿਦੇਸ਼ਾ ਜੀ ਨੂੰ ਸੰਪਰਕ ਨੰਬਰ 9199150913 ਦੇਸ਼ ਵਿਦੇਸ਼ ਦੇ ਵਿੱਚ ਦਵਾਈ ਭੇਜਣ ਦਾ ਖਾਸ ਪ੍ਰਬੰਧ ਹੈ
ਮੇਰੇ ਸਿਰ ਤੇ ਖੂਨ ਸਵਾ ਰਿਹਾ ਦੇਖ ਲੋ 50 ਵੀ ਲਾਲ ਹੋ ਗਈ ਭਿੱਜ ਕੇ
ਹਟ ਜਾਓ ਪਰਾਉਣਾ ਆਉਂਦਾ ਪਰਾਉਣਾ 28 ਸਤੰਬਰ ਨੂੰ
ਸਰਪ੍ਰਾਈਜ਼
ਓ ਯਾਰ ਕਾਹਦਾ ਸਰਪ੍ਰਾਈਜ਼ ਜੋੜਾਂ ਦੇ ਦਰਦ ਨੇ ਤਾਂ ਜਾਨ ਹੀ ਕੱਢ ਰੱਖੀ ਹੈ ਹੁਣ ਤਾਂ ਆਪਰੇਸ਼ਨ ਕਰਵਾਉਣਾ ਹੀ ਪੈਣਾ
ਆ ਦੇਖੋ ਤਾਂ ਸਹੀ ਤੁਹਾਡੇ ਲਈ ਕੀ ਮੰਗਵਾਇਆ ਪਹਿਲਵਾਨ ਆਯੁਰਵੈਦਿਕ ਆਇਲ
ਪਹਿਲਵਾਨ ਆਯੁਰਵੈਦਿਕ ਆਇਲ ਉਹ ਇਸ ਨਾਲ ਕੀ ਹੋ ਜਾਣਾ
ਓ ਤੁਸੀਂ ਇਸਤੇਮਾਲ ਤਾਂ ਕਰਕੇ ਦੇਖੋ ਇਹ ਜਗਰਾਓ ਵਾਲਿਆਂ ਦਾ ਆਇਲ ਹੈ ਪੂਰੀ 23 ਜੜੀ ਬੂਟੀਆਂ ਨਾਲ ਬਣਿਆ ਗੋਡੇ ਮੋਢੇ ਡਿਸਕ ਸਰਵਾਈਕਲ ਤੇ ਹਰ ਤਰ੍ਹਾਂ ਦੇ ਦਰਦ ਤੋਂ ਰਾਹਤ ਬਸ ਤੇਲ ਲਗਾਓ ਤੇ ਦਰਦ ਹੋ ਗਿਆ ਤੇ ਹੋ ਗਿਆ
ਲੈ ਹੋ ਗਿਆ ਤੇ ਹੋ ਗਿਆ ਉਹ ਇੰਨਾ ਵਿਸ਼ਵਾਸ?
ਹਾਂਜੀ, ਪੂਰੀ ਘੋਖ ਪੜਤਾਲ ਕਰਕੇ ਮੰਗਵਾਇਆ ਤੁਹਾਡੇ ਲਈ। ਆਪਰੇਸ਼ਨ ਦੀ ਤਾਂ ਲੋੜ ਹੀ ਨਹੀਂ ਪੈਣੀ, ਹਜ਼ਾਰਾਂ ਲੋਕ ਇਸ ਨਾਲ ਠੀਕ ਹੋ ਚੁੱਕੇ ਨੇ।
ਅੱਛਾ, ਫੇਰ ਇਹ ਮਿਲਦਾ ਕਿੱਥੋਂ ਹੈ?
ਤੇਲ ਮੰਗਵਾਉਣ ਵਾਸਤੇ ਸਿੱਧਾ ਸੰਪਰਕ ਕਰਨਾ ਪੈਂਦਾ 84 377 59 515 ਜਾਂ 97 786 98 000 ਤੇ, ਤੇ ਤੇਲ ਘਰ ਵਿੱਚ ਹਾਜ਼ਰ।
ਅੱਛਾ, ਮਤਲਬ ਵਿਚੋਲਿਆਂ ਤੋਂ ਵੀ ਛੁੱਟੀ
ਤੇ ਦਰਦ ਤੋਂ ਵੀ ਛੁੱਟੀ।
ਪਹਿਲਵਾਨ ਆਯੁਰਵੈਦਿਕ ਆਇਲ।
कि तुसी भी बोर हो चुके हो रोज रोज जंक फूड खाके? ते आ गया है ऑथेंटिक इंडियन क्विजीन लेके करी ट्विस्ट तुहाडे अपने शहर पिटरी विच, जिथे तुहानू मिलेगा अलग अलग वैरायटी दे अकंपनीमेंट्स नाले डिजर्ट्स भी। करी ट्विस्ट लेके आ गया है डाइव इन टेक अवे और डिलीवरी सर्विसेज। टेक अवे मेन्यू विच तुसी ले जा सकते हो सिंपल ऑनट्रे अते तंदूरी ऑनट्रे भी। इथे तुहानू मिलेगी वैरायटी दे नाल नाल क्वालिटी भी, टेस्ट दे नाल नाल अरोमा भी। ते जरूर ट्राई करो करी ट्विस्ट दी स्पेशल गोट करी। वधेरे जानकारी लाई फौरन विजिट करो 11010 Anzac Avenue पटरी या फिर कॉल करो 0731425645।
नाले कानू कोनू तो कोले खड़े नु कहंदे भी तू इत्थे अंब लेना है।
एक बारी फिर पंजाबी इंडस्ट्री च पैण वाली है धमाल, तरसेम जसर ते निमरित खैरा दे नाल।
तुसी किसे तरह पटवारी नहीं लग सकते?
जी हाँ, क्योंकि 5 अक्टूबर नू रिलीज होन जा रही है अफसर, ते अफसर नू देखन दा अवसर किते हथों निकल ना जावे। ता फिर 5 अक्टूबर नू अपने लागे दे सिनेमा घरां विच जरूर देखन जाओ अफसर। इट्स एन ओमजी एंड राइजिंग स्टार रिलीज।
इश्क जा हो गया लग रहा है।
जेकर तुसी भी नवा कार, कार या बिजनेस लोन लेने की सोच रहे हो,
ता बैंक नु कॉल करने तो पहला कॉल करो गिल्फ फाइनेंस वाले गुरप्रीत सिंह जी नु।
जी हाँ, वो कट इन रस्ते तोड़ा लोन करवा सकते ने, जिस नाल भविष्य विच तोड़े हजारां डॉलर बच सकते ने।
जिन्हां ने ऑलरेडी कार लिया होया है ता वो भी रीफाइनेंसिंग लई कॉल कर सकते हन।
चंगी सलाह ते फाइनेंस सेवावां लई ते नाल ही तुसी कार, ट्रक ते पर्सनल लोन लई भी संपर्क कर सकते हो गुरप्रीत सिंह गिल जी नु 0434-197-2988।
फिर याद रखो गिल फाइनेंस वाले गुरप्रीत सिंह जी नु।
ना की गल पाजी, इन्ना वेट लूज कर लिया, ना पाबी खान नु नहीं दिंदी तुहानू।
ए सब कमाल है हेल्थ ड्रॉप्स दा।
पर तुहानू पता है भुखे साथ रहनी हुंदा, ना एक्सरसाइज दा किन्ना को टाइम हुंदा तुहानू पता ही है।
ओ जी, यही ता कमाल है हेल्थ ड्रॉप्स दा, ना कोई एक्सरसाइज ना कोई हेल्थ शेक, 100% ऑस्ट्रेलियन मेड ते 100% नेचुरल ते ना कोई साइड इफेक्ट। इन्ना ही नहीं, पहले ही दिन तो भार घटना शुरू।
ना फिर नंबर दियो।
लो जी, तुसी भी कॉल करो सुनील वर्मा नु 0411-229631 या विजिट करो www.healthdrops.com.au।
नानक बेकरी डैंडी नोंग मेलबर्न वाले हरमन रेडियो नू स्पॉन्सर करते हैं। शुद्ध वेजिटेरियन केक, पेस्ट्री, कुलचे छोले, पकौड़े, रस मलाई अते होर भी बहुत कुछ उपलब्ध है। पार्टी वास्ते ऑर्डर भी लाए जाते हैं। क्लेटन, क्रैनबोर्न, बेरिक या स्प्रिंग रेल वाले जरूर दर्शन देन। पता है 76 हेमिंग स्ट्रीट डैंडीनोंग। फोन 0425-888-856।
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫॉर PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। लक्ष्य पीटीई कोचिंग इंस्टीट्यूट पूरे ऑस्ट्रेलिया विच अपनी सेवावां दे रहे ने। फेस टू फेस IELTS से PTE प्रिपरेशन क्लासेस तो इलावा तुसी ऑनलाइन PTE क्लासेस भी लगा सकते हो। वधेरी जानकारी लई कॉल करो समिता शर्मा 0404-527-518 या विजिट करो www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
टैक्स रिटर्न भरने ते अपने बिजनेस दे अकाउंट तैयार करन दी चिंता छड्डो। ए जिम्मेवारी ले रहे हन अपने पंजाबी भरा SSK अकाउंटेंट्स वाले। इस तो बिना कंपनी ट्रस्ट ते सुपर फंड टैक्स रिटर्ना भी भरदे हन। किसी भी कारोबार दे बिजनेस प्लान ते कैश फ्लो दी सलाह दित्ती जांदी है। SSK अकाउंटेंट्स अंग्रेजी तो इलावा पंजाबी ते हिंदी च भी गलबात करदे हन। स्टूडेंटा लई स्पेशल डिस्काउंट, पता नोट कर लो 3/61 Robinson Street, Dandenong, Melbourne. फोन नंबर 0387590629।
Vital Studios leke aaye ne romantic comedy film Kismat.
Maine to 2 saal ho gaye tanu kehnde ne maine Chandigarh bhej do, maine Chandigarh bhej do.
London na bhej diya tainu. Culture maal dekh kivein laya, jivein DC lagya hove.
Ami Virk, Sargun Mehta ate hor kalakar Kismat.
Lagda aaj ki shuru ho gayi ji. Karo karo. Oh main bhi bahut kiti hai. Aive ni ladiyan lagiyan.
Kismat 21 September to tade nazdeeki cinema ka raanch. For more info visit whitehillproduction.com.
Dil nal dil mile taiyo gal bandi hai. Yaar bal yaar da dhyan hona chahida. ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਦਿਲ ਵਾਲੀ ਗੱਲ ਕੀ ਨੇ ਦੁਨੀਆ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕਿਹਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸਵੇਰ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਜੀ ਪ੍ਰੋਗਰਾਮ ਦੇ ਦੂਸਰੇ ਹਿੱਸੇ ਦੇ ਵਿੱਚ ਤੁਹਾਡਾ ਸਵਾਗਤ ਕਰਦਾ ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਅੱਜ ਮੈਲਬਨ ਸਟੂਡੀਓ ਤੋਂ ਹਾਜ਼ਰ ਹਾਂ ਤੇ ਮੇਰੇ ਨਾਲ ਰਿਵਰਲੈਂਡ ਤੋਂ ਹਾਜ਼ਰ ਨੇ ਮਿੰਟੂ ਬਰਾੜ ਜੀ ਸਟੂਡੀਓ ਲਿੰਕ ਦੇ ਰਾਹੀਂ ਤੇ ਉਹਨਾਂ ਦਾ ਵੀ ਇੱਕ ਵਾਰੀ ਫੇਰ ਸਵਾਗਤ ਜੀ ਆਇਆਂ ਨੂੰ ਮਿੰਟੂ ਜੀ
ਬਹੁਤ ਮਿਹਰਬਾਨੀ ਜੀ ਤੇ ਫੇਰ ਆਪਾਂ ਸਰੋਤਿਆਂ ਨੂੰ ਬੇਨਤੀ ਇਹ ਕਰਨੀ ਸੀ ਵੀ ਜੇ ਤਾਂ ਸਾਡੇ ਕੋਲ ਤਾਂ ਦੇਖੋ ਟੋਪਿਕ ਜਿਹੜੇ ਹੈਗੇ ਅਸੀਂ ਤਾਂ ਛੇੜੀ ਰੱਖਣੇ ਆ ਜੇ ਤੁਸੀਂ ਕਿਸੇ ਖਾਸ ਟੋਪਿਕ ਤੇ ਗੱਲ ਕਰਨੀ ਚਾਹੁੰਦੇ ਹੋ ਤਾਂ ਕੋਈ ਮੈਸੇਜ ਕਰੋ ਜੀ ਤੇ ਆਪਾਂ ਉਸ ਤੇ ਛੇੜ ਲੈਣੇ
ਆ ਹਾਂਜੀ ਚਲੋ ਇੱਧਰ ਹਰਜਿੰਦਰ ਸਿੰਘ ਘੁੰਮਣ ਵੀ ਕਈ ਮੈਸੇਜ ਭੇਜ ਰਹੇ ਨੇ ਤੇ ਉਹਨਾਂ ਨੇ ਵੀ ਕਹਿੰਦੇ ਸੀ ਬਰਾੜ ਜੀ ਤੁਹਾਡੇ ਵਰਗੇ ਕਰੀਮ ਵਿਦੇਸ਼ ਵਿੱਚ ਜਾਣ ਨਾਲ ਸਮਾਜ ਨੂੰ ਬਹੁਤ ਨੁਕਸਾਨ ਹੋਇਆ ਤੇ ਜਦੋਂ ਟਾਈਮ ਹੋਇਆ ਤਾਂ ਗੱਲ ਕਰਨੀ ਤੁਹਾਨੂੰ ਗੱਲ ਕਰਨ ਨੂੰ ਕਹਿੰਦੇ ਨੇ ਮਿੰਟੂ ਬਰਾੜ
ਜੀ ਕਰੀਮ ਹੁੰਦੇ ਸਾਡੀਆਂ ਤਾਂ ਆਪਦੀਆਂ ਗੱਲਾਂ
ਆਪ ਕਰੀਮ ਲੈਣ ਦੇ ਲਈ ਵਿਦੇਸ਼ ਚਾਹੀਦੇ ਸੀ ਚਲੋ ਇੱਧਰ ਸਾਡੇ ਨਾਲ ਬੰਦੇ ਰੋਣੇ ਜੁੜੇ ਨੇ ਉਹਨਾਂ ਨੇ ਨਾ ਇੱਕ ਚੁਟਕਲਾ ਭੇਜਿਆ ਸਤਿ ਸ੍ਰੀ ਅਕਾਲ ਬੁਲਾਈ ਹੈ ਕਹਿੰਦੇ ਕਿ ਇੱਕ ਬੰਦਾ ਕਹਿੰਦਾ ਡਾਕਟਰ ਨੂੰ ਮਿਲਿਆ ਤੇ ਡਾਕਟਰ ਮਰੀਜ਼ ਨੂੰ ਕਹਿੰਦਾ ਕਹਿੰਦਾ ਤੂੰ ਨਾ ਰੋਜ਼ 10 ਕਿਲੋਮੀਟਰ ਤੁਰਿਆ ਕਰ ਉਹਨੂੰ ਉਹਨੇ ਸਲਾਹ ਦਿੱਤੀ ਮਰੀਜ਼ ਇੱਕ ਸਾਲ ਬਾਅਦ ਉਹਨੂੰ ਫੋਨ ਕਰਦਾ ਡਾਕਟਰ ਨੂੰ ਕਹਿੰਦਾ ਡਾਕਟਰ ਸਾਹਿਬ ਮੈਂ ਅਫਗਾਨਿਸਤਾਨ ਪਹੁੰਚ ਗਿਆ ਇੱਥੋਂ ਵਾਪਸ ਆ ਜਾ ਮੈਂ ਅੱਗੇ ਰੂਸ ਵੱਲੋਂ ਨਿਕਲ ਜਾਊ ਏਦਾਂ ਦੀ ਵੀ ਗੱਲ ਹੈਗੀ ਆ ਤੇ ਰਣਜੀਤ ਸਿੱਖ ਮੁਦਗੀ ਵਾਲੇ ਵੀ ਆ ਗਏ ਨੇ ਪ੍ਰੋਗਰਾਮ ਦੇ ਵਿੱਚ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤਾਂ ਚਲੋ ਹੋਰ ਆਪਾਂ ਜਿਹੜੀਆਂ ਗੱਲਾਂ ਬਾਤਾਂ ਜਾਰੀ ਰੱਖਦੇ ਆ ਤੇ ਪਰਾਲੀ ਦਾ ਮਾਮਲਾ ਵੀ ਦੁਬਾਰਾ ਫੇਰ ਭਖਦਾ ਜਾ ਰਿਹਾ ਮਿੰਟੂ ਜੀ ਆਪਾਂ ਮੈਂ ਉੱਥੇ ਹੋਣਾ ਜਦ ਪਰਾਲੀ ਦਾ ਆਪਾਂ ਬਾਅਦ ਚੋ ਜਾਣਾ ਉਹ ਨਜ਼ਾਰੇ ਲੈ ਨੀ ਹੋਣੇ ਆਪਾਂ ਨੂੰ ਧੂਆਂ ਰਾਲੀ ਦੇ
ਨਹੀਂ ਆਪਾਂ ਪਰਾਲੀ ਵਾਲਾ ਤਾਂ ਕੰਮ ਉਦੋਂ ਨੂੰ ਹੋ ਹਟਣਾ ਗਾ ਕਿਉਂਕਿ ਦਸੰਬਰ ਮਹੀਨੇ ਤਾਂ ਕਣਕਾਂ ਫਿਰ ਜੋਬਨ ਤੇ ਹੋ ਜਾਂਦੀਆਂ ਦਸੰਬਰ ਜਨਵਰੀ ਦਾ
ਅੱਛਾ ਠੀਕ ਹੈ ਤੇ ਇੱਕ ਨਾ ਥੋੜਾ ਜਿਹਾ ਮਸਲਾ ਸੀਗਾ ਮੇਰੇ ਦਿਲ ਵਾਲੀ ਗੱਲ ਕਿ ਅਕਸਰ ਅਸੀਂ ਮਤਲਬ ਨਿੰਦਦੇ ਹਾਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਪੋਜ਼ਿਟਿਵ ਚਾਹੀਦੇ ਖਾਸ ਕਰਕੇ ਲੰਗਰ ਨੂੰ ਆਪਾਂ ਨਿੰਦੇ ਜਾਂਦੇ ਉਹ ਲੰਗਰ ਚਲਾਈ ਜਾਂਦੇ ਆ ਐਂ ਕਰੀ ਜਾਂਦੇ ਆ ਉਹ ਕਰੀ ਜਾਂਦੇ ਆ ਲਾਇਬ੍ਰੇਰੀਆਂ ਖੋਲੋ ਹਨਾ ਗਰੀਬਾਂ ਚ ਦਾਨ ਦੇ ਦਿਓ ਹਸਪਤਾਲ ਖੋਲੋ ਉਹ ਕਰੋ ਹਨਾ ਤੇ ਕਈ ਵਾਰੀ ਕਿਹਾ ਵੀ ਇਹ ਜਿਹੜੇ ਸਿਧਾਂਤ ਨੇ ਇਹ ਵਧੀਆ ਜਿਹੜੇ ਚੱਲਦੇ ਆ ਕੰਸੈਪਟ ਇਹਨਾਂ ਨੂੰ ਚੱਲਣ ਦਿਓ ਜੇ ਤੁਹਾਨੂੰ ਲੱਗਦਾ ਹੀ ਆ ਤੇ ਹੋਰ ਖੋਲ ਲਓ ਇਹ ਚ ਕਿਹੜੀ ਗੱਲ ਹੈ ਹਨਾ ਤੇ ਹੁਣ ਨਾ ਮੈਂ ਕਈ ਫੇਸਬੁੱਕ ਤੇ ਵੀ ਸੋਸ਼ਲ ਮੀਡੀਆ ਤੇ ਵੀ ਦੇਖਿਆ ਖਾਸ ਕਰਕੇ ਨਾ ਮੇਰਾ ਖਿਆਲ ਇੱਕ ਬਹੁਤ ਵੱਡੇ ਬਿਜ਼ਨਸ ਕੰਸਲਟੈਂਟ ਹੁਣ ਮੈਨੂੰ ਨਾਂ ਨੀ ਯਾਦ ਉਹਨਾਂ ਦਾ ਉਹਨਾਂ ਨੇ ਇੱਕ ਸਪੈਸ਼ਲ ਇੰਟਰਵਿਊ ਦੇ ਵਿੱਚ ਕਿਹਾ ਸੀ ਕਿ ਉਹ ਜਦੋਂ ਬਹੁਤ ਗਰੀਬ ਸੀ ਨਾ ਉਹ ਮਤਲਬ ਸਟਰਗਲਿੰਗ ਫੇਸ ਦੇ ਵਿੱਚ ਸੀਗੇ ਤਾਂ ਆਪਣੀ ਡਿਗਰੀ ਕਰਕੇ ਉਹ ਆਪਣੀ ਕਿਸਮਤ ਅਜਮਾਉਣ ਦੇ ਲਈ ਕੁਛ ਬਣਨ ਦੇ ਲਈ ਦਿੱਲੀ ਆਏ ਹਨਾ ਤਾਂ ਦਿੱਲੀ ਦੇ ਵਿੱਚ ਹੁਣ ਆ ਤਾਂ ਗਿਆ ਕਹਿੰਦਾ ਮੈਂ ਟੈਚੀ ਭਰ ਕੇ ਪਰ ਮੈਨੂੰ ਕੋਈ ਥਾਂ ਦਿੱਤਾ ਨੀ ਸੀਗਾ ਮੇਰਾ ਤੇ ਨਾ ਹੀ ਕੋਈ ਖਾਣ ਪੀਣ ਦਾ ਨਾ ਹੀ ਪੈਸੇ ਕਹਿੰਦੇ ਵੀ ਮੈਂ ਬੰਗਲਾ ਸਾਹਿਬ ਗੁਰਦੁਆਰੇ ਸੁਣਿਆ ਬੰਗਲਾ ਸਾਹਿਬ ਗੁਰਦੁਆਰਾ ਸਾਹਿਬ ਆਇਆ ਉੱਥੇ ਮੈਨੂੰ ਰਿਹਾਇਸ਼ ਵੀ ਮਿਲੀ ਉੱਥੇ ਮੈਂ ਲੰਗਰ ਵੀ ਖਾਂ ਮਿਲਿਆ, ਮੈਨੂੰ ਨਹਾਉਣ ਨੂੰ ਵੀ ਮਿਲਿਆ, ਇਸ਼ਨਾਨ ਕਰਨ ਨੂੰ ਵੀ ਮਿਲਿਆ, ਹਨਾ ਪਿਆਰ ਵੀ ਮਿਲਿਆ, ਸਤਿਕਾਰ ਵੀ ਮਿਲਿਆ। ਤੇ ਕਹਿੰਦੇ ਮੈਂ ਕਈ ਮਹੀਨੇ ਆਉਂਦਾ ਜਾਂਦਾ ਰਿਹਾ ਜੋਬਾਂ ਦੇ ਆਰ ਪਾਰ, ਕਦੇ ਉੱਥੇ ਜਾਣਾ ਕਦੇ ਉੱਥੇ ਜਾਣਾ, ਮੁੜ ਕੇ ਫਿਰ ਮੈਨੂੰ ਇੱਦਾਂ ਹੁੰਦੀ ਸੀ ਵੀ ਮੈਂ ਗੁਰਦੁਆਰਾ ਸਾਹਿਬ ਚੱਲ ਜਾਣਾ ਵੀ ਉੱਥੇ ਮੇਰੀ ਜੋ ਮੈਨੂੰ ਅੱਜ ਦੀ ਲੋੜ ਹੈ ਮੇਰੀ ਉਹ ਇੱਛਾ ਪੂਰਤੀ ਜਿਹੜੀ ਹੋ ਜਾਣੀ ਹੈ, ਜਿਹੜੀ ਬੇਸਿਕ ਨੀਡ ਹੈ ਰੋਟੀ ਕੱਪੜਾ ਤੇ ਮਕਾਨ ਦੀ, ਹਨਾ। ਹੁਣ ਉਹ ਇਸ ਵੇਲੇ ਬਹੁਤ ਵੱਡਾ ਬਿਜ਼ਨਸਮੈਨ ਹੈ, ਮੈਂ ਕਦੇ ਲੱਭ ਕੇ ਵੀਡੀਓ ਤੁਹਾਨੂੰ ਸ਼ੇਅਰ ਕਰਾਂਗਾ, ਇਸ ਤਰ੍ਹਾਂ ਹੀ ਦੱਸਦਾ ਜਿੱਦਾਂ ਮੈਂ ਦੱਸਦਾ, ਤੇ ਉਹ ਅੱਜ ਵੀ ਯਾਦ ਕਰ ਰਿਹਾ। ਤੇ ਇੱਕ ਮੈਂ ਜ਼ਿਕਰ ਇੱਥੇ ਇਹ ਕਰਨਾ ਚਾਹਾਂਗਾ ਕਿ ਆਹ ਜਿਹੜਾ ਮੁੰਡੇ ਨੇ ਹੁਣ ਡੈਬਿਊ ਜਿਹੜਾ ਪਹਿਲਾਂ ਹੀ ਉਹਦਾ ਮੈਚ ਸੀਗਾ ਉਹ ਚ ਸੈਂਚਰੀ ਬਣਾਈ ਹੈ, ਮੇਰੇ ਖਿਆਲ ਕੀ 22 ਸਾਲਾਂ ਦਾ ਮੁੰਡਾ ਹੈ ਉਹ, ਤੇ
ਪ੍ਰਿਥਵੀ ਸ਼ਾਹ ਨੇ 12 ਸਾਲ ਦਾ,
ਹਾਂਜੀ 18 ਸਾਲ ਦਾ। ਤੇ ਉਹਦੀ ਵੀ ਕਹਾਣੀ ਕੁਛ ਇਹੋ ਜਿਹੀ ਹੈ, ਉਹਦਾ ਵੀ ਉਹ ਵੀ ਕ੍ਰਿਕਟ ਖੇਲਣਾ ਚਾਹੁੰਦਾ ਸੀ, ਸਾਦੇ ਘਰੋਂ ਹੀ ਸੀ, ਤੇ ਉਹਦੇ ਬਾਪੂ ਜੀ ਵੀ ਉਹਨੂੰ ਨਾਲ ਲੈ ਕੇ ਦਿੱਲੀ ਆਉਂਦੇ ਆਏ, ਹਨਾ। ਤੇ ਉਹਨਾਂ ਨੇ ਵੀ ਕੁਛ, ਉਹਨਾਂ ਦੀ ਸਟੋਰੀ ਵੀ ਇਸ ਤਰ੍ਹਾਂ ਹੀ ਹੈ ਕਿ ਉਹਨਾਂ ਨੇ ਮੇਰੇ ਖਿਆਲ ਸੈਂਚਰੀ ਬਣਾ ਕੇ ਉਹਨਾਂ ਦਾ ਧੰਨਵਾਦ ਵੀ ਕੀਤਾ ਪਰਿਵਾਰ ਨੇ, ਸਿੱਖ ਕੌਮ ਦਾ, ਗੁਰੂ ਘਰਾਂ ਦਾ, ਤੇ ਸਾਨੂੰ ਸਪੋਰਟ ਮਿਲੀ ਹੈ। ਸੋ ਮਿੰਟੂ ਜੀ ਹੁਣ ਮਤਲਬ ਜਿਹੜੇ ਲੋਕ ਮਤਲਬ
ਦੇਖੋ ਸਿੱਧੂ ਸਾਹਿਬ ਗੱਲ ਇਹ ਆ ਵੀ ਪਹਿਲਾਂ ਨਾ ਮੈਂ ਮੇਰੇ ਵੀ ਹੁਣ ਲੰਗਰ ਦੇ ਮਾਮਲੇ ਚ ਇੱਕ ਗੱਲ ਨਾ ਕਈ ਤਰ੍ਹਾਂ ਦੀ ਸੰਗ ਚੜੀ ਹੋਈ ਆ, ਤੇ ਮੈਂ ਥੋੜੀ ਜੀ ਸਾਰਿਆਂ ਨੂੰ ਰਿਕੁਐਸਟ ਬੇਨਤੀ ਕਰਨਾ ਚਾਹੁੰਦਾ। ਕਈ ਵਾਰ ਨਾ ਅਸੀਂ ਕੁਝ ਇੱਕ ਗੱਲਾਂ ਹੁੰਦੀਆਂ ਦੇਖੋ ਦੇਖੀ ਗਾਂਹ ਸ਼ੇਅਰ ਕਰੀ ਜਾਂਦੇ ਹਾਂ, ਦੇਖੋ ਦੇਖੀ ਗਾਂਹ ਸ਼ੇਅਰ ਕਰੀ ਜਾਂਦੇ ਹਾਂ, ਤੇ ਉਹਦੇ ਚ ਬਰੀਕੀ ਨਾਲ ਨੀ ਜਾਂਦੇ। ਮੈਂ ਕੱਲ ਪਰਸੋਂ ਤੋਂ ਪਹਿਲਾਂ ਜਦੋਂ ਗੱਲ ਸ਼ੇਅਰ ਹੁੰਦੀ ਸੀ ਮੈਨੂੰ ਇੰਨੀ ਪੈਂਚ ਨੀ ਕਰਦੀ ਸੀ, ਪਰ ਕੱਲ ਮੈਂ ਦੇਖਿਆ ਵੀ ਚੰਗੇ ਗੁਰਸਿੱਖ ਲੋਕ ਵੀ ਉਸ ਗੱਲ ਨੂੰ ਸ਼ੇਅਰ ਕਰ ਰਹੇ ਆ, ਤੇ ਪਰ ਉਸ ਗੱਲ ਨੂੰ ਮਜ਼ਾਕ ਦੇ ਤੌਰ ਤੇ ਜੇ ਤਾਂ ਲੈਂਦੇ ਹੋ ਤਾਂ ਕੋਈ ਚੀਜ਼ ਨੀ ਹੈਗੀ, ਪਰ ਜੇ ਤੁਸੀਂ ਸੀਰੀਅਸਲੀ ਸੋਚਦੇ ਹੋ ਵੀ ਤੁਸੀਂ ਕੀ ਕੰਪੇਅਰ ਕੀ ਕਰ ਰਹੇ ਹੋ, ਤੁਸੀਂ ਦੇਖਿਆ ਹੋਣਾ ਇੱਕ ਪੋਸਟਰ ਜਿਹਾ ਬਣਾ ਕੇ ਨਾ ਕਿ ਵੀ ਵਿਆਹ ਵੀ ਲੰਗਰ ਦੇ ਪ੍ਰਸ਼ਾਦੇ ਵਰਗਾ, ਨਾ ਚਾਹੁੰਦੇ ਹੋਏ ਖਾਣਾ ਪੈਂਦਾ, ਕਿੱਡੀ ਕੀ ਯਾਰ ਇਹ ਸ਼ਬਦਾਵਲੀ ਆ। ਕੱਲ ਇੱਕ ਪੂਰਨ ਗੁਰਸਿੱਖ ਬੰਦੇ ਨੇ ਸ਼ੇਅਰ ਕਰ ਰੱਖੀ, ਮੈਨੂੰ ਬਹੁਤ ਦੁੱਖ ਲੱਗਿਆ ਇਸ ਗੱਲ ਦੇ ਉੱਤੇ ਵੀ ਯਾਰ ਦੇਖੋ ਲੰਗਰ ਦੀ ਜਿਹੜੀ ਪ੍ਰਥਾ, ਲੰਗਰ ਕੋਈ ਸਵਾਦ ਲਈ ਜਾਂ ਲੰਗਰ ਦੇ ਟੇਸਟ ਲਈ ਜਾਂ ਕੋਈ ਉਸ ਲਈ ਥੋੜਾ ਹੁੰਦਾ ਹੁੰਦਾ, ਲੰਗਰ ਤਾਂ ਇਹ ਸੀ ਜਾਂ ਇਹ ਹੈ ਵੀ ਭਾਈ ਭੁੱਖਿਆਂ ਦਾ ਢਿੱਡ ਭਰਿਆ ਜਾਵੇ। ਅਸੀਂ ਤਾਂ ਖੁਦ ਰੌਲਾ ਪਾਉਣੇ ਆ ਜੇ ਹੁਣ ਲੰਗਰ ਆ ਜਿਹੜੇ ਲੋਕ ਬਣਾਈ ਜਾਂਦੇ ਆ, ਜਿਹੜੇ ਹੁਣ ਪੀਜ਼ਿਆਂ ਦੇ ਲੰਗਰ ਲਾਉਣੇ ਆ, ਹੋਰ ਲਾਉਂਦੇ, ਅਸੀਂ ਉਹਨਾਂ ਨੂੰ ਟੋਕਦੇ ਆ, ਅਸੀਂ ਕਹਿੰਦੇ ਆ ਵੀ ਇਹ ਕਾਹਦੇ ਆ। ਲੰਗਰ ਤਾਂ ਚਾਹੇ ਸਿੰਪਲ ਹੋਵੇ ਸਾਦਾ ਹੋਵੇ, ਪਰ ਇੱਕ ਭੁੱਖੇ ਦਾ ਢਿੱਡ ਤਾਂ ਭਰੇ ਨਾ, ਇਹ ਹੋਣਾ ਚਾਹੀਦਾ। ਹੁਣ ਤੁਸੀਂ ਜੇ ਕੋਈ ਕੱਲ ਪਰਸੋਂ ਜਿਵੇਂ ਵੀਡੀਓ ਦੀ ਤੁਸੀਂ ਗੱਲ ਕੀਤੀ, ਰਵੀਸ਼ ਕੁਮਾਰ ਨੇ ਪਿਛਲੇ 2-4 ਮਹੀਨੇ ਪਹਿਲਾਂ ਵੀਡੀਓ ਪਾਈ ਹੈ ਜਦੋਂ ਰੇਲਵੇ ਮੁਲਾਜ਼ਮਾਂ ਨੇ ਉੱਥੇ ਧਰਨਾ ਦਿੱਤਾ, ਤੇ ਉਹਨਾਂ ਨੇ ਉੱਥੇ ਕਿਹਾ ਜੀ ਵੀ ਸਾਨੂੰ ਬੰਗਲਾ ਸਾਹਿਬ ਵਾਲਿਆਂ ਨੇ ਗੁਰੂ ਲੰਗਰ ਦਿੱਤਾ ਤੇ ਸਾਨੂੰ ਸਾਂਭਿਆ, ਜੇ ਸਾਨੂੰ ਜੋਬ ਮਿਲਦੀ ਆ ਤੇ ਅਸੀਂ ਸਾਰੇ ਜਾਣੇ ਆਪਦੀ ਪੇ ਦਾ ਪਹਿਲੀ ਪੇ ਜਿਹੜੀ ਗੁਰਦੁਆਰਾ ਸਾਹਿਬ ਨੂੰ ਦੇਵਾਂਗੇ। ਤੇ ਰਵੀਸ਼ ਕੁਮਾਰ ਉੱਥੇ ਜਿਹੜਾ ਕਿ ਇੱਕ ਨਿਊਟਰਲ ਜਰਨਲਿਸਟ ਦੇ ਤੌਰ ਦੇ ਉੱਤੇ ਸਾਹਮਣੇ ਆਇਆ ਅੱਜ ਦੇ ਯੁੱਗ ਚ, ਉਹ ਵੀ ਦੇਖੋ ਕਹਿ ਰਿਹਾ ਵੀ ਲੰਗਰ ਦੀ ਪ੍ਰਥਾ ਨੂੰ ਤੇ ਕੀ ਗੱਲਾਂ ਕਰ ਰਿਹਾ, ਪਰ ਸਾਡੇ ਲੋਕ ਪੂਰਨ ਗੁਰਸਿੱਖ ਉੱਥੇ ਲਿਖ ਰਹੇ ਆ ਜੀ ਵੀ ਵਿਆਹ ਨਾਲ। ਅਸੀਂ ਪਤੀ ਪਤਨੀ ਦੇ ਬਹੁਤ ਸਾਰੇ ਚੁਟਕਲੇ ਸੁਣਾਉਣੇ ਆ, ਸੁਣਾਉਂਦੇ ਰਹਿੰਦੇ ਆ, ਸੁਣਾਈ ਜਾਈਏ, ਪਰ ਕੰਪੇਅਰ ਕਰਨ ਵੇਲੇ ਤਾਂ ਦੇਖ ਲਈਏ ਨਾ ਅਸੀਂ ਕਾਹਦੇ ਨਾਲ ਕਰ ਰਹੇ ਹਾਂ ਕੰਪੇਅਰ।
ਦੇਖੋ ਮਿੰਟੂ ਜੀ ਤਿੰਨ ਜਿਹੜੀਆਂ ਵੱਡੇ ਸਿਧਾਂਤ ਨੇ, ਇੱਕ ਤਾਂ ਲੰਗਰ ਦੇ ਹਨਾ, ਤੇ ਦੂਸਰਾ ਆਪਣੇ ਗੋਲਕ ਦੇ ਗੁਰੂ ਦੀ ਗੋਲਕ ਗਰੀਬ ਦਾ ਮੂੰਹ, ਹਨਾ ਹਨਾ, ਇਹ ਜਿਹੜੇ ਸਿਧਾਂਤ ਆਪਣੇ, ਚਲੋ ਕੀਰਤਨ ਦੇ ਵੀ ਰੱਖ ਲਓ, ਉਹਦੇ ਤੇ ਵੀ ਮਤਲਬ ਬੜਾ ਜਪਣ ਦਾ ਸਿਧਾਂਤ ਹੈ, ਇਹ ਸਾਨੂੰ ਗੁਰੂ ਸਾਹਿਬ ਨੇ ਦਿੱਤੇ ਨੇ, ਕੋਈ ਸੋਚ ਸਮਝ ਕੇ ਦਿੱਤੇ ਨੇ। ਆਪਾਂ ਚਲੋ ਕਈ ਵਾਰੀ ਭਟਕ ਜਾਂਦੇ ਹਾਂ ਕਿ ਲੰਗਰ ਤਿਆਰ ਕਰਨ ਵੇਲੇ ਅਸੀਂ ਬਹੁਤ ਕੁਛ ਲੋੜ ਨਾਲੋਂ ਵੱਧ ਕਰ ਲਈਦਾ, ਕੋਈ ਗੱਲ ਨੀ, ਮਤਲਬ ਉਹ ਵੀ ਅਕਸੈਪਟੇਬਲ ਹੈ, ਚਲੋ ਜਿੰਨੀ ਸੰਗਤ ਦੇ ਵਿੱਚ ਕੈਪੇਬਿਲਿਟੀ ਆ ਉਹ ਕਰਦੀ ਹੈ, ਹਨਾ। ਦੂਜਾ ਜਿਹੜਾ ਗੋਲਕ ਹੈ, ਗੋਲਕ ਦੇ ਵਿੱਚ ਪੈਸੇ ਪਾਉਂਦੇ ਆ ਆਪਾਂ, ਹਨਾ, ਕਿੰਨੇ ਹਸਪਤਾਲ ਚੱਲਦੇ ਨੇ, ਕਿੰਨੇ ਜਦੋਂ ਕਿਤੇ ਆਫਤ ਆਉਂਦੀ ਆ ਉੱਥੇ ਜਿਹੜੀ ਰਾਹਤ ਜਾਂਦੀ ਆ। ਹੁਣ ਚਲੋ ਮੈਂ ਤੁਹਾਨੂੰ ਮੈਲਬਨ ਦੀ ਦੱਸ ਦਿੰਦਾ, ਹਨਾ, ਮੈਲਬਨ ਦੇ ਵਿੱਚ ਚਲੋ ਅਸੀਂ ਪਹਿਲਾਂ ਜਾਂ ਪਿਛਲੇ ਸਿੱਖ ਖੇਡਾਂ ਜਿੱਥੇ ਜਿਹੜੀ ਸੰਸਥਾ ਚ ਸਾਡਾ ਤਜਰਬਾ ਸੀ ਉਹ ਐਗਜ਼ਾਮਪਲ ਦੇ ਸਕਦੇ ਹਾਂ, ਹਨਾ। ਤੇ ਪਿਛਲੇ ਸਾਲ ਕੀਰਤਨ ਹੋਇਆ, ਹਨਾ, 31 ਰਾਗਾਂ ਦਾ ਆਸਟ੍ਰੇਲੀਆ ਦੀ ਧਰਤੀ ਤੇ ਪਹਿਲੀ ਵਾਰੀ, ਬਹੁਤ ਸੰਗਤ ਨੇ ਮਤਲਬ ਇੰਡੀਵਿਜੁਅਲੀ ਵੀ ਡੋਨੇਟ ਕੀਤਾ, ਪਰ ਤਕਰੀਬਨ 33 ਗੁਰਦੁਆਰਿਆਂ ਨੇ ਵੀ ਉਸ ਨੂੰ ਫੰਡ ਕੀਤਾ, ਠੀਕ ਹੈ ਨਾ, ਉਹ ਸਾਰਾ ਪਬਲਿਕ ਫੰਡਡ ਸੀਗਾ। ਜਿੱਥੇ ਗਏ ਆ ਗੁਰੂ ਘਰਾਂ ਨੇ ਰਿਹਾਇਸ਼ ਵੀ ਦਿੱਤੀ, ਚੱਕਿਆ ਵੀ ਉੱਥੋਂ, ਹਨਾ, ਰੱਖਿਆ, ਮਤਲਬ ਸਾਨੂੰ ਸਾਰਾ ਕੁਛ ਪ੍ਰੋਵਾਈਡ ਕੀਤਾ ਗੁਰੂ ਘਰਾਂ ਨੇ। ਤੇ ਹੁਣ ਇਸ ਸਾਲ ਬਹੁਤ ਵੱਡੇ ਪੱਧਰ ਤੇ ਸਿੱਖ ਖੇਡਾਂ ਦੇ ਵਿੱਚ ਮਤਲਬ ਫਾਈਨੈਂਸ਼ੀਅਲ ਯੋਗਦਾਨ ਪਾ ਰਿਹਾ ਗੁਰੂ ਦੀ ਗੋਲਕ ਦੇ ਵਿੱਚੋਂ, ਠੀਕ ਹੈ ਨਾ। ਸੋ ਇਹ ਜਿਹੜੇ ਵੱਡੇ ਪ੍ਰੋਜੈਕਟ ਹੈ ਜਿੱਥੇ ਤਕਰੀਬਨ 3,500 ਬੱਚਾ ਖੇਡਣਾ ਆ, ਉਹਦੇ ਖਰਚੇ 6.5 ਲੱਖ ਡਾਲਰ ਦੇ ਕਰੀਬ ਹੈ। ਉਹਦੇ ਵਿੱਚੋਂ 1.5-2 ਲੱਖ ਡਾਲਰ ਗੁਰੂ ਘਰ ਜਿਹੜੇ ਕੰਟਰੀਬਿਊਟ ਕਰ ਰਹੇ ਨੇ ਗੁਰੂ ਦੀ ਗੋਲਕ ਚ, ਤੇ ਫੇਰ ਅਸੀਂ ਕਹੀਏ ਗੁਰੂ ਦੀ ਗੋਲਕ ਚ ਨੀ ਪੈਸੇ ਪਾਣੇ, ਮੈਨੂੰ ਇਹ ਦੱਸੋ ਫਿਰ ਪਾਣੇ ਕਿੱਥੇ ਆ? ਮਤਲਬ ਜੇ ਉਹ ਮੋਹਰੇ ਗੋਲਕ ਹੀ ਦਿਸਦੀ ਹੈ ਟਾਰਗੇਟ, ਬਈ ਉਹ ਗੋਲਕ ਹੈ ਯਾਰ, ਮਤਲਬ ਨਿਗਾਹ ਉਹ ਗੋਲਕ ਤੇ ਹੀ ਰਹਿੰਦੀ ਬੰਦਿਆਂ ਦੀ, ਮਤਲਬ ਜਿਹੜੇ ਉਹਦਾ ਬਿਜਲੀ ਦਾ ਬਿੱਲ ਹੈ, ਉੱਥੇ ਪੱਖੇ ਚੱਲਦੇ ਆ, ਉੱਥੇ ਜਿਹੜੇ ਇੰਨੀ ਇੰਪਲੋਇਮੈਂਟ ਹੈ ਭਾਈ ਸਾਹਿਬ ਰੱਖੇ ਉਹਨਾਂ ਦੀ ਤਨਖਾਹ ਚੱਲ ਰਹੀ ਆ, ਠੀਕ ਹੈ, ਤੇ ਉਹਦਾ ਬਿੱਲ ਕਿੱਥੋਂ ਦੇਣਾ? ਜੇ ਗੋਲਕ ਨਹੀਂ ਹੋਊਗੀ ਤਾਂ ਫਿਰ ਅਕਾਊਂਟ ਚ ਜਮਾ ਕਰਾਉਂਗੇ, ਹਨਾ? ਮਤਲਬ ਰੌਲਾ ਗੋਲਕ ਦਾ ਨਹੀਂ ਹੈਗਾ, ਰੌਲਾ ਐਕਚੁਲੀ ਗੋਲਕ ਦਾ ਇੱਕ ਟਰਮ ਹੈ, ਠੀਕ ਹੈ, ਉਹ ਉੱਥੇ ਰੌਲਾ ਤਾਂ ਇਹ ਹੈ ਵੀ ਜਾਂ ਤਾਂ ਜਮਾ ਹੀ ਨਾ ਚੜਾਓ ਪੈਸੇ, ਮਤਲਬ ਪੈਸਿਆਂ ਦਾ ਟ੍ਰਾਂਸੈਕਸ਼ਨ ਹੋਣੀ ਨਹੀਂ ਚਾਹੀਦੀ, ਗੋਲਕ ਦਾ ਨਾਂ ਛੱਡੋ ਤੁਸੀਂ, ਫਿਰ ਬੈਂਕ ਚ ਵੀ ਨਹੀਂ ਜਾਣੇ ਚਾਹੀਦੇ ਤੇ ਨਾ ਕੁਛ ਹੋਣਾ ਚਾਹੀਦਾ, ਠੀਕ ਹੈ ਨਾ? ਫਿਰ ਤਾਂ ਸਿੱਖੀ ਦੇ ਸਿਧਾਂਤ ਹੀ ਬਦਲਨੇ ਪਊਗੇ, ਫਿਰ ਲੰਗਰ ਵੀ ਫ੍ਰੀ ਨਹੀਂ ਹੋਣਾ, ਫਿਰ ਉਹ ਤੁਸੀਂ ਜਾਓ ਉੱਥੇ ਲੰਗਰ ਚ ਪੈਸੇ ਦਓ, ਜੋ ਮੈਕਡੋਨਲਡ ਜਿੱਦਾਂ ਦਿੰਨੇ ਆ ਆਪਣਾ ਛਕੋ ਤੇ ਘਰ ਨੂੰ ਜਾਓ, ਫਿਰ ਤਾਂ ਸਿੱਖੀ ਦੇ ਸਿਧਾਂਤ ਹੀ ਬਦਲਨੇ ਪਊਗੇ ਨਾ, ਫਿਰ ਆਪਾਂ ਗੁਰੂ ਦੇ ਸਿਧਾਂਤ ਜਿਹੜੇ ਸਾਨੂੰ ਦਿੱਤੇ ਉਹਨਾਂ ਨੇ ਉਹ ਬਦਲਣਾ ਪਊਗਾ। ਮਤਲਬ ਜਿਹੜੇ ਜਿਆਦਾ ਪੜ੍ਹਾਈ ਲਿਖਾਈ ਦੇ ਚੱਕਰ ਦੇ ਵਿੱਚ ਆ, ਉਹ ਗੋਲਕ ਨਾ ਕਮੇਟੀ ਚੋਰ ਹੁੰਦੀ, ਉਦਾਂ ਹੀ ਇਲਜ਼ਾਮ ਲਾ ਦੇਣਾ ਕਮੇਟੀ ਚੋਰ ਹੁੰਦੀ ਹੈ, ਜੇ ਗੋਲਕ ਦੇ ਕਬਜ਼ੇ ਲਈ ਆਹ ਹੁੰਦਾ ਉਹ ਹੁੰਦਾ, ਹਨਾ? ਉਹ ਜਿਹੜੀ ਵਿਚਾਰਧਾਰਾ ਆ, ਵਿਚਾਰਧਾਰਾ
ਦੇਖੋ, ਅੱਜ ਵੀ ਮੈਂ ਸਿੱਧੂ ਸਾਹਿਬ ਇਹੀ ਇੱਕ ਵੀਡੀਓ ਦੇਖ ਰਿਹਾ ਸੀ, ਢੱਡਰੀ ਵਾਲੇ ਨੇ ਸਪਸ਼ਟੀਕਰਨ ਦਿੱਤਾ ਗਾ ਅਮੈਰੀਕਾ ਟੂਰ ਦੇ ਮਾਮਲੇ ਚ, ਕਿਸੇ ਨੇ ਡਾਕਟਰ ਚੀਮੇ ਨੇ ਕਿਤੇ ਉਹਨਾਂ ਦੇ ਖਿਲਾਫ ਵੀਡੀਓ ਪਾਈ ਹੈ ਤੇ ਉਹਨਾਂ ਨੇ ਕਿਹਾ ਵੀ ਢੱਡਰੀ ਵਾਲੇ ਦਾ ਦੱਬ ਕੇ ਵਿਰੋਧ ਕਰੋ ਹਰੇਕ ਗੁਰਦੁਆਰਾ ਸਾਹਿਬ ਚ। ਦੇਖੋ ਪਹਿਲੀ ਗੱਲ ਤਾਂ ਇਸ ਗੱਲ ਦੇ ਅਸੀਂ ਹੱਕ ਦੇ ਵਿੱਚ ਨਹੀਂ ਹਾਂ ਵੀ ਅਸੀਂ ਆਪਸ ਵਿੱਚ ਇੱਕ ਦੂਜੇ ਦਾ ਵਿਰੋਧ ਕਰੀ ਜਾਈਏ, ਸਾਨੂੰ ਰੋਜ਼ ਅਸੀਂ ਕਹਿੰਦੇ ਹਾਂ ਵੀ ਜੇ ਢੱਡਰੀ ਵਾਲੇ ਜਿੱਥੇ ਗਲਤ ਸੀ ਅਸੀਂ ਖੁਦ ਗਲਤ ਕਿਹਾ, ਤੁਸੀਂ ਜਾ ਕੇ ਸਾਡੀਆਂ ਪੁਰਾਣੀਆਂ ਰਿਪੋਰਟਾਂ ਦੇਖ ਲਓ, ਪੜ੍ਹ ਲਓ, ਸੁਣ ਲਓ, ਤੁਹਾਨੂੰ ਹਰੇਕ ਚੀਜ਼ ਦੇ ਵਿੱਚ ਪਤਾ ਲੱਗੂਗਾ ਵੀ ਅਸੀਂ ਜਿੱਥੇ ਉਹ ਗਲਤ ਸੀ ਗਲਤ ਕਿਹਾ, ਜਿੱਥੇ ਉਹ ਸਹੀ ਹੈ ਸਹੀ ਕਹਿਣੇ ਆ, ਠੀਕ ਆ? ਜਿਹੜੇ ਟਾਈਮ ਚ ਉਹ ਆਪਦੇ ਆਪਣੇ ਆਪਦੇ ਲੋਕਟ ਪਵਾਉਣੇ ਸ਼ੁਰੂ ਕਰਤੇ ਸੀ, ਆਪਦੀਆਂ ਆਪਦੀ ਮਹਿਮਾ ਕਰਾਉਣੀ ਸ਼ੁਰੂ ਕਰਤੀ ਸੀ, ਵੱਡਾ ਆਪਦੇ ਪ੍ਰੋਪਰਟੀਆਂ ਬਣਾਉਣੀਆਂ ਸ਼ੁਰੂ ਕਰਤੀਆਂ ਸੀ, ਉਦੋਂ ਅਸੀਂ ਖੁਦ ਗਲਤ ਕਿਹਾ। ਜਦੋਂ ਉਹਨਾਂ ਨੇ ਉਹ ਪਰਮੇਸ਼ਰ ਦਰਬਾਰ ਦਾ ਸਾਰਾ ਕੁਛ ਗੁਰੂ ਗ੍ਰੰਥ ਸਾਹਿਬ ਦੇ ਨਾਂ ਕਰਤਾ, ਸੰਤ ਸ਼ਬਦ ਕੱਟ ਲਿਆ, ਹੋਰ ਵਧੀਆ ਗੱਲਾਂ ਕਰ ਲਈਆਂ, ਅਸੀਂ ਉਹਨੂੰ ਸਹੀ ਕਹਿਣਾ ਸ਼ੁਰੂ ਕਰਤਾ। ਹੁਣ ਜਿਹੜੀ ਗੱਲ ਨੂੰ ਅੱਜ ਵੀ ਮੈਂ ਗਲਤ ਕਹਿਣਾ ਉਹ ਇਹ ਕਹਿਣਾ ਵੀ ਜਦੋਂ ਦਰਬਾਰ ਉਹ ਕਿਤੇ ਵੀ ਦੀਵਾਨ ਲਾਉਂਦੇ ਆ, ਉਹ ਦੀਵਾਨ ਚ ਗੁਰੂ ਸਾਹਿਬ ਦੀ ਜਾਂ ਗੁਰਬਾਣੀ ਦੀ 2 ਜਾਂ 4 ਤੁਕਾਂ ਦੇ ਪ੍ਰਤਾਂਤ ਤੋਂ ਬਾਅਦ ਬਾਕੀ ਗੱਲਾਂ ਸੋਸ਼ਲ ਲਾਈਫ ਦੀਆਂ ਕਰਦੇ ਆ, ਠੀਕ ਆ? ਸੋਸ਼ਲ ਲਾਈਫ ਦੇ ਵਿੱਚ ਜਿਹੜੀ ਕੀ ਕਰ ਰਹੇ ਹਾਂ ਅਸੀਂ, ਕੀ ਨਹੀਂ ਕਰ ਰਹੇ, ਕੀ ਕਰਨਾ ਚਾਹੀਦਾ, ਤੇ ਉਹਨੂੰ ਵੀ ਬੜੀ ਇੱਕ ਰੌਚਕ ਭਾਸ਼ਾ ਚ ਉਹ ਕਰਦੇ ਆ। ਚਲੋ ਅਸੀਂ ਨੀ ਆਹਦੇ ਵੀ ਸੋਸ਼ਲ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ, ਪਰ ਉਹ ਸੋਸ਼ਲ ਗੱਲਾਂ ਦੇ ਵਿੱਚ ਵੀ ਜਿਹੜੀਆਂ ਗੱਲਾਂ ਇਹ ਆ ਜਾਂਦੀਆਂ ਵੀ ਫਲਾਨੇ ਬੰਦੇ ਨੇ ਐਂ ਕਹਿਤਾ ਮੈਨੂੰ, ਧਮਕੇ ਬੰਦੇ ਨੂੰ ਐਂ ਕਹਿਤਾ, ਉਹਦਾ ਜਵਾਬ ਮੈਂ ਦਿੰਦਾ, ਮੇਰੇ ਹਿਸਾਬ ਨਾਲ ਉਹ ਸੰਗਤ ਦਾ ਤੇ ਉਹ ਸਮਾਂ ਬਰਬਾਦ ਕਰਨਾ, ਉਹਦੀ ਅਸੀਂ ਅੱਜ ਵੀ ਵਿਰੋਧਤਾ ਕਰਦੇ ਹਾਂ। ਪਰ ਕੁੱਲ ਮਿਲਾ ਕੇ ਜੇ ਦੇਖਿਆ ਜਾਵੇ ਵੀ ਜੇ ਉਹ ਗਲਤ ਅੰਕੜੇ ਵੀ ਉਹਨਾਂ ਦੇ ਛੱਡੀਏ ਵੀ ਇੰਨੇ ਉਹਨਾਂ ਨੇ ਗੁਰੂ ਵਾਲੇ ਬਣਾ ਤੇ, ਪਰ ਜੇ ਸਹੀ ਅੰਕੜੇ ਵੀ ਲਾਈਏ ਤਾਂ ਚੱਲ ਇੱਕ ਬੰਦਾ ਪ੍ਰਚਾਰਕ ਆ, ਸਿੱਖੀ ਦੀ ਗੱਲ ਕਰ ਰਿਹਾ, ਲੋਕਾਂ ਨੂੰ ਬਾਣੀ ਬਾਣੇ ਨਾਲ ਜੋੜਨ ਦੀ ਗੱਲ ਕਰ ਰਿਹਾ, ਤਾਂ ਸਾਨੂੰ ਇਹ ਨੀ ਹੋਣਾ ਚਾਹੀਦਾ ਵੀ ਅਸੀਂ ਸਿਰਫ ਤੇ ਸਿਰਫ ਇੱਕੋ ਗੱਲ ਸਾਰਾ ਦਿਨ ਹੀ ਨਿੰਦੇ ਹੀ ਕਰੀ ਜਾਈਏ, ਨਿੰਦੇ ਕਰੀ ਜਾਈਏ। ਅਸੀਂ ਕੰਮਾਂ ਦੇ ਢੰਗ ਨਾਲ ਉਸ ਬੰਦੇ ਨੂੰ ਸਲਾਹ ਵੀ ਸਕਦੇ ਹਾਂ ਜੇ ਉਹਦੇ ਕੰਮ ਸਹੀ ਆ। ਹੁਣ ਅਮੈਰੀਕਾ ਟੂਰ ਤੇ ਉਹ ਆਏ ਆ, ਅਮੈਰੀਕਾ ਟੂਰ ਦੇ ਉੱਤੇ ਵਿਰੋਧੀਆਂ ਨੇ ਸ਼ੁਰੂ ਕਰਤਾ ਵੀ ਅਸੀਂ ਵਿਰੋਧਤਾ ਕਰਨੀ ਆ, ਉਹ ਵਿਰੋਧਤਾ ਹੋਣ ਵੇਲੇ 20-30-50 ਬੰਦੇ ਹੋਣਗੇ, ਅੰਦਰ ਕਈ ਵਾਰੀ 5,000 ਬੰਦਾ ਹੁੰਦਾ। ਪਹਿਲੀ ਗੱਲ ਤਾਂ ਇਹੀ ਵਿਰੋਧੀ ਵਿਰੋਧਤਾ ਦਾ ਇੱਕ ਪੈਮਾਨਾ ਤੁਹਾਨੂੰ ਛੋਟਾ ਕਰਦਾ, ਵੱਡਾ ਨੀ ਕਰਦਾ। ਜੇ ਤਾਂ ਇਹ ਮੰਨੀਏ ਵੀ ਚੱਲ ਇੱਕ ਪਾਸੇ 2,000 ਇੱਕ ਪਾਸੇ 1,000 ਬੰਦਾ ਤਾਂ ਹੈਗਾ, ਫੇਰ ਤਾਂ ਆਪਾਂ ਗੱਲ ਹੋਰ ਕਹੀਏ, ਇੰਨਾ ਤਾਂ ਹੁੰਦਾ ਨੀ। ਅਸੀਂ ਰੋਜ਼ ਦੇਖਦੇ ਹਾਂ, ਜਿਹੜੀ ਅੱਜ ਵੀਡੀਓ ਦੇ ਵਿੱਚ ਇਹੀ ਗੱਲ ਕਹੀ ਆ ਵੀ ਦੇਖੋ ਜੇ ਤੁਸੀਂ ਮੇਰੀ ਵਿਰੋਧਤਾ ਕਰਨੀ ਹੈ ਨਾ, ਤੁਸੀਂ ਸੰਗਤ ਨੂੰ ਇਹ ਨਾ ਕਹੋ ਵੀ ਇਹ ਗਲਤ ਬੋਲਦਾ, ਇਹ ਕੁਛ ਬੋ ਕਰਦਾ, ਜੇ ਕਰਦਾ, ਤੁਸੀਂ ਇਹ ਕਹੋ ਵੀ ਤੁਸੀਂ ਜਾ ਕੇ ਸੁਣੋ ਤੇ ਵੀ ਦੇਖੋ ਕਿੰਨਾ ਗਲਤ ਬੋਲਦਾ, ਤੇ ਸੰਗਤ ਆਪੇ ਡਿਸਾਈਡ ਕਰਨ ਨੂੰ ਸਹਿਣੀ ਹੈ ਜੇ ਮੈਂ ਗਲਤ ਬੋਲਦਾ ਹੋਇਆ ਜਾਂ ਕੋਈ ਕਿਸ ਚੀਜ਼ ਦੀ ਨਿੰਦਿਆ ਭੰਡੀ ਕਰਦਾ ਹੋਇਆ। ਪਰ ਜੇ ਐਂ ਕਹਿਣਾ ਵੀ ਜਾਓ ਨਾ ਉੱਥੇ, ਉਹ ਤਾਂ ਗਲਤ ਬੋਲਦਾ, ਤਾਂ ਫਿਰ ਉਹ ਕਿਤੇ ਨਾ ਕਿਤੇ ਇੱਕ ਤਰਫੀ ਗੱਲ ਆ। ਉਹੀ ਗੱਲਾਂ ਉਹਨਾਂ ਨੇ ਕਮੇਟੀਆਂ ਦੇ ਮਾਮਲੇ ਚ, ਜਿਹੜੀ ਤੁਸੀਂ ਲੰਗਰ ਦੀ ਗੱਲ ਛੇੜੀ, ਉਹਨਾਂ ਨੇ ਕਮੇਟੀਆਂ ਦੀ ਗੱਲ ਕਹੀ ਆ ਵੀ ਜਿਹੜੇ ਕਮੇਟੀਆਂ ਦੇ ਉੱਤੇ ਅਕਸਰ ਦੋਸ਼ ਲਾਇਆ ਜਾਂਦਾ ਵੀ ਇਹ ਰੁਪਈਏ ਖਾ ਗਏ, ਰੁਪਈਏ ਖਾਣ ਦਾ ਇਹਨਾਂ ਨੇ ਸਾਧਨ ਬਣਾਇਆ, ਇਹ ਕੀਤਾ ਵੋ ਕੀਤਾ, ਉਹ ਬੰਦਾ ਆਪ ਖੁਦ ਮਿਲੀਅਨੇਅਰ ਆ, ਤੇ ਉਹ ਇੱਕ ਇੱਕ ਮਿਲੀਅਨ ਜੇ ਡੋਨੇਟ ਵੀ ਕਰਦੇ ਨੇ ਉਹਨਾਂ ਨੂੰ ਤਾਂ ਨੀ ਫਰਕ ਪੈਂਦਾ, ਤੇ ਉਹ ਬੰਦੇ ਗੋਲਕਾਂ ਦੇ ਨਾਂ ਤੇ 5-5-10-10 ਡਾਲਰ ਖਾਣਗੇ ਜਾਂ ਇਕੱਠੇ ਕਰਦੇ? ਪਹਿਲੀ ਗੱਲ ਤਾਂ ਇਹ ਸੋਚਣ ਵਾਲੀ ਗੱਲ ਆ।
ਇਹੀ ਤਾਂ ਗੱਲ, ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਵੀ ਸਾਡੇ ਤੇ ਵੀ ਇਲਜ਼ਾਮ ਕਈ ਵਾਰੀ ਲੱਗਦਾ, ਉਹ ਤੁਸੀਂ ਖਾਈ ਜਾਂਦੇ ਪੈਸੇ, ਹਨਾ, ਆਹ ਕਰੀ ਜਾਂਦੇ ਆ, ਸੀਗਾ ਤੁਸੀਂ ਜਾਣ ਦਿਆ ਕਰੋ ਇੱਥੇ ਸਾਰੇ ਬਿਜ਼ਨਸਮੈਨ ਹੈ ਉਹ ਇਹ ਵਲੰਟੀਅਰ ਵਰਕ ਹੈ। ਕਿੰਨਾ ਕੁ ਖਾ ਲੂਗਾ, ਕੋਈ 2000 ਖਾ ਲੂ, 5000 ਖਾ ਲੂ, ਕੀ ਖਾ ਲੂਗਾ, ਕਿੱਥੋਂ ਖਾ ਲੂਗਾ, ਸਾਰਾ ਆਡਿਟ ਹੁੰਦਾ ਹੈ। ਜਿੰਨਾ ਕੰਮ ਛੱਡ ਕੇ ਸਾਰੇ ਜਣੇ ਲੱਗੇ ਹੋਏ ਹੈ ਹਨਾ। ਹੁਣ ਤੁਸੀਂ ਦੇਖੋ ਦਲਵਿੰਦਰ ਗਰਚਾ ਭਾਜੀ ਹੈ ਨਾ, ਪ੍ਰੈਜੀਡੈਂਟ ਆਪਣੇ ਮੈਲਬਨ ਦੇ, ਜਿੰਨੇ ਵੀ ਬਾਕੀ
ਦੋ ਸਾਲ
ਹੋ ਗਏ ਮਿਨਿਸਟਰਾਂ ਨੂੰ ਮਿਲਦਾ, ਕਦੇ ਉਹ ਮਿਲਦਾ, ਕਦੇ ਮਤਲਬ ਲੱਖਾਂ ਦੀ ਉਹਨਾਂ ਦੀ ਤਨਖਾਹ ਹੈ। ਇੰਜੀਨੀਅਰ ਇੰਗਲੈਂਡ ਤੋਂ ਆਏ ਹੋਏ ਨੇ ਹਨਾ। ਹੁਣ ਉਹ ਵੀ ਕਮੇਟੀ ਦੇ ਪ੍ਰਧਾਨ ਹੈ ਹਨਾ। ਜੇ ਆਪਾਂ ਮਤਲਬ ਉਹ ਚ ਕਮੇਟੀਆਂ ਪੈਸੇ ਖਾਂਦੀਆਂ, ਮਤਲਬ ਮੈਨੂੰ ਤਾਂ ਸਮਝ ਨੀ ਆਉਂਦੀ ਵੀ ਉਹ ਬੰਦਾ 2 ਲੱਖ ਦੀ ਜੋਬ ਤੇ ਲੱਗਾ ਹੋਇਆ ਤੇ ਮੁੜ ਕੇ ਉਹ ਨੱਠਾ ਭੱਜਾ ਫਿਰਦਾ ਮਿਨਿਸਟਰਾਂ ਦੇ ਨਾਲ, ਕਦੇ ਉਹਨੇ 5-6 ਲੱਖ ਇਕੱਠਾ ਕਰਨਾ ਹੈ ਤੇ ਕਮਾਲ ਹੈ। ਮਤਲਬ ਉਹ ਇਲਜ਼ਾਮ ਲਾਣਾ ਹੈ ਨਾ $2,000-4,000 ਦਾ, ਤੇ ਸਮਝ ਕੇ ਸਾਨੂੰ ਤਾਂ ਉਹਨੂੰ ਦੇਣਾ ਚਾਹੀਦਾ ਵੀ ਤੁਸੀਂ ਭਾਈ ਇੰਨਾ ਕੈਪੇਬਲ ਬੰਦੇ ਆ, ਇੰਨਾ ਕੀਤਾ ਆ। ਇਹ ਨਾ ਇਹ ਜਿਹੜਾ ਅਟੈਕ ਹੈ ਅਸਲ ਦੇ ਵਿੱਚ ਕੀ ਆ ਨਾ, ਜਿਹੜੀ ਮੈਂ ਇਹ ਗੱਲ ਦੇਖੀ ਆ ਵੀ ਜ਼ਿਆਦਾਤਰ ਲੋਕ ਉਹ ਕਰਦੇ ਨੇ ਜਿਹੜੇ ਆਪ ਜ਼ਿਆਦਾ ਹਾਰੇ ਹੁੰਦੇ ਆ, ਜਾਂ ਉਹਨਾਂ ਨੂੰ ਇੱਦਾਂ ਹੁੰਦੀ ਅਸੀਂ ਕਦੇ ਬਣੇ ਨਹੀਂ ਸਕਦੇ, ਸਾਡੇ ਚ ਕੈਪੇਬਿਲਿਟੀ ਹੈ ਨੀ। ਦੂਜਾ ਜਿਹੜਾ ਉਹਨਾਂ ਦੇ ਅੰਦਰ ਜਿਹੜੀ ਹੈ ਨਾ ਉਹ ਹੀਣ ਭਾਵਨਾ ਹੁੰਦੀ ਹੈ ਕਿ ਜਿਹੜਾ ਧਰਮ ਹੈ ਇਹ ਧਰਮ ਨਾਲੋਂ ਮੈਂ ਉੱਚਾ ਆ। ਉਹ ਇਹ ਸੋਚਦੇ ਆ ਵੀ ਜੇ ਮੈਂ ਇਹਨੂੰ ਨੀਵਾਂ ਕਰਾਂਗਾ ਨਾ ਕਿਸ ਤਰ੍ਹਾਂ ਖਿੱਚ ਕੇ ਥੱਲੇ ਨੂੰ ਤਾਂ ਮੇਰੀ ਵਡਿਆਈ ਹੋਏਗੀ, ਨਹੀਂ ਤਾਂ ਜਿਹੜੇ ਮਿਹਨਤ ਕਰਦੇ ਨੇ ਧਰਮੀ ਆ, ਵਧੀਆ ਕਿਰਦਾਰ ਰੱਖਦੇ ਨੇ ਆਪਣਾ, ਅੰਮ੍ਰਿਤ ਛਕਿਆ ਹੋਇਆ ਜਾਂ ਨਹੀਂ ਵੀ ਛਕਿਆ ਹੋਇਆ, ਗੁਰੂ ਘਰ ਜਾਂਦੇ ਨੇ, ਬਾਣੀ ਪੜ੍ਹਦੇ ਨੇ, ਇੱਕ ਦੂਜੇ ਨੂੰ ਮਿਲਦੇ ਨੇ, ਪਿਆਰ ਸਤਿਕਾਰ ਕਰਦੇ ਨੇ, ਨਸ਼ਾ ਨਹੀਂ ਕਰਦੇ ਹਨਾ, ਤੇ ਉਹਨਾਂ ਦੀ ਸ਼ੋਭਾ ਹੁੰਦੀ ਆ ਸਮਾਜ ਦੇ ਵਿੱਚ, ਜੱਗ ਦੇ ਵਿੱਚ, ਵੀ ਇਹਨਾਂ ਨੂੰ ਮੈਂ ਨੀਵਾਂ ਕਰਦਾ ਤੇ ਮੇਤੇ ਤਾਂ ਮੈਂ ਤਾਂ ਪੀਣੋਂ ਛੱਡ ਨਹੀਂ ਸਕਦਾ, ਮੈਂ ਤਾਂ ਮਾੜਾ ਬੋਲਣੋਂ ਨਹੀਂ ਛੱਡ ਸਕਦਾ, ਮੈਂ ਤਾਂ ਅਵਗੁਣਾਂ ਨੂੰ ਦੂਰ ਕਰਨ ਦੀ ਅਰਦਾਸ ਨਹੀਂ ਕਰ ਸਕਦਾ, ਮੇਤੇ ਹੋਣਾ ਹੀ ਨਹੀਂ। ਇਹਦੇ ਨਾਲੋਂ ਮੈਂ ਜਿਹੜੇ ਉਹਨਾਂ ਨੂੰ ਜਾਂਦੇ ਜਾਂਦੇ ਉਹਨਾਂ ਨੂੰ ਟਿੱਬੀ ਦੇ ਕੇ ਸੱਟ ਲਾਂ ਥੱਲੇ, ਤੇ ਮੈਂ ਫਿਰ ਮੈਨੂੰ ਵਧੀਆ ਕਹਿਣ ਲੋਕ। ਬਹੁਤ ਸਾਰੇ ਇਸ ਮਾਨਸਿਕਤਾ ਦੇ ਅਧੀਨ ਇਹਨਾਂ ਗੁਰੂ ਦੇ ਸਿਧਾਂਤਾਂ ਤੇ ਹਮਲਾ ਕਰਦੇ ਨੇ, ਤੇ ਹਮਲਾ ਕਰਕੇ ਉਹ ਲਾਇਬ੍ਰੇਰੀਆਂ ਬਣਾ ਦਿਓ ਜੀ, ਗਰੀਬਾਂ ਦੇ ਮੂੰਹ ਚ ਪਾ ਦਿਓ। ਹੁਣ ਮੈਂ ਕੱਲ ਨੇ ਇੱਕ ਬਹੁਤ ਸੋਹਣਾ ਆਰਟੀਕਲ ਪੜ੍ਹ ਰਿਹਾ ਸੀਗਾ, ਇੱਕ ਮੁੰਡੇ ਨੇ ਲਿਖਿਆ ਜੀ, ਕਹਿੰਦਾ ਜਿਹੜੇ ਕਹਿੰਦੇ ਆ ਵੀ ਕਿਸੇ ਨੇ ਫੁੱਲ ਚੜਾ ਤੇ ਦਰਬਾਰ ਸਾਹਿਬ ਦੇ ਉੱਤੇ ਫੁੱਲ ਲਾ ਤੇ ਸਜਾ ਤਾ ਆਪਣੇ ਗੁਰੂ ਦਾ ਘਰ, ਕਿਸੇ ਨੇ ਸੋਨਾ ਚੜਾਤਾ, ਕਿ ਉਦੋਂ ਉਹ ਇਹੋ ਜੀ ਇੰਨੇ ਗਰੀਬ ਹੁੰਦੇ ਜੇ ਇੰਨਿਆਂ ਨੂੰ ਦੇ ਦਿੰਦੇ, ਹਸਪਤਾਲ ਖੋਲ ਦਿੰਦੇ, ਉਹ ਦਿੰਦੇ। ਹੁਣ ਉਹੀ ਬੰਦੇ ਆ ਉਹਨਾਂ ਦੇ ਮੂੰਹ ਨੂੰ ਛਿੱਕਲੀ ਪਈ ਹੋਈ ਆ, ਜਦੋਂ ਰਫੇਲ ਦਾ ਸੌਦਾ ਹੋਇਆ 7 ਬਿਲੀਅਨ ਦਾ, ਕੱਲ ਮੋਦੀ ਨੇ ਸੌਦਾ ਕੀਤਾ ਰਸ਼ੀਆ ਦੇ ਨਾਲ S-400 ਮਿਸਾਇਲ ਸਿਸਟਮ ਦਾ 5 ਬਿਲੀਅਨ ਦਾ, ਠੀਕ ਆ। ਹੁਣ ਉਹ ਬੰਦੇ ਚੁੱਪ ਕਰਕੇ ਬੈਠੇ ਆ, ਉਹ ਇਹ ਨੀ ਕਹਿ ਸਕਦੇ ਵੀ 33-4% ਜਿਹੜੀ ਭਾਰਤ ਦੀ ਆਬਾਦੀ ਗਰੀਬੀ ਰੇਖਾ ਤੋਂ ਹੇਠ ਆਇਆ, ਠੀਕ ਹੈ, ਰੋਟੀ ਦੇ ਲਾਲੇ ਉਹਨਾਂ ਨੂੰ ਪਏ ਹੋਏ ਨੇ। ਉਹੀ ਉਹਨਾਂ ਨੂੰ ਉਹ ਹੁਣ ਕਿਉਂ ਨੀ ਰੌਲਾ ਪਾ ਰਹੇ ਵੀ ਅਸੀਂ ਰਫੇਲ ਜਿਹੜਾ ਅਸੀਂ ਉੱਥੇ ਝੂਟੇ ਲੈਣੇ ਆ ਸਾਰਿਆਂ ਨੇ, ਵੀ ਉਹ ਪਹਿਲਾਂ ਉਹਨਾਂ ਨੂੰ ਰੋਟੀ ਦਿਓ, ਹੁਣ ਨੀ ਉਹ ਬੋਲਣਾ। ਜਦੋਂ ਕਿਸੇ ਨੇ ਫੁੱਲ ਚੜਾ ਦੇਣੇ ਆ ਦਰਬਾਰ ਸਾਹਿਬ ਦੇ ਵਿੱਚ, ਉਹਨਾਂ ਨੇ ਏਦਾਂ ਭਵਕੜਾ ਮੰਗਰ ਬਾਹਰ ਨਿਕਲਣਾ, ਤੁਸੀਂ ਗੱਲਾਂ ਹੀ ਛੱਡ ਦਿਓ। ਮਤਲਬ ਇਹ ਦੋਹਰੇ ਮਾਪਦੰਡ ਕਿਉਂ, ਕੀ ਰਫੇਲ ਦੀ ਲੋੜ ਹੈ, ਕੀ S-400 ਦੀ ਲੋੜ ਹੈ, ਰੋਟੀ ਦੀ ਲੋੜ ਹੈ ਪਹਿਲਾਂ ਜਾਂ S-400 ਦੀ ਲੋੜ ਹੈ। ਸੋ ਇਹ ਨਾ ਜਿਹੜੇ ਮਤਲਬ ਉਹ ਪੜ੍ਹੇ ਲਿਖੇ ਸੋ ਕਾਲਡ ਹੈ, ਉਹਨਾਂ ਦਾ ਮਕਸਦ ਹੁੰਦਾ ਸਿਰਫ ਧਰਮ ਤੇ ਹਮਲਾ ਕਰਨਾ, ਆਪਣੇ ਆਪ ਨੂੰ ਵੱਡਾ ਦੱਸਣਾ, ਹੋਰ ਕੁਝ ਨਹੀਂ।
ਮੈਂ ਤੁਹਾਨੂੰ ਦੱਸਦਾ ਵੀ 10-15% ਦਾ ਲੋਕ ਇਹ ਹੁੰਦੇ ਆ ਸਿੱਧੂ ਸਾਹਿਬ, ਜਿਨ੍ਹਾਂ ਨੂੰ ਇਹ ਮਕਸਦ ਇਹ ਹੁੰਦਾ ਵੀ ਆਪਾਂ ਸਮਾਜ ਦੇ ਵਿੱਚ ਜੇ ਕੁਛ ਚੰਗਾ ਕਰ ਰਿਹਾ ਆਪਾਂ ਨਹੀਂ ਕਰ ਪਾ ਰਹੇ ਤੇ ਉਹਦੀਆਂ ਲੱਤਾਂ ਖਿੱਚੀਏ ਜਿੱਥੇ ਮਰਜ਼ੀ ਤੇ ਜਿਵੇਂ ਮਰਜ਼ੀ ਲੱਤਾਂ ਖਿੱਚੀਏ। 10-5% ਤਾਂ ਲੋਕ ਇਹ ਹੁੰਦੇ ਆ, ਪਰ ਮੈਂ ਬਹੁਤਾਤ ਲੋਕ ਉਹ ਵੀ ਦੇਖਿਆ ਜਿਨ੍ਹਾਂ ਨੂੰ ਲਾਈ ਲੱਗ ਕਹਿ ਸਕਦੇ ਆ, ਜਾਂ ਜਿਹੜੇ ਬਿਨਾਂ ਮਤਲਬ ਤੋਂ ਬਿਨਾਂ ਸੋਚੇ ਸਮਝੇ ਬਿਆਨ ਦਿੰਦੇ ਆ। ਪਿਛਲੇ ਦਿਨ ਨਾ ਪਤਾ ਕੀ ਹਾਦਸਾ ਵਾਪਰਦਾ ਵੀ ਕਿਤੇ ਪਾਰਟੀ ਚ ਬੈਠੇ ਆ, ਚਾਰ ਪਰਿਵਾਰ ਬੈਠੇ ਆ, ਪਾਰਟੀ ਚੱਲੀ ਜਾਂਦੀ ਆ, ਤੇ ਉੱਥੇ ਬਿਨਾਂ ਸੋਚੇ ਸਮਝੇ ਇੱਕ ਔਰਤ ਇਹ ਕਹਿ ਰਹੀ ਆ ਵੀ ਆਡਲੇਟ ਜਿਹੜਾ ਨਵਾਂ ਗੁਰਦੁਆਰਾ ਜਾ ਬਣਨਾ ਸੀ ਉਹ ਵੀ ਖਾ ਕੇ ਪੈਸੇ ਪੂਸੇ ਜੇ ਤੇ ਚੁੱਪ ਕਰਕੇ ਬਹਿ ਗਏ। ਦੇਖੋ ਹੁਣ ਉਸ ਔਰਤ ਨੇ 1 ਸੈਕਿੰਡ ਦੇ ਵਿੱਚ ਬਿਆਨ ਦਿੱਤਾ, ਤੇ ਹੁਣ ਉਹਨੇ ਐਵੇਂ ਤਾਂ ਬਿਆਨ ਦਿੱਤਾ ਨੀ, ਹੁਣ ਉਹਨੂੰ ਕਿਤੇ ਨਾ ਕਿਤੇ ਤਾਂ ਕਿਸੇ ਨਾ ਕਿਤੇ ਕੋਈ ਤਾਂ ਗੱਲ ਹੋਈ ਹੋਊਗੀ, ਘਰੇ ਗੱਲ ਹੋਈ ਹੋਊਗੀ, ਉਹਦੇ ਘਰ ਵਾਲੇ ਨੇ ਕਿਹਾ ਹੋਊ, ਉਹਦੇ ਕਿਸੇ ਫੈਮਿਲੀ ਫਰੈਂਡਾਂ ਨੇ ਕਿਹਾ ਹੋਊ, ਕੁਛ ਤਾਂ ਗੱਲ ਹੋਈ ਹੋਊਗੀ ਨਾ। ਹੁਣ ਨਾ ਤਾਂ ਉਹਨਾਂ ਨੇ ਤਹਿ ਤੇ ਗਏ ਵੀ ਕਿੱਥੇ ਗਏ, ਕੀ ਹੋਇਆ, ਕਿਵੇਂ ਆਇਆ, ਗੱਲ ਕੀ ਆ, ਕੁਛ ਨੀ ਗਿਆ, 1 ਸੈਕਿੰਡ ਚ ਕਹਿਤਾ। ਪਰ ਹੁਣ ਚਲੋ ਜੇ ਉੱਥੇ ਮੇਰੇ ਵਰਗਾ ਬੋਲਦਾ ਜਾਂ ਜੇ ਕੋਈ ਜਿਹੜਾ ਸੁਣ ਰਿਹਾ ਸੀ ਉਹ ਬੋਲਦਾ ਤਾਂ ਉਹ ਬਹਿਸ ਬਣਦੀ, ਤੇ ਉਹ ਹੀ ਛੋਟਾਪਣ ਸੀ ਐਵੇਂ ਬਿਨਾਂ ਮਤਲਬ ਤੋਂ, ਉਹਨੇ ਤਾਂ ਹੁਣ ਛੋਟੀ ਗੱਲ ਕਰਤੀ, ਮੂਹਰਲੇ ਦਾ ਛੋਟਾ ਹੁਣ ਸੀ ਉਹਦਾ ਜਵਾਬ ਦਿੰਦਾ। ਪਰ ਮੈਂ ਨਾ ਕਈ ਵਾਰੀ ਸੋਚਦਾ ਹੁੰਦਾ ਵੀ ਸਾਨੂੰ ਨਾ ਕੋਈ ਵੀ ਚੀਜ਼ ਦੀ ਜੇ ਕਿਤੇ ਵੀ ਕੋਈ ਇਨਫੋਰਮੇਸ਼ਨ ਆਉਂਦੀ ਆ ਅਸੀਂ ਉਹਦੀ ਤਹਿ ਤੇ ਜਾਈਏ, ਤਹਿ ਤੇ ਜਾ ਕੇ ਉਹਨੂੰ ਲੱਭੀਏ ਵੀ ਕਿੱਥੇ ਗਲਤੀ ਹੈ, ਕਿੱਥੇ ਨਹੀਂ ਹੈ, ਕਿੱਥੇ ਸਹੀ ਆ। ਪਰ ਅਸੀਂ ਉਹ ਤਾਂ ਕਰਦੇ ਨੀ, ਹੁਣ ਕੱਲ ਹੀ ਜਿਵੇਂ ਮੈਂ ਇੱਕ ਸਟੇਟਸ ਸ਼ੇਅਰ ਕੀਤਾ, ਮੇਰੇ ਕੋਲੇ ਮੇਰੇ ਮਨ ਚ ਸੀ ਇਹ ਗੱਲ ਲਿਖਣ ਤੋਂ ਲਿਖਣ ਲਈ, ਪਰ ਮੈਂ ਲਿਖ ਨੀ ਪਾਇਆ ਕਿਉਂਕਿ ਮੈਂ ਫੋਨ ਤੇ ਸੀ, ਮੈਂ ਫੋਨ ਤੋਂ ਸ਼ੇਅਰ ਕਰਤਾ। ਮੈਨੂੰ ਗੱਲਾਂ ਵਧੀਆ ਲੱਗੀਆਂ ਗਿਆਨੀ ਸੰਤੋਖ ਸਿੰਘ ਨੇ ਅਬਰਾਹਮ ਲਿੰਕਨ ਦੇ ਇੱਕ ਲੈਟਰ ਦੇ ਨਾਂ ਤੇ ਸ਼ੇਅਰ ਕਰਤਾ। ਮੈਂ ਲਿਖਣ ਲੱਗਿਆ ਸੀ ਇਹ ਲਾਈਨ ਵੀ ਮੈਨੂੰ ਇਹ ਤਾਂ ਪਤਾ ਨੀ ਵੀ ਸੱਚੀ ਮੁੱਚੀ ਅਬਰਾਹਮ ਲਿੰਕਨ ਨੇ ਲਿਖਿਆ ਜਾਂ ਕਿਸੇ ਦੀ ਇਮੈਜਿਨਰੀ ਚੋਂ ਆਇਆ, ਪਰ ਜੋ ਵੀ ਆਇਆ ਇਹ ਬਹੁਤ ਵਧੀਆ, ਬਹੁਤ ਵਧੀਆ ਗੱਲਾਂ ਪੜ੍ਹਨ ਵਾਲੀਆਂ। ਮੈਂ ਇਹ ਲਾਈਨ ਲਿਖ ਕੇ ਪਾਉਣਾ ਸੀ ਪਰ ਮੈਂ ਨਹੀਂ ਪਾ ਸਕਿਆ। ਚਲੋ ਸਾਡੇ ਭਾਈ ਆਪਣੇ ਹਰਿਮੰਦਰ ਨੇ ਬ੍ਰਿਸਬਨ ਤੋਂ ਥੱਲੇ ਲਿਖਿਆ ਵੀ ਗੱਲਾਂ ਬਹੁਤ ਸੋਹਣੀਆਂ ਜੀ, ਪਰ ਇਹਨੂੰ ਕੋਈ ਤਸਦੀਕ ਨਹੀਂ ਕੀਤਾ ਹਜੇ ਤੱਕ ਵੀ ਇਹ ਲੈਟਰ ਵਾਕਈ ਅਬਰਾਹਮ ਲਿੰਕਨ ਨੇ ਲਿਖਿਆ। ਹੁਣ ਉਸੇ ਲੈਟਰ ਦੇ ਵਿੱਚ ਇੱਕ ਲਾਈਨ ਸੀ ਜਿਹਨੇ ਮੈਨੂੰ ਲਿਖਣ ਲਈ ਮਜਬੂਰ ਕੀਤਾ ਸੀ, ਉਹ ਇਹ ਸੀ ਵੀ ਜਿਹੜੀ ਲਾਈਨ ਦੇ ਵਿੱਚ ਇਹ ਸੀ ਵੀ ਅਸੀਂ ਆਪ ਨੀ ਪੜਤਾਲ ਦੇ, ਅਸੀਂ ਸੁਣਾ ਸੁਣਾਈਆਂ ਦੀ ਗੱਲਾਂ ਕਰ ਦਿੰਦੇ ਹਾਂ, ਤੇ ਮੈਂ ਵੀ ਉਹੀ ਗੱਲ ਕਰਤੀ, ਮੈਂ ਪੜਤਾਲਿਆ ਨੀ ਤੇ ਮੈਂ ਸ਼ੇਅਰ ਕਰਤਾ। ਮੈਨੂੰ ਇਹ ਗੱਲ ਪਤਾ ਸੀ, ਸਾਰੀ ਗੱਲ ਸੀ, ਪਰ ਉਹ ਹਰਿਮੰਦਰ ਬਾਈ ਨੇ ਥੱਲੇ ਮੈਸੇਜ ਕੀਤਾ, ਮੈਂ ਉਸਨੂੰ ਬੜਾ ਸਾਰਥਿਕ ਤੌਰ ਤੇ ਲਿਆ ਵੀ ਵਾਕਈ ਸਹੀ ਗੱਲ ਆ, ਮੈਨੂੰ ਲਿਖ ਦੇਣੀ ਚਾਹੀਦੀ ਸੀ ਇਹ ਚੀਜ਼। ਪਰ ਚਲੋ ਉਹ ਤਾਂ ਇੱਕ ਮਸਲਾ ਇਹ ਸੀ ਵੀ ਉਹ ਚ ਗਿਆਨ ਵਾਲੀਆਂ ਗੱਲਾਂ ਸੀ, ਚੰਗੀਆਂ ਗੱਲਾਂ ਸੀ, ਤੇ ਉਹਦੇ ਨਾਲ ਕੋਈ ਬੜਾ ਇਫੈਕਟ ਨੀ ਪੈਣ ਲੱਗਿਆ। ਪਰ ਹੁਣ ਜੇ ਗੁਰਦੁਆਰੇ ਦੇ ਮਾਮਲੇ ਚ ਗੱਲ ਕਰੀਏ ਜਾਂ ਹੋਰ ਕਰੀਏ, ਜਦੋਂ ਇੱਕ ਬੰਦੇ ਨੇ ਇਹ ਜੀ ਗੱਲ ਕਹਿਤੀ, ਜਿਹੜੇ 20 ਬੰਦਿਆਂ ਨੇ ਸੁਣ ਲਈ, ਉਹ 20 ਚੋਂ 10 ਤਾਂ ਬੰਦੇ ਮੰਨਣਗੇ ਵੀ ਲਾਈ ਲੱਗ ਵਾਲੇ ਟਾਈਪ ਪਾਸੇ ਜਾਣਗੇ ਨਾ, ਅੱਬਣਵੇਂ ਤਾਂ 18 ਜਾਣਗੇ 20 ਚੋਂ ਵੀ ਭਾਈ, ਕਿਉਂਕਿ ਨੈਗੇਟਿਵ ਗੱਲ ਤਾਂ ਹਰੇਕ ਨੂੰ ਬੜੀ ਛੇਤੀ ਚੰਗੀ ਲੱਗਦੀ ਆ, ਪਰ ਸੱਚ ਵਾਲੀ ਕਿਸੇ ਪਾਸੇ ਨੀ ਜਾਣਾ। ਹੁਣ ਅੱਜ ਤੱਕ ਕਿਸੇ ਬੰਦੇ ਨੇ ਇਹ ਨੀ ਪੁੱਛਿਆ, ਮੈਂ ਜੇ ਹੁਣ ਚਲੋ ਅੱਜ ਬਹਾਨਾ ਛਿੜਿਆ, ਮੈਂ ਤੁਹਾਨੂੰ ਥੋੜਾ ਜਿਹਾ ਮੋਟਾ ਉਸ 9 ਮੈਂਬਰੀ ਕਮੇਟੀ ਦਾ ਹਿੱਸਾ ਹੋਣ ਦੇ ਨਾਤੇ ਮੈਂ ਥੋੜਾ ਜਿਹਾ ਤੁਹਾਨੂੰ ਹਿਸਾਬ ਦੱਸਦਾ।
ਮੈਂ ਪੁੱਛਣੇ ਲੱਗਾ ਸੀਗਾ, ਮੈਂ ਕਿਹਾ ਚਲੋ ਹੁਣ ਮੈਨੂੰ ਹੀ ਦੱਸ ਦਿਓ, ਹੋਰ ਕਿਸੇ ਨੂੰ ਨਾ ਦੱਸਿਓ ਬੇਜਕ
ਜੀ। ਦੇਖੋ $6,36,000 ਦੀ ਜਗ੍ਹਾ ਲਈ ਗਈ।
ਅੱਛਾ ਜੀ।
ਉਸ ਉਹ ਜਗ੍ਹਾ ਦੇ ਵਿੱਚ ਖਰਚੇ ਖੁਰਚੇ ਪੈ ਕੇ ਸਾਰੀ ਜਗ੍ਹਾ ਉਹ ਲੈ ਲਈ, ਉਹ ਜਗ੍ਹਾ ਦੇ ਵਿੱਚ ਜਿਹੜਾ ਖਰਚੇ ਲੱਗੇ ਸੀ ਟੈਕਸ ਆਪਣੀ ਸਟੰਪ ਡਿਊਟੀ ਵਗੈਰਾ, ਉਹ ਚਲੋ ਮਿਨਿਸਟਰ ਨੇ ਵਾਪਸ ਕਰਵਾਤੀ, ਅਸੀਂ ਕੋਸ਼ਿਸ਼ ਕੀਤੀ। ਉਸ ਜਗ੍ਹਾ ਲਈ ਉਸ ਟਾਈਮ ਤੇ ਤਕਰੀਬਨ ਜਿਹੜਾ ਪੈਸਾ ਹੋਇਆ ਸੀ 4.5 ਲੱਖ ਇਕੱਠਾ ਹੋਇਆ ਸੀ, ਬਾਕੀ ਦੇ ਪੈਸੇ ਦੋ ਬੰਦਿਆਂ ਨੇ ਸਾਡਿਆਂ ਨੇ ਇਹ ਕਹਿ ਕੇ ਵੀ ਭਰਾਵੋ ਇੱਕ ਮਦਦ ਆ, ਜਿੱਦੇ ਹੋਏ ਦੇ ਦਿਓ, ਕੋਈ ਵਿਆਜ ਨੀ, ਜਿਹਨਾਂ ਚੋਂ ਸਰਦਾਰ ਬਲਵੰਤ ਸਿੰਘ ਤੇ ਅਮਰੀਕ ਸਿੰਘ ਥਾਂਦੀ, ਤੇ ਤੀਜੇ ਫੇਰ ਘੱਟ ਗਿਆ ਸੀ 50-60 ਹਜ਼ਾਰ, ਤੇ ਤੀਜੇ ਬਾਈ ਮਨਦੀਪ ਟਾਈਮ ਇਮੀਗ੍ਰੇਸ਼ਨ ਵਾਲੇ ਮਾਣਾ ਬਾਈ, ਤਿੰਨਾਂ ਨੇ ਆਪਦੀ ਜੇਬ ਚੋਂ ਪੈਸੇ ਦਿੱਤੇ ਆ। ਹਜੇ ਤੱਕ ਅਸੀਂ ਉਹਨਾਂ ਦੇ ਪੈਸੇ ਮੋੜ ਨੀ ਪਾਏ, ਸੰਗਤ ਦੇ ਪੈਸੇ ਤਾਂ ਕਿਉਂਕਿ ਜਦੋਂ ਘੱਟ ਸੀਗੇ 4.5 ਲੱਖ ਇਕੱਠਾ ਹੋਇਆ ਸੀ, ਤਿੰਨਾਂ ਦੇ ਪੈਸੇ ਅਸੀਂ ਐਂ ਨੀ ਮੋੜੇ, ਅਸੀਂ ਕਿਹਾ ਵੀ ਕੋਈ ਨੀ ਇੱਕ ਵਾਰੀ ਚੱਲ ਪੈਣ ਦੇ, ਉਹ ਨਾ ਹੀ ਉਹਨਾਂ ਨੇ ਕਾਲ ਕੀਤੀ ਆ ਮੜਵਾਉਣ ਦੀ, ਥੋੜੇ ਜੇ ਇੱਕ ਜਣੇ ਦੇ ਅਸੀਂ ਮੋੜੇ ਅਜੇ, ਤੇ ਅਸੀਂ ਉਹਨਾਂ ਨੇ ਕਾਲ ਵੀ ਨੀ ਕੀਤੀ ਮੜਵਾਉਣ ਦੀ, ਇਸ ਲਈ ਅਸੀਂ ਕਹਿਤਾ ਵੀ ਕੋਈ ਨੀ ਸਾਡਾ ਪ੍ਰੋਜੈਕਟ ਰਾਹ ਪੈ ਜਾਣ ਦੇ ਚੱਲ ਪਾਂਗੇ। ਜਿਹੜੀ ਕਮੇਟੀ ਦੇ ਨਾਂ ਦੇ ਉੱਤੇ ਉਹ ਕਹਿੰਦੇ ਆ ਵੀ ਕਮੇਟੀ ਪੈਸੇ ਖਾ ਗਈ, ਉਹ ਕਮੇਟੀ ਨੇ ਜਿੱਦੇ ਸ਼ੁਰੂ ਕੀਤਾ ਸੀ, ਜੇ ਕਿਸੇ ਕੋਲੋਂ $100 ਮੰਗਣ ਗਏ ਸੀਗੇ, $100 ਜਿਹਨਾਂ ਤੋਂ ਮੰਗਿਆ ਜਾਂ $100, ਵੈਸੇ ਤਾਂ ਜਿਹਨੇ 100 ਦਿੱਤਾ ਉਹ ਤਾਂ ਇਹ ਗੱਲ ਕਹਿੰਦੇ ਨੀ ਖਾ ਗਏ, ਕਿਉਂਕਿ 100 ਸਾਰੇ, ਤੇ 100 ਵੀ ਦਿੱਤਾ ਉਹ ਵਿਸ਼ਵਾਸ ਵਾਲੇ ਨੇ ਬੰਦੇ ਨੇ ਦਿੱਤਾ, ਇਸ ਲੰਘੇ ਇਸ ਤੇ ਉਹ ਕਹਿੰਦਾ ਜਿਹਨੇ ਦਿੱਤਾ ਕੁਛ ਨੀ। ਠੀਕ ਆ, ਜਿਹੜੀ ਕਮੇਟੀ ਸ਼ੁਰੂ ਹੋਈ ਸੀ, ਕਮੇਟੀ ਨੇ ਪਹਿਲਾਂ $11,000 ਆਪਦੀ ਜੇਬ ਚੋਂ ਪਾ ਕੇ ਉੱਥੇ 1 ਲੱਖ ਤੋਂ ਉੱਤੇ ਫੰਡ ਖੜਾ ਕੀਤਾ ਸੀ ਪਹਿਲਾਂ, 1 ਲੱਖ ਦੇ ਨੇੜੇ। ਠੀਕ ਆ, ਫੇਰ ਉਦੋਂ ਬਾਅਦ ਉਹ ਲੋਕਾਂ ਦੇ ਘਰੇ $100 ਮੰਗਣ ਗਏ ਸੀ। ਹੁਣ ਉਸ ਤੋਂ ਲੈ ਕੇ ਅੱਜ ਤੱਕ ਪਿਛਲੇ 2.5 ਸਾਲਾਂ, ਦੋ ਸਾਲਾਂ ਨੂੰ ਹੋ ਗਏ, 2 ਸਾਲਾਂ ਦੇ ਵਿੱਚ ਜਿੰਨੇ ਕੰਮ ਉਸ ਕਮੇਟੀ ਨੇ ਕੀਤੇ ਆ, ਜਿੰਨੀਆਂ ਮੀਟਿੰਗਾਂ ਕੀਤੀਆਂ, ਤੇ ਜਿੰਨਾ ਜ਼ੋਰ ਲਾ ਰਹੀ ਹੈ ਵੀ ਉਹ ਪ੍ਰੋਜੈਕਟ ਸਿਰੇ ਚੜ੍ਹ ਜੇ, ਚੜੂਆ ਵਾਹਿਗੁਰੂ ਦੀ ਮਿਹਰ ਨਾਲ, ਉਹ ਐਡਾ ਕੁ ਵਧੀਆ ਸਿਰੇ ਚੜੂਆ ਵੀ ਤੁਸੀਂ ਸੋਚ ਨੀ ਸਕਦੇ। ਮੈਂ ਅੱਜ ਦਾਅਵੇ ਨਾਲ ਕਹਿਣਾ ਵੀ ਜਿਹੜੇ ਬੰਦੇ ਨੇ ਵੀ ਉਸ ਪ੍ਰੋਜੈਕਟ ਲਈ ਮਾੜੀ ਜਿਹੀ ਚਾਹੇ ਸਿਮਤੀ ਵੀ ਦਿੱਤੀ ਆ, ਉਹ ਬੰਦਾ ਨਾ ਹਿੱਕ ਠੋਕ ਕੇ ਮਾਣ ਨਾਲ ਇਹ ਗੱਲਾਂ ਕਿਹਾ ਕਰੂ ਆਉਣ ਵਾਲੀਆਂ ਜਨਰੇਸ਼ਨ ਨੂੰ ਵੀ ਮੈਂ ਇਸ ਜ਼ਮੀਨ ਲਾਉਣ ਵੇਲੇ ਮੈਂ ਜ਼ੋਰ ਲਾਇਆ ਸੀ, ਮੈਂ ਪੈਸੇ ਦਿੱਤੇ ਸੀ, ਇਹ ਗੱਲਾਂ ਦਾਅਵੇ ਨਾਲ ਕਿਹਾ ਕਰਨਗੇ ਲੋਕ, ਉਹੀ ਲੋਕ ਜਿਹੜੇ ਲੋਕ ਕਹਿੰਦੇ ਆ ਨਾ ਉਹ ਆਪਦੀ ਜ਼ਿੰਮੇਵਾਰੀ ਆਪ ਲੈਣਗੇ ਵੀ ਅਸੀਂ ਕੀਤਾ ਉਹ ਕੰਮ, ਇਹ ਕੱਲਾ ਉਹ ਅਸੀਂ ਤਾਂ ਕਹਿਣੇ ਆ ਵੀ ਉਹ ਕਹਿਣ ਵੀ ਹਾਂ ਭਾਈ ਅਸੀਂ ਕੀਤਾ, ਪਰ ਉਹਦੇ ਤੇ ਸਮਾਂ ਲੱਗਦਾ ਹੁੰਦਾ, ਇਹ ਮੁਲਕ ਹੀ ਇਹੋ ਜਿਹਾ, ਇਸ ਮੁਲਕ ਦੇ ਵਿੱਚ ਏਦਾਂ ਨੀ ਹੁੰਦਾ। ਦੂਜੀ ਥੋੜੀ ਜਿਹੀ ਅਨਫੋਰਚੁਨੇਟਲੀ ਕਹਿ ਸਕਦੇ ਹਾਂ ਵੀ ਕੁਝ ਇੱਕ ਸਾਨੂੰ ਜਿਹੜੇ ਕਿਸੇ ਨੇ ਇੱਕ ਦੋ ਗਲਤ ਫੀਡਬੈਕ ਜਾਂ ਗਲਤ ਕੋਈ ਗੱਲਾਂ ਦਿੱਤੀਆਂ ਉਹਦੀ ਵੀ ਸਾਡੇ ਕੋਲੇ ਚਲੋ ਹੈ, ਪਰ ਅਸੀਂ ਉਹਨੂੰ ਜ਼ਿਆਦਾ ਮਿੱਟੀ ਨਹੀਂ ਪੜਦੇ ਸੀ, ਇਹ ਕਹਿਣੇ ਆ ਅਸੀਂ ਦੁਆ ਦਿੰਦੇ ਹਾਂ ਵੀ ਜਿਹੜਾ ਬੰਦਾ ਚਾਹੁੰਦਾ ਵੀ ਇਹ ਪ੍ਰੋਜੈਕਟ ਨਾ ਬਣੇ ਕਹਿਣੇ ਉਹਨਾਂ ਲਈ ਤਾਂ, ਪਰ ਜਿਹੜੀ ਕੋਸ਼ਿਸ਼ ਜਿਹੜੇ ਜਿਨ੍ਹਾਂ ਨੂੰ ਉਹ ਗੋਲਕ ਚੋਰ ਤੱਕ ਲਿਖਿਆ ਤੇ ਖਾ ਜਾਣਗੇ ਰੁਪਈਏ ਖਾ ਰਹੇ ਆ, ਖਾ ਕੇ ਪਤਾ ਨੀ ਕਿੱਧਰ ਚਲੇ ਗਏ, ਉਹਨਾਂ ਲੋਕਾਂ ਨੂੰ ਇਹ ਨੀ ਪਤਾ ਵੀ ਇਹ ਜਗ੍ਹਾ ਪਬਲਿਕ ਦੀ ਜਗ੍ਹਾ, ਗੁਰਦੁਆਰੇ ਦੇ ਨਾਂ ਗੁਰਦੁਆਰੇ ਦੀ ਜਗ੍ਹਾ, ਇਹ ਜਗ੍ਹਾ ਵੱਧ ਰਹੀ ਆ ਜਾਂ ਵਧੂਗੀ ਤਾਂ ਉਹ ਤੁਹਾਡੀ ਪ੍ਰੋਪਰਟੀ ਗੁਰੂ ਘਰ ਦੀ ਸਮਾਜ ਦੀ ਪ੍ਰੋਪਰਟੀ ਵੱਧ ਰਹੀ ਹੈ, ਸਿੱਖ ਕੌਮ ਦੀ ਪ੍ਰੋਪਰਟੀ ਵੱਧ ਰਹੀ ਆ, ਨਾ ਕਿ ਕਿਸੇ ਇੰਡੀਵਿਜੁਅਲ ਦੀ ਵੱਧ ਰਹੀ ਹੈ, ਠੀਕ ਹੈ ਨਾ। ਸੋ ਇਹਨਾਂ ਲੋਕਾਂ ਨੂੰ ਇੱਕ ਤਾਂ ਸਬਰ ਸੰਤੋਖ ਨੀ, ਦੂਜਾ ਅੰਦਾਜ਼ਾ ਨੀ ਲਾਉਣ, ਅੰਦਾਜ਼ੇ ਲਾਉਣੋ ਨੀ
ਹਾਜੀ।
ਸੋ ਇਹ ਚੀਜ਼ਾਂ ਕਰਕੇ ਫੇਰ ਭੰਡੀ ਜਾਂਦੇ ਵੀ ਗੋਲ ਕਖਾ ਗਏ।
ਹਾਂ, ਹੁਣ ਨਰਿੰਦਰ ਰਠੌਰ ਉਹਨਾਂ ਨੇ ਮੈਸੇਜ ਭੇਜਿਆ, ਕਹਿੰਦੇ ਬਈ ਭਾਜੀ ਯੂਕੇ ਚ ਰਾਇਲ ਹਾਊਸ ਬਕਿੰਗਮ ਪੈਲਸ ਦੇ $600 million ਲਾ ਰਹੇ ਨੇ ਤੇ 10 ਸਾਲ ਤੱਕ ਇਹ ਰੈਨੋਵੇਸ਼ਨ ਪੂਰੀ ਹੋਊਗੀ। ਉੱਥੇ ਮਤਲਬ ਜਦੋਂ ਇਹ ਚੋਚਲੇ ਕੀਤੇ ਜਾਂਦੇ ਨੇ ਰਾਜਿਆਂ ਮਹਾਰਾਜਿਆਂ ਨੂੰ, ਉਦੋਂ ਕੋਈ ਨੀ ਪ੍ਰੋਬਲਮ ਹੈਗੀ, ਚੱਕੀ ਜਾਣ ਦਿਓ। ਮਤਲਬ ਪ੍ਰੋਬਲਮ ਉਦੋਂ ਆਉਂਦੀ ਹੈ ਜਦੋਂ ਕੋਈ ਗੁਰਸਿੱਖ ਆਪਣੇ ਗੁਰੂ ਲਈ ਆਪਣੀ ਕਮਾਈ ਦੇ ਵਿੱਚੋਂ ਕੁਛ ਕਰਦਾ ਹੈ, ਉਦੋਂ ਫਿਰ ਵੱਡੀ ਬਹੁਤ ਵੱਡੀ ਪ੍ਰੋਬਲਮ ਆ ਜਾਂਦੀ ਹੈ। ਫਿਰ ਲਾਇਬ੍ਰੇਰੀਆਂ ਵੀ ਖੋਲਣੀਆਂ, ਉਹ ਕਰਨਾ ਆਹ ਕਰਨਾ ਚਾਹੀਦਾ, ਹਸਪਤਾਲ। ਮੈਂ ਇਹ ਕਹਿੰਦਾ ਹੁੰਦਾ ਵੀ ਜਿਹੜੇ ਟੈਕਸ ਤੁਸੀਂ ਦਿੰਦੇ ਆ, ਜਿਹੜੇ ਤੁਹਾਤੋਂ ਧੱਕੇ ਨਾਲ ਸਾਡੇ ਸਾਰਿਆਂ ਤੋਂ ਲਏ ਜਾਂਦੇ ਆ, ਚਾਹੇ ਅਸੀਂ ਚਾਹੀਏ ਜਾਂ ਨਾ ਚਾਹੀਏ, ਪਹਿਲੇ ਕੱਟਿਆ ਹੁੰਦਾ ਉਹਨੀ ਟੈਕਸ, GST ਵੈਟ ਵਗੈਰਾ, ਉਹਦੇ ਜਿਹੜਾ ਅਸੀਂ ਦਿੰਨੇ ਆ ਉਹਦਾ ਵੀ ਕਦੇ ਅਸੀਂ ਹਿਸਾਬ ਮੰਗਿਆ ਸਰਕਾਰ ਤੋਂ? ਜਿਹੜੇ ਹਸਪਤਾਲ ਸੜਕਾਂ ਫੈਸਿਲਿਟੀਆਂ ਉਹ ਦੇਣੀਆਂ ਹੈ, ਉਹ ਉਹਦੇ ਪੈਸੇ ਜੋ ਦੇਣੀਆਂ, ਜਿਹੜੇ ਧੱਕੇ ਨਾਲ ਸਾਡੇ ਤੋਂ ਲਏ ਜਾਂਦੇ ਨੇ ਚਾਹੁੰਦੇ ਆਣ ਚਾਹੁੰਦੇ, ਵੀ ਉਹ ਅਸੀਂ ਕਦੇ ਨੀ ਮੰਗਦੇ। ਉਹ ਜੋ ਫਿਰ ਮਰਜ਼ੀ ਕਰੀ ਜਾਣ, ਚਾਹੇ ਰਫੇਲ ਦੇ ਸੌਦੇ ਹੋਈ ਜਾਣ, ਚਾਹੇ ਫਿਰ S-400 ਦੇ ਹੋਈ ਜਾਣ, ਉੱਥੇ ਫਿਰ ਗਰੀਬ ਨੀ ਸਾਨੂੰ ਦਿਸਦਾ। ਗਰੀਬ ਸਾਨੂੰ ਉਦੋਂ ਦਿਸਦਾ ਜਦੋਂ ਕੋਈ ਵੀ ਧਰਮ, ਜਿਹੜਾ ਕੋਈ ਆਸਥਾ ਬੰਦਾ ਰੱਖਦਾ, ਜਿਹੜਾ ਉਹਨੂੰ ਮੈਂਟਲੀ ਸਟਰੋਂਗ ਰੱਖਦਾ। ਹੁਣ ਜਿਹੜਾ ਧਰਮ ਹੈ, ਜੇ ਕੋਈ ਮੰਨਦਾ ਬੰਦਾ ਕਿਸੇ ਧਰਮ ਨੂੰ, ਕਿਸੇ ਸੋਚ ਨੂੰ, ਕਿਸੇ ਉਸਾਰੂ ਗ੍ਰੰਥ ਨੂੰ, ਉਹਦੇ ਚ ਪੜ੍ਹਨ ਦੀ ਕੋਸ਼ਿਸ਼ ਕਰਦਾ, ਤਾਂ ਉਹ ਗਿਆਨ ਲੈਣ ਦੇ ਲਈ ਟਰਾਈ ਕਰ ਰਿਹਾ ਹੈ, ਠੀਕ ਹੈ। ਤੇ ਉਹ ਅਸੀਂ ਅਟੈਕ ਕਰਨਾ ਉਸ ਇੰਸਟੀਟਿਊਸ਼ਨ ਤੇ, ਫਿਰ ਲੋਕਾਂ ਨੂੰ ਕਿਤੇ ਗਿਆਨ ਨਾ ਹੋ ਜਾਵੇ, ਲੋਕ ਕਿਤੇ ਉਹਦੇ ਨਾਲ ਜੁੜ ਨਾ ਜਾਣ, ਉਹ ਕਿਤੇ ਸੁਖੀ ਨਾ ਹੋ ਜਾਣ, ਤੇ ਲੋਕ ਕਿਤੇ ਵਧੀਆ ਨਾ ਹੋ ਜਾਣ। ਸਾਤੋਂ ਹੀਣ ਭਾਵਨਾ ਹੈ, ਇਨਫੀਰੀਅਰ ਕੰਪਲੈਕਸ ਹੈ, ਤੇ ਇਹੋ ਜਿਹੇ ਨਾ ਦੋ ਤਿੰਨ ਟੋਲੇ ਜਿਹੜੇ ਨੇ ਉਹ, ਜਿਹੜੇ ਐਕਸਟ੍ਰੀਮ ਲੈਵਲ ਦੇ ਔਰ ਖੱਬੇ ਲੈਵਲ ਦੇ, ਇਹ ਟੋਲੇ ਜਿਹੜੇ ਸਰਗਰਮ ਹੈ ਸੋਸ਼ਲ ਮੀਡੀਆ ਤੇ, ਉਹਨਾਂ ਦਾ ਕੰਮ ਇਹ ਆ ਸਮਾਜ ਦੇ ਵਿੱਚ ਵੀ, ਤੇ ਉਹਨਾਂ ਨੇ ਦਿਨ ਰਾਤ ਰੱਬ ਨੂੰ ਨਿੰਦਣਾ ਹੈ, ਦਿਨ ਰਾਤ ਉਹਨਾਂ ਨੇ ਜਿਹੜੇ ਚੰਗੇ ਕੰਮ ਕਰ ਰਹੇ ਉਹਨਾਂ ਨੂੰ ਡਿਮੋਰਲਾਈਜ਼ ਕਰਨਾ ਆ, ਇਹਦਾ ਕੋਈ ਫਾਇਦਾ ਨਹੀਂ। ਪਰ ਜੋ ਆਪ ਉਹ ਕੰਮ ਕਰ ਰਹੇ ਨੇ ਉਹ ਫਿਰ ਹਾਈਲਾਈਟ ਬਿੱਤੋਂ ਬਾਹਰਾਂ ਕਰਦੇ ਨੇ, ਵੀ ਲਓ ਜੀ ਅਸੀਂ ਆਹ ਕਰਤਾ, ਅਸੀਂ ਸਮਾਜ ਸੇਵਾ ਦੀ ਆਹ ਕਰਤੀ, ਸਮਾਜ ਸੇਵਾ ਉਹ ਕਰਤੀ, ਹਾਲਾਂਕਿ ਉਹ ਜਿਹੜੀਆਂ ਜਿੰਮੇਵਾਰੀਆਂ ਉਹ ਸਰਕਾਰ ਦੀਆਂ ਹੀ ਹੁੰਦੀਆਂ, ਉਹਦੇ ਲਈ ਡਿਪਾਰਟਮੈਂਟ ਬਣੇ ਹੁੰਦੇ ਆ। ਮੈਂ ਇਹ ਕਹਿੰਦਾ ਹੁੰਦਾ ਵੀ ਇਹ ਕੰਮ ਉਹਨਾਂ ਨੂੰ ਕਰਨ ਦਿਓ, ਤਾਂ ਜਿੱਥੇ ਅਸੀਂ ਟੈਕਸ ਦਿੰਦੇ ਹਾਂ, ਦੇ ਸ਼ੁੱਡ ਬੀ ਡੂਇੰਗ ਇਟ, ਤੁਸੀਂ ਉਹਨਾਂ ਤੋਂ ਕਰਵਾਓ ਕੰਮ, ਇਹ ਕੰਮ ਤਾਂ ਉਹਨਾਂ ਦੇ ਕਰਨ ਵਾਲੇ, ਠੀਕ ਹੈ ਨਾ। ਚਲੋ ਐਨੀ ਵੇ, ਆਪਾਂ ਟੋਪਿਕ ਅੱਗੇ ਰੱਖਦੇ ਹਾਂ, ਤੋਰਦੇ ਹਾਂ। ਗੁਰਿੰਦਰ ਸਿੰਘ ਵਰਜੀਨੀਆ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਚੁੱਕੀ ਚੱਲੋ ਜੀ। ਕੁਲਵਿੰਦਰ ਸਿੰਘ ਧਾਲੀਵਾਲ ਬ੍ਰਿਜਮੈਨ ਵਾਲੇ, ਉਹ ਕਹਿੰਦੇ ਆ ਉਹ ਤੁਸੀਂ ਇੱਕ ਦੂਜੇ ਦੂਸਰੇ ਹਿੱਸੇ ਚ ਪਹੁੰਚ ਗਏ, ਤੇ ਕਹਿੰਦੇ ਠੰਡੇ ਹੋ ਜਾਓ ਜੀ, ਵੀਰਾ ਮੇਰਾ ਤਾਂ ਬਲੱਡ ਪ੍ਰੈਸ਼ਰ ਬਿਤੋਂ ਬਾਹਰ ਹੋ ਗਿਆ, ਨਾਲ ਹੱਸ ਰਹੇ ਨੇ। ਤੇ ਕੁਲਦੀਪ ਸਿੰਘ ਔਲਖ 3-4 ਤਸਵੀਰਾਂ ਭੇਜ ਰਹੇ ਨੇ, ਤੇ ਉਹਨਾਂ ਦੀ ਡਾਟਰ ਗੁਰਮਨਦੀਪ ਕੌਰ ਫਿਨਿਸ਼ ਕੀਤੀ ਹੈ, ਕਹਿੰਦੇ 1 ਕਿਲੋਮੀਟਰ ਰੇਸ ਦੇ ਵਿੱਚ ਫਸਟ ਆਏ ਨੇ, ਅਥਲੈਟਿਕ ਦੇ ਵਿੱਚ KC ਸਟਰਾਈਡ
ਸੀਰੀਜ਼
ਗੇਮਸ ਦੇ ਵਿੱਚ। ਬਹੁਤ ਬਹੁਤ ਮੁਬਾਰਕਾਂ, ਤੇ ਫੋਟੋਆਂ ਸਰਵਜੀਤ ਸ਼ੇਅਰ ਕਰਨਗੇ। ਤਾਂ ਸਾਡੇ ਨਾਲ ਹਰਤੇਜ ਗਿੱਲ, ਤੇਜੀ ਗਿੱਲ ਪਰਥ ਤੋਂ ਵੀ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਪ੍ਰੋਗਰਾਮ ਬਹੁਤ ਸੋਹਣਾ ਜੀ, ਨਾਈਸ, ਕੀਪ ਇਟ ਅਪ। ਲਾਡੀ ਸੰਘਾ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਬਹੁਤ ਬਹੁਤ ਧੰਨਵਾਦ ਜੀ, ਸ਼ੈਪਰਟਨ ਟੂਰਨਾਮੈਂਟ ਚ ਆਏ ਸੀ ਤੁਸੀਂ, ਦੇਖੋ ਜੀ ਸਬੱਬ ਬਣਿਆ, ਪਰਮਾਤਮਾ ਲੈ ਆਇਆ, ਆ ਗਏ ਤੁਸੀਂ ਸਾਰੇ ਮਿਲੇ, ਬੜਾ ਮਾਣ ਸਤਿਕਾਰ ਕੀਤਾ ਸਾਰਿਆਂ ਨੇ ਜੀ, ਸ਼ੈਪਰਟਨ ਵਾਲਿਆਂ ਨੇ। ਤੇ ਟੂਰਨਾਮੈਂਟ ਵੀ ਬਹੁਤ ਵਧੀਆ ਸੀ ਮਿੰਟੂ ਜੀ, ਕੱਲ ਗਏ ਨਾ ਜਦੋਂ, ਤਾਂ ਦਿਨ ਵੀ ਬਹੁਤ ਸੋਹਣਾ ਸੀ, ਲੋਕੇਸ਼ਨ ਵੀ ਬਹੁਤ ਵਧੀਆ ਸੀ, ਤੇ ਕੋਈ ਅਣਸਕਾਮੀ ਘਟਨਾ ਵੀ ਨਹੀਂ ਵਾਪਰੀ, ਤੇ ਪਲੇਅਰ ਵੀ ਚੋਟੀ ਦੇ ਸੀ, 6 ਟੀਮਾਂ ਸੀ ਕਬੱਡੀ ਦੀਆਂ, ਤੇ ਦੱਸ ਦੇਵਾਂ ਕਿ ਯੰਗ ਕਬੱਡੀ ਕਲੱਬ ਜੇਤੂ ਰਿਹਾ ਤੇ ਸਿੰਘ ਸਭਾ ਸੈਕੰਡ ਰਿਹਾ ਹੈ। ਸ਼ਾਇਦ ਤੁਸੀਂ ਦੇਖਿਆ ਹੋਣਾ ਟੀਵੀ ਦੇ ਉੱਤੇ, ਲਾਈਵ ਚੱਲ ਰਿਹਾ ਸੀ,
ਜ਼ਿਆਦਾ ਨਹੀਂ ਦੇਖ ਸਕੇ ਪਰ ਬਹੁਤ ਸਾਰਾ ਲੋਕਾਂ ਨੇ ਦੇਖਿਆ,
ਤੇ ਕਾਫੀ ਫਾਸਮੇ ਮੁਕਾਬਲੇ ਹੋਏ ਨੇ। ਹਰਿੰਦਰ ਸਿੰਘ ਸਿਵੀਆ ਡੈਂਡਨੈਮ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸੁੱਖ ਕੋਬਰਮ ਤੋਂ, ਉਹ ਜੀ ਰਿਸ਼ਭ ਪੰਤ ਸੀ ਪਲੇਅਰ ਜਿਹੜਾ ਕਹਿੰਦੇ ਸਟਰਗਲ ਕਰਨ ਵੇਲੇ ਗੁਰੂ ਘਰ ਰਿਹਾ,
ਰਿਸ਼ਭ ਪੰਤ,
ਹਾਂ ਉਹ ਵਿਕਟ,
ਰਿਸ਼ਭ ਪੰਤ,
ਹਾਂ ਉਹ ਵਿਕਟ ਕੀਪਰ ਸੀਗਾ,
ਵਿਕਟ ਕੀਪਰ ਹੈ ਜਿਹੜਾ,
ਹਾਂਜੀ ਰੁਪਿੰਦਰ ਗਿੱਲ ਘਾਲ
ਮੈਚ ਸੋਹਣਾ ਪਰਫਾਰਮੈਂਸ ਕੀਤੀ ਉਹਨੇ,
ਹਾਂਜੀ ਰੁਪਿੰਦਰ ਗਿੱਲ ਵੀ ਕਹਿ ਰਹੇ ਨੇ ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਹੈ ਰੁਪਿੰਦਰ, ਬੜਾ ਚੰਗਾ ਲੱਗਿਆ ਕੱਲ ਮਿਲ ਕੇ। ਤੇ ਕੁਲਦੀਪ ਬਲ ਜੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਭਾਜੀ ਕਹਿੰਦੇ ਜੋ ਵੀ ਨੇਤਾ ਕਰ ਰਹੇ ਨੇ ਲੋਕਾਂ ਦਾ ਕੀ ਫਾਇਦਾ, ਉਲਟਾ ਟੈਕਸ ਦੇ ਪੈਸੇ ਦੁਰਵਰਤੋਂ ਹੋ ਰਹੀ ਹੈ। ਤੇ ਚਲੋ ਆਪਾਂ ਗੱਲਬਾਤ ਜਿਹੜੀ ਹੈ ਉਹ ਜਾਰੀ ਰੱਖਦੇ ਹਾਂ, ਸਾਡੇ ਨਾਲ ਹਰਪ੍ਰੀਤ ਡਾਰਵਿਨ ਤੋਂ,
ਹਾਂਜੀ ਜੀ ਜੀ ਕੁਲਦੀਪ ਔਲਖ ਲਈ ਤਾਂ ਇੱਕੋ ਹੀ ਕਮੈਂਟ ਦੇਣਾ ਬਣਦਾ ਵੀ ਜਿਹੜੀ ਜਿਹੋ ਜਿਹੀ ਕੋਕੋ ਹੋ ਜੇ ਬੱਚੇ ਹਨਾ। ਵੈਸੇ ਇਹ ਕਮੈਂਟ ਇਹਨੂੰ ਹਲਕੇ ਭਾਸ਼ਾ ਚ ਵਰਤਿਆ ਜਾਂਦਾ ਪਰ ਅਸੀਂ ਇਹਨੂੰ ਪੋਜੀਟਿਵ ਵੇ ਚ ਕਹਿ ਰਹੇ ਹਾਂ। ਕੋਕੋ ਤੇ ਬੱਚੇ ਤਾਂ ਕਹਿ ਰਹੇ ਹਾਂ ਵੀ ਕੁਲਦੀਪ ਨੂੰ ਬੜਾ ਸ਼ੌਕ ਆ ਜੀ ਮੈਰਾਥਨ ਰੇਸ ਦਾ ਤੇ ਆਪਦੇ ਜਮਾਨੇ ਦਾ ਉਹ ਰੇਸਰ ਰਿਹਾ ਜੀ ਤੇ ਹੁਣ ਬੱਚਿਆਂ ਦੇ ਵਿੱਚ ਉਹੀ ਜਿਹੜੀ ਲਗਨ ਪਣਪ ਰਹੀ ਆ ਤੇ ਉਹ ਚੰਗਾ ਲੱਗ ਰਿਹਾ ਜੀ। ਤੋ ਕੋਕੋ ਵਰਗੇ ਬੱਚੇ ਬਣਨਾ ਕੋਈ ਗਲਤ ਨੀ ਹੁੰਦਾ ਪਰ ਸਾਡੇ ਲੋਕਾਂ ਨੇ ਜਿਹੜੀ ਇਹਦੇ ਉਦਾਹਰਨ ਨੂੰ ਨੈਗੇਟਿਵ ਵਾਲੇ ਪਾਸੇ ਜ਼ਿਆਦਾ ਯੂਜ਼ ਕਰਦੇ ਆ ਪੋਜ਼ਿਟਿਵ ਵਾਲੇ ਪਾਸੇ ਘੱਟ ਕਰਦੇ ਆ। ਸੋ ਅੱਜ ਅਸੀਂ ਪੋਜ਼ਿਟਿਵ ਵੇ ਨਾਲ ਔਲਖ ਸਾਹਿਬ ਨੂੰ ਵਧਾਈ ਦਿੰਦੇ ਹਾਂ ਵੀ ਉਹਨਾਂ ਦੀ ਬੱਚੀ ਜਿਹੜੀ ਉਹਨਾਂ ਦੀਆਂ ਲੀਹਾਂ ਦੇ ਉੱਤੇ ਚੱਲ ਰਹੀ ਆ। ਸੋ ਬਹੁਤ ਘੱਟ ਮਾਂ ਬਾਪ ਹੁੰਦੇ ਆ ਵੀ ਜਿਨ੍ਹਾਂ ਦੇ ਬੱਚੇ ਉਹ ਉਹਨਾਂ ਦੀਆਂ ਲੀਹਾਂ ਤੇ ਜਾਂ ਉਹਨਾਂ ਦੀ ਸੋਚ ਮੁਤਾਬਕ ਚੱਲਣ, ਨਹੀਂ ਤਾਂ ਕੀ ਹੁੰਦਾ ਫਿਰ ਕਹਿ ਦਿੰਦੇ ਆ ਮੇਰੇ ਵਰਗਾ ਐਂ ਕਹਿ ਕੇ ਸਾਰ ਦਿੰਦਾ ਵੀ ਦੀਵੇ ਥੱਲੇ ਹਨੇਰਾ ਜੀ।
ਜੀ ਚਲੋ ਇੱਧਰ ਨਵੀਂ ਪੱਡਾ ਵੀ ਜੁੜੇ ਨੇ ਤੇ ਇਹ ਵੀ ਬੜੀਆਂ ਪਰਤਾਂ ਪਾ ਰਹੇ ਨੇ ਨਵੀਂ ਪੱਡਾ। ਦੇਖੋ ਕੁਛ ਸੱਜਣ ਜਿਹੜੇ ਨੇ ਉਹ ਸਾਡੇ ਨਾਲ ਬਹੁਤ ਦੇਰ ਤੋਂ ਜੁੜੇ ਹੋਏ ਨੇ ਤੇ ਮੋਟੀਵੇਸ਼ਨ ਵੀ ਲੈਂਦੇ ਨੇ, ਗੱਲਾਂ ਚ ਸਾਂਝ ਵੀ ਪਾਉਂਦੇ ਨੇ, ਐਕਟਿਵ ਵੀ ਨੇ ਤੇ ਇਹਨਾਂ ਨੇ ਪੈਸਟ ਕੰਟਰੋਲ ਦਾ ਕੰਮ ਸ਼ੁਰੂ ਕੀਤਾ ਜੀ 2 ਸਾਲ ਪਹਿਲਾਂ ਮੈਲਬਨ ਦੇ ਵਿੱਚ। ਔਰ ਮਿੰਟੋ ਬਾਜੀ ਬੜੀ ਮਤਲਬ ਖੁਸ਼ੀ ਹੁੰਦੀ ਆ ਜਦੋਂ ਗੱਲਬਾਤ ਚ ਪਤਾ ਲੱਗਦਾ ਕਿ ਇਹਨਾਂ ਦਾ ਬਹੁਤ ਜਿਆਦਾ ਹੀ ਸਕਸੈਸਫੁਲ ਕੰਮ ਹੋ ਗਿਆ ਇੱਥੇ, ਬੜੀ ਇਹਨਾਂ ਨੇ ਕੁਆਲਿਟੀ ਦਿੱਤੀ ਆ। ਹਾਲਾਂਕਿ ਇਹ ਕਹਿੰਦੇ ਵੀ ਮੈਂ ਸਸਤਾ ਨਹੀਂ ਹੈਗਾ ਸਾਰਿਆਂ ਨਾਲੋਂ, ਮੇਰੀ ਕੁਆਲਿਟੀ ਜਿਹੜੀ ਆ ਉਹ ਮਹਿੰਗਿਆਂ ਨਾਲੋਂ ਵੀ ਜ਼ਿਆਦਾ ਵਧੀਆ। ਤੇ ਹੁਣ ਕਹਿ ਲਓ ਕਿ ਇਹਨਾਂ ਨੇ ਸ਼ੁਰੂ ਕੀਤਾ ਰੀਅਲ ਇਸਟੇਟ ਦਾ, ਕਿਉਂਕਿ ਦੇਖੋ ਘਰਾਂ ਦੇ ਇਹ ਨੀਹਾਂ ਤੱਕ ਜਾਂਦੇ ਨੇ, ਇਹਨਾਂ ਨੂੰ ਪਤਾ ਹੇਠਾਂ ਕੀ ਆ ਇਸ ਘਰ ਦੇ, ਇੰਦਰ ਉਧਰ ਕੀ ਆ, ਸਟਰਕਚਰ ਕਿੱਦਾਂ ਦਾ ਆ। ਸੋ ਇਹਨਾਂ ਨੂੰ ਇੰਨਾ ਕੁ ਤਜਰਬਾ ਹੋ ਗਿਆ ਆ ਬਿਲਡਿੰਗ ਦੇ ਵਿੱਚ, ਘਰਾਂ ਦੇ ਵਿੱਚ, ਇਲਾਕਿਆਂ ਦੇ ਵਿੱਚ, ਕਿੱਥੇ ਕੀ ਆ ਕਿੱਥੇ ਨਹੀਂ ਆ, ਕਿਉਂਕਿ ਸਾਰਾ ਦਿਨ ਇਹਨਾਂ ਦਾ ਤੁਰਾ ਫਿਰਾ ਰਹਿੰਦਾ। ਤੇ ਹੁਣ ਇਹ ਘਰ ਵੀ ਇਹਨਾਂ ਨੇ ਫਿਰ ਇੱਕ ਦੋ ਦਵਾਏ ਹਨਾ ਲੋਕਾਂ ਨੂੰ ਹੈਲਪ ਕਰਕੇ, ਤਾਂ ਹੁਣ ਇਹ ਆਪ ਖੁਦ ਰੀਅਲ ਇਸਟੇਟ ਦਾ ਕੰਮ ਸ਼ੁਰੂ ਕਰ ਰਹੇ ਨੇ, ਛੇਤੀ ਅਰਮਨ ਰੇਡੀਓ ਤੇ ਸਾਰੀਆਂ ਜਾਣਕਾਰੀਆਂ ਮੁਹੱਈਆ ਕਰਾਉਣਗੇ। ਤੇ ਬੜਾ ਵਧੀਆ ਲੱਗਦਾ ਜਦੋਂ ਤਰੱਕੀ ਕਰਦੇ ਨੇ ਸਾਡੇ ਹਨਾ ਮਿੱਤਰ ਦੋਸਤ ਗਾਂਹ ਜਾਂਦੇ ਨੇ ਹਨਾ।
ਦੇਖੋ ਸਿੱਧੂ ਸਾਹਿਬ ਗੱਲ ਥੋੜੀ ਜੀ ਮੈਂ ਇੱਥੇ ਹੋਰ ਜ਼ਰੂਰ ਸਾਡੇ ਸਰੋਤਿਆਂ ਨੂੰ ਬੇਨਤੀ ਕਰਨੀ ਚਾਹੂੰਗਾ ਵੀ ਦੇਖੋ ਹਰਮਨ ਰੇਡੀਓ ਤਾਂ ਤੁਸੀਂ ਸ਼ੁਰੂ ਤੋਂ ਦੇਖਿਆ ਹੋਣਾ ਲਿਮਿਟਿਡ ਜਿਹੀਆਂ ਐਡ ਚੱਲਦੀਆਂ ਤੇ ਕੋਸ਼ਿਸ਼ ਸਾਡੀ ਹੁੰਦੀ ਆ ਵੀ ਉਹੀ ਐਡਵਰਟਾਈਜ਼ਮੈਂਟ ਕੀਤੀ ਜਾਵੇ ਜਿਹੜਾ ਬੰਦਾ ਸਾਡੇ ਵਿਚਾਰਾਂ ਮੁਤਾਬਕ ਖਰਾ ਹੋਵੇ, ਇਹ ਨਾ ਹੋਵੇ ਵੀ ਸ਼ੋਅ ਆਫ ਕੁਛ ਕਰ ਰਿਹਾ ਤੇ ਉਹ ਦੇ ਕੁਛ ਰਿਹਾ ਤੇ ਉਹਦੇ ਨਾਲ ਕੀ ਹੁੰਦਾ ਨਾ ਦੇਖੋ ਪੈਸੇ ਕੋਈ ਬੰਦਾ ਵੱਧ ਲੈ ਰਿਹਾ ਡਜ਼ਨਟ ਮੈਟਰ, ਪਰ ਜੇ ਉਹ ਕੁਆਲਿਟੀ ਦੇ ਰਿਹਾ ਤਾਂ ਅਸੀਂ ਸਾਡਾ ਵੀ ਨੀ ਸਿਰ ਝੁਕਦਾ ਉਸ ਨਾਲ, ਸਾਡਾ ਵੀ ਅਸੀਂ ਵੀ ਸੀਨਾ ਤਾਣ ਕੇ ਖੜ ਸਕਦੇ ਹਾਂ ਵੀ ਨਹੀਂ ਅਸੀਂ ਤੁਹਾਨੂੰ ਰਿਕਮੈਂਡ ਕੀਤਾ ਸੀ ਤਾਂ ਉਸ ਬੰਦੇ ਨੇ ਤੁਹਾਨੂੰ ਕੁਆਲਿਟੀ ਦਿੱਤੀ। ਹੁਣ ਜਿੰਨੇ ਵੀ ਬੰਦੇ ਰੇਡੀਓ ਨਾਲ ਸਾਡੇ ਨਾਲ ਜੁੜੇ ਹੋਏ ਆ ਉਹਨਾਂ ਨੂੰ ਉਹਨਾਂ ਦੀ ਜੇ ਐਡ ਚੱਲਦੀ ਆ ਤਾਂ ਕਈ ਵਾਰੀ ਸਾਨੂੰ ਆਮ ਲੋਕ ਮਿਲਣ ਵਾਲੇ ਇਹ ਗੱਲ ਕਹਿੰਦੇ ਬਾਈ ਅਸੀਂ ਕਿਵੇਂ ਹੈਲਪ ਕਰ ਸਕਦੇ ਹਾਂ, ਅਸੀਂ ਇਹਦੇ ਸਟੂਡੈਂਟ ਆ ਅਸੀਂ ਤਾਂ ਆਹ ਨੀ ਕਰ ਸਕਦੇ ਜਾਂ ਅਸੀਂ ਫਲਾਨਾ ਆਹ ਨੀ ਕਰ। ਮੈਂ ਉਹਨਾਂ ਨੂੰ ਇੱਕੋ ਗੱਲ ਕਹਿਣਾ ਹੁੰਦਾ ਵੀ ਜਿਹੜੇ ਬੰਦੇ ਸਾਡੇ ਨਾਲ ਜੁੜੇ ਹੋਏ ਆ ਸਾਡੀ ਮਦਦ ਕਰਦੇ ਤੁਸੀਂ ਉਹਨਾਂ ਨੂੰ ਬਿਜ਼ਨਸ ਦਿਓ ਜਿਵੇਂ ਚਾਈਨੀਜ਼ ਦਿੰਦੇ ਆ, ਤਾਂ ਉਹਦੇ ਨਾਲ ਕੀ ਆ ਵੀ ਤੁਸੀਂ ਸਿੱਧੇ ਰੂਪ ਚ ਰੇਡੀਓ ਅਖਬਾਰ ਦੀ ਮਦਦ ਕਰ ਰਹੇ ਹੋ। ਸੋ ਇਹ ਇੱਕ ਬਹੁਤ ਜ਼ਰੂਰੀ ਆ ਸਾਡੇ ਸਰੋਤਿਆਂ ਨੂੰ ਬੇਨਤੀ ਆ ਵੀ ਜੇ ਕੋਈ ਵੀ ਐਡਵਰਟਾਈਜ਼ਰ ਸਾਡੇ ਨਾਲ ਜੁੜਿਆ ਤੇ ਉਹ ਸਾਨੂੰ ਕੁਛ ਦੇ ਰਿਹਾ ਤਾਂ ਉਹ ਸਾਨੂੰ ਉਹਦੀ ਜ਼ਰੂਰ ਸੁਣਵਾਈ ਕਰਨੀ ਚਾਹੀਦੀ ਆ, ਉਹਦੇ ਉਹਨੂੰ ਇੱਕ ਵਾਰੀ ਚਾਂਸ ਦੇ ਕੇ ਦੇਣਾ ਚਾਹੀਦਾ। ਜੇ ਮੰਨ ਲਓ ਦੂਜੀ ਚੀਜ਼ ਇਹ ਹੋਜੂਗੀ ਵੀ ਜੇ ਮੰਨ ਲਓ ਉਹ ਬੰਦਾ ਉੱਥੇ ਖਰਾ ਨੀ ਉਤਰਦਾ ਜਿਹੜੀ ਜੇ ਗੱਲ ਉਹ ਰੇਡੀਓ ਤੇ ਕਰ ਰਿਹਾ ਤੇ ਜਾਂ ਉਹ ਅਸੀਂ ਜਿਹਨੂੰ ਤਸਦੀਕ ਕਰ ਰਹੇ ਹਾਂ ਤਾਂ ਫਿਰ ਤੁਸੀਂ ਸਾਨੂੰ ਦੱਸ ਸਕਦੇ ਹੋ ਅਸੀਂ ਉਹ ਸੁਧਾਰ ਸਕਦੇ ਹਾਂ ਜਾਂ ਫਿਰ ਅਸੀਂ ਉਹ ਤੋਂ ਕਿਨਾਰਾ ਕਰ ਸਕਦੇ ਹਾਂ। ਪਰ ਕੋਸ਼ਿਸ਼ ਕਰਿਆ ਕਰੋ ਆਪਾਂ ਵੀ ਚਾਈਨੀਜ਼ ਵਾਂਗੂ ਇੱਕ ਲੜੀ ਬਣਾਈਏ, ਉਹ ਲੜੀ ਤਹਿਤ ਇਹ ਗੱਲਾਂ ਕਰੀਏ। ਮੇਰੀ ਨਾ ਪਿਛਲੇ ਹਫਤੇ ਗੱਲ ਚੱਲੀ ਜਾਂਦੀ ਸੀ ਆਪਣੇ ਬਾਈ ਦੀਪ ਜੋਤ ਨਾਲ ਸਿਡਨੀ ਆ ਨਾ, ਦੇਖੋ ਉਹ ਕਿੰਨੇ ਚਿਰ ਤੋਂ ਆਪਣੇ ਨਾਲ ਰੇਡੀਓ ਨਾਲ ਵੀ ਜੁੜੇ ਹੋਏ ਆ, ਐਤਕੀ ਉਹਨਾਂ ਨੇ ਮੈਨੂੰ ਕਿਹਾ ਨੂੰ ਅਖਬਾਰ ਨੂੰ ਵੀ ਜੁੜੇ ਆ, ਉਹਨਾਂ ਨੇ ਮੈਨੂੰ ਕਹਿੰਦੇ ਵੀ ਮੇਰੇ ਕੋਲੇ ਪੰਜਾਬੀ ਕਸਟਮਰ ਨੀ ਹੈਗਾ, ਮੇਰੇ ਕੋਲੇ ਸਿਡਨੀ ਦੇ ਵਿੱਚ ਜਿਹੜੇ ਗੋਰੇ ਕਸਟਮਰ ਆ। ਚਲੋ ਕੋਈ ਮਾੜਾ ਨੀ, ਕੰਮ ਚੱਲਣਾ ਚਾਹੀਦਾ ਜਿਵੇਂ ਮਰਜ਼ੀ ਚੱਲਣਾ ਚਾਹੀਦਾ, ਪਰ ਉਹ ਕੀ ਆ ਵੀ ਕਈ ਵਾਰ ਕੀ ਹੁੰਦਾ ਸਾਡੇ ਲੋਕਾਂ ਤੱਕ ਉਹ ਪਹੁੰਚ ਹੀ ਨੀ ਹੁੰਦੀ, ਅਪਰੋਚ ਹੀ ਨੀ ਜਾਂਦੀ ਵੀ ਸਾਨੂੰ ਪਤਾ ਹੀ ਨੀ ਹੁੰਦਾ। ਹੁਣ ਬਹੁਤ ਲੋਕ ਕਾਰਡ ਛਪਾਉਂਦੇ ਹੋਣਗੇ, ਬਹੁਤ ਲੋਕ ਪੋਸਟਰ ਛਪਾਉਂਦੇ ਆ, ਪੰਪਲੈਂਟ ਚੋਂ ਕਿੰਨਾ ਕੁਛ ਛਪਾਉਂਦੇ ਹੋਣਗੇ ਸਿਡਨੀ ਦੇ ਵਿੱਚ, ਤੇ ਪਰ ਉਹਨਾਂ ਨੂੰ ਪਤਾ ਨੀ ਹੈਗਾ ਵੀ ਆਪਣਾ ਬੰਦਾ ਵੀ ਕੰਮ ਕਰਦਾ। ਸੋ ਇਸ ਕਰਕੇ ਬੇਨਤੀ ਅਸੀਂ ਇਹ ਕਰਦੇ ਹੁੰਦੇ ਹਾਂ ਵੀ ਜਿਹੜੇ ਬੰਦੇ ਚੱਲੋ ਅਸੀਂ ਜਿੰਨੀ ਕੁ ਐਡਵਰਟਾਈਜ਼ਮੈਂਟ ਕਰ ਰਹੇ ਹਾਂ ਜਿੰਨੀ ਕੁ ਅਸੀਂ ਕਰਦੇ ਹਾਂ ਉਹ ਸਾਨੂੰ ਹੈਲਪ ਕਰਦੇ ਆ ਤੇ ਉਹਦੇ ਵੱਟੇ ਸਾਡੇ ਵੀ ਤਾਂ ਫਰਜ਼ ਬਣਦੇ ਆ ਨਾ ਵੀ ਅਸੀਂ ਉਹਨਾਂ ਨੂੰ ਥੋੜਾ ਬਹੁਤ ਕੰਮ ਦੇਈਏ। ਸੋ ਅਸੀਂ ਅਸੀਂ ਜ਼ਰੂਰ ਇਹ ਚੀਜ਼ ਧਿਆਨ ਰੱਖਿਆ ਕਰੀਏ ਜਦੋਂ ਵੀ ਕੋਈ ਕੰਮ ਕਰਨਾ। ਅਸੀਂ ਇਹ ਨਹੀਂ ਕਹਿੰਦੇ ਵੀ ਹਰਮਨ ਰੇਡੀਓ ਤੇ ਜੇ ਕੋਈ ਕੰਮ ਐਡ ਆ ਰਹੀ ਹੈ ਜਾਂ ਅਖਬਾਰ ਚ ਐਡ ਆ ਰਹੀ ਉਹਨੂੰ ਦਿਓ, ਅਸੀਂ ਇਹ ਕਹਿੰਦੇ ਹਾਂ ਵੀ ਜੇ ਕੋਈ ਪੰਜਾਬੀ ਆਪਣਾ ਕੋਈ ਕੰਮ ਕਰ ਰਿਹਾ
ਤੁਸੀਂ ਇਹ ਨਾ ਕਹਿ ਕਰੋ ਵੀ ਆਪਣੇ ਦੇਸੀਆਂ ਕੋਲੋਂ ਕੀ ਕੱਢਣ ਪਾਉਣ ਨੂੰ ਆ, ਆਪਣੇ ਦੇਸੀਆਂ ਚ ਕੀ ਆ, ਇਹ ਗੱਲਾਂ ਆਮ ਸੁਣਨ ਨੂੰ ਮਿਲਦੀਆਂ। ਪਰ ਮੇਰਾ ਮੰਨਣਾ ਵੀ ਥੋੜਾ ਜਿਹਾ ਵਿਸ਼ਵਾਸ ਦਿਖਾਓ ਤੇ ਅਗਲੇ ਨੂੰ ਇਹ ਗੱਲ ਕਹੋ। ਹੁਣ ਜਿਵੇਂ ਗਰਤਾ ਭਾਜੀ ਘਰ ਬਣਾਉਂਦੇ ਆ, ਮੈਨੂੰ ਕੱਲ ਪਰਸੋਂ ਹੀ ਉਹਨਾਂ ਨੇ ਫੋਟੋਆਂ ਭੇਜੀਆਂ ਘਰ ਦੀਆਂ, ਬਹੁਤ ਸੋਹਣਾ ਘਰ ਬਣਾਇਆ ਜਿਹੜਾ ਉਹਨਾਂ ਨੇ ਪਹਿਲਾਂ ਹੀ ਘਰ ਬਣਾਇਆ, ਮੈਨੂੰ ਰੂਹ ਖੁਸ਼ ਹੋ ਗਈ। ਮੈਨੂੰ ਖੁਦ ਨੂੰ ਸ਼ੰਕਾ ਸੀਗੀ ਵੀ ਯਾਰ ਨਵੇਂ ਆ ਹਜੇ ਪਤਾ ਨੀ ਕਿਹੋ ਜਿਹਾ ਘਰ ਬਣਾਉਣਗੇ।
ਆਪਣੇ
ਮੈਂ ਘਰ ਦੇਖ ਕੇ ਹੈਰਾਨ
ਰਹਿ।
ਹਾਂਜੀ ਹਰਵਿੰਦਰ ਗਰਚਾ ਭਾਜੀ ਨੇ ਮੈਲਬਨ ਦੇ ਵਿੱਚ, ਤੇ ਮੈਨੂੰ ਬੜਾ ਵਧੀਆ ਲੱਗਿਆ। ਮੈਨੂੰ ਇਹ ਲੱਗਿਆ ਵੀ ਹਾਂ ਅਸੀਂ ਮਾਣ ਨਾਲ ਰਿਕਮੈਂਡ ਕਰ ਸਕਦੇ ਹਾਂ ਉਹਨਾਂ ਨੂੰ, ਠੀਕ ਹੈ ਨਾ। ਸਾਡੀ ਜਿਹੜੀ ਧਾਰਨਾ ਨਾ ਉਹਨੂੰ ਅਸੀਂ ਬਦਲੀਏ ਵੀ ਸਾਡੇ ਦੇਸੀ ਸਾਨੂੰ ਇਹ ਕਰਦੇ ਆ। ਜੇ ਉਹ ਜਿਹੜੇ ਕਰਦੇ ਆ ਉਹਨਾਂ ਨੂੰ ਵੀ ਮੈਂ ਬੇਨਤੀ ਕਰਦਾ ਵੀ ਤੁਸੀਂ ਨਾ ਦੇਖੋ ਮਾਰਕੀਟ ਦੇ ਵਿੱਚੋਂ ਸਾਰੇ ਕੁਛ ਮਿਲ ਸਕਦਾ, ਪੈਸਾ ਮਿਲਜੂ ਸਭ ਕੁਛ, ਪਰ ਵਿਸ਼ਵਾਸ ਜਿੱਤਣਾ ਬਹੁਤ ਔਖਾ ਹੁੰਦਾ। ਕੋਈ ਪੈਸਾ ਤੁਹਾਡੇ ਨਾਲ ਨੀ ਜਾਂਦਾ, ਜੇ ਤੁਹਾਡੇ ਨਾਲ ਕਮਿਊਨਿਟੀ ਖੜ ਗਈ ਨਾ ਤੁਸੀਂ ਆਪ ਹੀ ਮਾਣ ਕਰੋਗੇ। ਸੋ ਕੋਸ਼ਿਸ਼ ਕਰੋ ਜੇ ਤੁਸੀਂ ਕਿਤੇ ਵੀ ਕੋਈ ਸਾਫ਼ ਸੁਥਰੀ ਡੀਲ ਕਰ ਦੋ, ਕਹਿ ਕੇ ਪੈਸੇ ਲੈ ਲਓ। ਜਿਵੇਂ ਹੁਣ ਨਵੀਂ ਪੱਟਾ ਕਹਿ ਕੇ ਕਹਿ ਰਿਹਾ ਵੀ ਮੈਂ ਮਹਿੰਗਾ ਨੀ ਸਸਤਾ ਨੀ, ਠੀਕ ਆ, ਤੇ ਕੋਈ ਦੁੱਖ ਨੀ, ਠੀਕ ਆ। ਇੱਕ ਠੋਕ ਕੇ ਲਓ ਪੈਸੇ, ਮੈਂ ਭਾਈ ਵੀ ਇੰਨੇ ਪੈਸੇ ਲਊਂਗਾ ਇਸ ਚੀਜ਼ ਦੇ, ਪਰ ਮੈਂ ਚੀਟਿੰਗ ਨੀ ਕਰੂੰਗਾ ਜਿਹੜੀ ਚੀਜ਼ ਉਹ ਸਾਹਮਣੇ ਹੋਊਗੀ ਤੁਹਾਡੇ। ਸੋ ਇਵੇਂ ਮੈਂ ਇਹਨਾਂ ਲੋਕਾਂ ਨੂੰ ਕਹਿਣਾ ਜਿਹੜੇ ਆਪਣੇ ਬਿਜ਼ਨਸਮੈਨ ਆ, ਚਾਹੇ ਉਹ ਸਾਡੇ ਨਾਲ ਜੁੜੇ ਆ ਜਾਂ ਨਾ ਜੁੜੇ ਆ, ਕੁਆਲਿਟੀ ਵਰਕ ਦਿਓ। ਤੇ ਸਾਡੇ ਜਿਹੜੇ ਲਿਸਨਰ ਆ ਉਹਨਾਂ ਨੂੰ ਬੇਨਤੀ ਹੈ ਵੀ ਪਹਿਲਾਂ ਟਰਾਈ ਕਰੋ ਕੋਈ ਵੀ ਕੰਮ ਕਰਨ ਲਾਉਣੇ ਆ। ਮੰਨ ਲਓ ਤੁਸੀਂ ਪੈਸਟ ਕੰਟਰੋਲ ਭਾਲਦੇ ਲੱਭੋ ਵੀ ਆਪਣਾ ਪੰਜਾਬੀ ਕੌਣ ਕਰ ਰਿਹਾ ਬਿਲਡਿੰਗ ਦੇ ਕੋਈ ਵੀ ਚੌਣ। ਹੁਣ ਮੈਨੂੰ ਪਿੱਛੇ ਜੇ ਸਿੱਖੋ ਮੁੰਡਾ ਮਿਲਿਆ, ਉਹ ਦੂਜੀ ਜ਼ਮੀਨ ਨੂੰ ਟੈਸਟ ਜਿਹਾ ਕਰਦੇ ਆ, ਜਿਹੜਾ ਜੋ ਘਰ ਪਾਉਣ ਤੋਂ ਪਹਿਲਾਂ ਨੀ ਕੀ ਕਹਿੰਦੇ ਹੁੰਦੇ ਉਹਨੂੰ, ਕਿਹੜਾ ਟੈਸਟ ਹੁੰਦਾ ਸਿੱਧੂ ਸਾਹਿਬ ਉਹ ਲੈਂਡ ਦਾ, ਉਹ ਟੈਸਟ ਕਰਦੇ ਆ। ਸੋ ਹੋਰ ਬਹੁਤ ਸਾਰੇ ਕਿਸਮ ਦੀਆਂ ਇਹੋ ਜਿਹੀਆਂ ਚੀਜ਼ਾਂ ਆਪਣੇ ਪੰਜਾਬੀ ਨੌਜਵਾਨ ਕਰਦੇ ਆ, ਤੇ ਅਸੀਂ ਉਹਨਾਂ ਨੂੰ ਚਾਂਸ ਦੇਈਏ ਤੇ ਅਸੀਂ ਇੱਕ ਦੂਜੇ ਦੀ ਬਾਂਹ ਫੜ ਕੇ ਅੱਗੇ ਤੁਰ ਗਏ ਜਿਵੇਂ ਚਾਈਨੀਜ਼ ਤੁਰਦੇ ਆ। ਇਹ ਉਹਨਾਂ ਦੀ ਚਾਈਨੀਜ਼ ਕਮਿਊਨਿਟੀ ਦੀ ਬਹੁਤ ਵੱਡੀ ਪਲੱਸ ਪੁਆਇੰਟ ਹੈ। ਪਰ ਸਾਡੇ ਕਮੀਰ ਆ, ਤੁਸੀਂ ਪਹਿਲਾ ਡਾਇਲੌਗ ਸੁਣੋਗੇ ਵੀ ਦੇਸੀਆਂ ਤੋਂ ਬਚੋ।
ਭਾਜੀ ਹੁਣ ਇਹ ਟ੍ਰੈਂਡ ਬਦਲ ਰਿਹਾ, ਬਹੁਤ ਬਦਲ ਗਿਆ ਹੁਣ ਤਾਂ। ਇਹ ਖਦਸ਼ਾ ਸਾਨੂੰ, ਚਲੋ ਇੱਦਾਂ ਹੈ ਵੀ ਪਹਿਲਾਂ ਤਾਂ ਤਸਦੀਕ ਅਸੀਂ ਆਪ ਹੀ ਕਰ ਦਿੰਦੇ ਕਿ ਹਰਮਨ ਰੇਡੀਓ ਨੂੰ ਲਿਸਨਰ ਵਾਲੇ ਸੁਣਨ ਵਾਲੇ 99% ਪੰਜਾਬੀ ਹੈ ਨਾ, ਆਪਾਂ ਨੂੰ ਸੁਣਦੇ ਆ, ਠੀਕ ਹੈ ਨਾ। ਇਹ ਵੀ ਇੱਕ ਵੱਡਾ ਅੰਕੜਾ ਆ। ਤੇ ਦੂਜਾ ਇਹ ਹੈ ਵੀ ਨਵੀਂ ਪੱਡਾ ਹੋਣੀ ਉਹਨਾਂ ਨੇ ਤਸਦੀਕ ਕੀਤੀ ਆ, ਜਿਹੜੀ ਕਿ ਖੁਸ਼ੀ ਦੀ ਗੱਲ ਹੈ। ਕਹਿੰਦੇ ਕਿ ਭਾਜੀ ਆਪਣੇ ਕੋਲ ਨਾ ਮੈਲਬਨ ਦੇ ਵਿੱਚ 680 ਕਸਟਮਰ ਹੈ ਇਸ ਵੇਲੇ, ਤੇ ਉਹਨਾਂ ਦੇ ਵਿੱਚੋਂ 90% ਪੰਜਾਬੀ ਹੈ ਜੀ ਕਹਿੰਦੇ। ਸੋ ਹੁਣ ਤੁਸੀਂ ਦੇਖ ਲਓ ਵੀ ਪੰਜਾਬੀਆਂ ਨੇ ਪੰਜਾਬੀਆਂ ਦਾ ਸਾਥ ਦਿੱਤਾ ਤੇ ਇਹਨਾਂ ਦੀ ਕੁਆਲਿਟੀ ਨੇ ਇਹਨਾਂ ਨੂੰ ਅੱਗੇ ਵਧਾਇਆ, ਕੋਨਫੀਡੈਂਸ ਦਵਾਇਆ। ਤੇ ਦੂਜਾ ਇਹ ਆ ਵੀ ਸਾਡਾ ਵੀ ਮਾਣ ਵਧਿਆ ਕਿ ਚਲੋ ਅਸੀਂ ਇੱਦਾਂ ਕਹਿਣ ਨੂੰ ਹੋ ਗਿਆ ਵੀ ਅਸੀਂ ਐਡ ਕੀਤੀ ਸੀ, ਸਾਡਾ ਬੰਦਾ ਆ। ਸੋ ਵਧੀਆ ਗੱਲ ਹੈ, ਮਤਲਬ ਜੇ ਆਪਾਂ ਇੱਦਾਂ ਹੀ ਚੱਲੀਏ। ਹੁਣ ਮੈਨੂੰ ਇੱਕ ਇਹਨਾਂ ਦੀ ਨਵੀਂ ਉਹਨਾਂ ਦੀ ਇੱਕ ਗੱਲ ਇਹ ਵੀ ਚੰਗੀ ਲੱਗੀ ਵੀ ਸਾਡਾ ਇੱਕ ਦੋਸਤ ਹੈ ਗਗਨ ਹੰਸ, ਇੰਜੀਨੀਅਰ ਹੈ ਉਹ, ਕਾਫੀ ਵੱਡੀ ਫਰਮ ਦੇ ਵਿੱਚ ਕੰਮ ਵੀ ਕਰਦਾ। ਉਹ ਨਾ ਸ਼ੌਂਕੀਆ ਤੌਰ ਤੇ ਉਹ ਵੀਕਐਂਡ ਵਿਹਲਾ ਹੁੰਦਾ ਤੇ ਉਹਦੇ ਹੱਥ ਰਹਿ ਨੀ ਸਕਦੇ, ਮਤਲਬ ਉਹਨੇ ਗਰਾਜ ਦੇ ਵਿੱਚ ਫਿਰ ਮਸ਼ੀਨਾਂ ਰੱਖੀਆਂ ਹੋਈਆਂ ਤੇ ਉਹ ਨਾ ਬਹੁਤ ਜ਼ਿਆਦਾ ਕੁਆਲਿਟੀ ਡੋਰਸ ਬਣਾਉਂਦਾ ਹੈ, ਬਹੁਤ ਜ਼ਿਆਦਾ ਕੁਆਲਿਟੀ, ਹਾਈ ਕੁਆਲਿਟੀ ਦੀਆਂ। ਇੱਕ ਤਾਂ ਹੁੰਦੀ ਜਿਹੜੀ ਸਕਰੀਨ ਡੋਰਸ ਹੁੰਦੀ ਹੈ ਨਾ, ਉਹਦਾ ਤੁਸੀਂ ਮਤਲਬ ਇੱਕ ਹਥੌੜਾ ਮਾਰੋ ਚੱਕ ਲਓ ਮੇਰੇ ਭਾਈ ਆ ਉਹ, ਤੇ ਉਹ ਬਹੁਤ ਜ਼ਿਆਦਾ ਹਾਈ ਕੁਆਲਿਟੀ ਹੁੰਦੀ ਆ, ਕਸਟਮ ਹੁੰਦੀ ਆ ਜਿੱਦਾਂ ਸਾਈਜ਼ ਦੇ ਹਿਸਾਬ ਦੇ ਨਾਲ ਬਣਾਉਂਦਾ। ਤੇ ਉਹ ਮੈਂ ਕਿਤੇ ਜ਼ਿਕਰ ਕੀਤਾ ਨਵੀਂ ਕੋਲ ਤੇ ਮੈਂ ਉਹਦੇ ਕੋਲ ਜਾਣਾ, ਮੈਨੂੰ ਕਹਿੰਦਾ ਭਾਜੀ ਮੈਨੂੰ ਨੰਬਰ ਦਿਓ, ਕਈ ਵਾਰੀ ਮੈਨੂੰ ਪੁੱਛ ਲੈਂਦੇ ਆ ਨਾ ਵੀ ਕਿਸੇ ਨੇ ਡੋਰ ਲਵਾਣੀ ਹੁੰਦੀ ਜਾਂਦਾ, ਕਿਉਂਕਿ ਜ਼ਿਆਦਾ ਜਿਹੜੇ ਚੂਹੇ ਵਗੈਰਾ ਉਹ ਡੋਰਾਂ ਰਾਹੀਂ ਮੋਰੀ ਕੱਢ ਕੇ ਆਉਂਦੇ ਥੱਲਿਓਂ, ਜਾਲੀ ਪੱਟੀ ਹੋਵੇ ਹਨਾ ਤੇ ਜਾਂ ਝੀਤ ਹੋਵੇ ਉਹਦੇ ਰਾਹੀਂ ਕਾਕਰੋਚ ਆ ਜਾਂਦੇ ਆ। ਤੇ ਮੈਂ ਗਗਨ ਦਾ ਨੰਬਰ ਦੇ ਦਿੱਤਾ, ਗਗਨ ਨੂੰ ਇਹਦਾ ਦੇ ਦਿੱਤਾ, ਹੁਣ ਇਹ ਦੋਨੋਂ ਇੱਕ ਦੂਜੇ ਨੂੰ ਮਤਲਬ ਰੈਕਮੈਂਡ ਕਰਦੇ ਨੇ ਹਨਾ, ਇੱਦਾਂ ਹੀ ਰੀਅਲ ਸਟੇਟ ਦੇ ਵਿੱਚ ਇਹਨਾਂ ਨੇ। ਹੁਣ
ਮੇਰੇ ਕੋਲੇ ਮੇਰੀ ਬੈਂਡ ਦੇ ਵਿੱਚ ਨਾ ਆਪਣੇ 5-6 ਮੁੰਡਿਆਂ ਦੇ ਕਾਰਡ ਰੱਖੇ ਹੋਏ ਆ, ਜਿਹੜੇ ਆਪਣੇ ਮੁੰਡੇ ਕੰਮ ਕਰਦੇ ਮੈਨੂੰ ਕਈ ਵਾਰੀ ਸੜਕਾਂ ਤੇ ਮਿਲ ਜਾਣਗੇ, ਕੋਈ ਟਰੇਡੀ ਵੈਨ ਚ ਕੋਈ ਹੋਰ, ਤੇ ਮੈਂ ਉਹਨਾਂ ਤੋਂ ਕਾਰਡ ਲੈ ਕੇ ਰੱਖ ਲੈਣਾ ਹੁੰਦਾ ਮੈਂ ਜਿੱਥੇ ਜਾਂਦਾ। ਹੁਣ ਘੱਟੋ ਘੱਟ ਇੱਕ ਆਪਣੇ ਮੁੰਡਾ ਰੂਪ ਸੀਲ ਦੇ ਕੰਮ ਕਰਦੇ ਆ ਬਾਈ ਮਨਜੀਤ ਹੋਰੇ, ਤੇ ਮੇਰੇ ਕੋਲ ਉਹਨਾਂ ਨੇ ਮੈਨੂੰ ਕਾਰਡ ਦਿੱਤੇ ਸੀ, ਮੈਂ ਘੱਟੋ ਘੱਟ 100 ਬੰਦੇ ਨੂੰ ਉਹਨਾਂ ਦਾ ਕਾਰਡ ਫੜਾ ਚੁੱਕਿਆ ਕਿਸੇ ਦਾ ਵੀ, ਆਹ ਭਾਈ ਜੇ ਰੂਪ ਸੀਲ ਕਰਾਉਣੀ ਹੋਵੇ ਤਾਂ ਆਹ ਬੰਦੇ ਨੂੰ ਆਵਾਜ਼ ਮਾਰ ਕੇ ਦੇਖਿਓ। ਤਾਂ ਇੱਦਾਂ ਕੋਈ ਫਰਕ ਨੀ ਪੈਂਦਾ ਇੱਕ ਦੂਜੇ ਦੀ ਐਡਵਰਟਾਈਜ਼ ਕਰਨ ਚ ਤੇ ਇੱਕ ਦੂਜੇ ਨੂੰ ਸਹਿਯੋਗ ਕਰਨ ਚ, ਸਾਨੂੰ ਉਹ ਕਰਨਾ ਚਾਹੀਦਾ ਤੇ ਅਸੀਂ ਕਰਕੇ ਹੀ ਜਿਹੜੇ ਇੱਕ ਦੂਜੇ ਨਾਲ ਅੱਗੇ ਵੱਧ ਸਕਦੇ ਹਾਂ। ਪਰ ਅਸੀਂ ਕਰਦੇ ਤਾਂ ਹਾਂ, ਕਿਤੇ ਨਾ ਕਿਤੇ ਸਾਡੇ ਅੰਦਰ ਹਜੇ ਨਾ ਉਹ ਕਲਚਰ ਹੈਗਾ ਵੀ ਅਸੀਂ ਉਹ ਬੰਦਾ ਅੱਗੇ ਨਾ ਵੱਜੇ, ਉਹ ਨਾ ਹੋ ਜੇ। ਜੇ ਤੁਸੀਂ ਸਿਰਫ ਇੰਨੀ ਕੁ ਧਿਆਨ ਰੱਖ ਲਓ ਨਾ ਵੀ ਹਰ ਬੰਦੇ ਨੇ ਆਪਦਾ ਮੁਕੱਦਰ ਖਾਣਾ, ਕੋਈ ਵੀ ਬੰਦਾ ਇਹ ਜਾਣੀ ਹੁੰਦਾ ਜਿਵੇਂ ਵੀ ਕਵੇ ਵੀ ਜੇ ਮੰਨ ਲਓ ਹੁਣ ਕੱਲ ਮੇਰੀ ਗੁਰਪ੍ਰੀਤ ਨਾਲ ਗੱਲ ਚੱਲੀ ਜਾਂਦੀ ਸੀ ਗੁਰਪ੍ਰੀਤ ਗਿੱਲ ਨਾਲ, ਤੇ ਉਹ ਕਹਿੰਦਾ ਵੀ ਮੈਂ ਫਲਾਨੀ ਕੰਪਨੀ ਜੁਆਇਨ ਕਰਨਾ ਚਾਹੁੰਦਾ ਫੋਕਸਟੈਲ, ਪਰ ਉਹ ਬੰਦਾ ਮੈਨੂੰ ਕਿਉਂ ਲਊਗਾ, ਮੈਨੂੰ ਕਹਿੰਦਾ ਉਹ ਬੰਦੇ ਨੂੰ ਐਂ ਲੱਗੂਗਾ ਵੀ ਇਹ ਮੇਰੇ ਮੈਂ ਆਪਦੀ ਕੰਪਨੀ ਚ ਕਿਉਂ ਲਵਾਂ। ਮੈਂ ਕਿਹਾ ਯਾਰ ਵੀ ਮੈਂ ਤਾਂ ਨੀ, ਕਹਿੰਦਾ ਉਹ ਕਹਿੰਦਾ ਜੇ ਮੈਂ ਵੀ ਨੀ ਐਂ ਕਰੂੰਗਾ। ਮੈਂ ਕਿਹਾ ਨਹੀਂ ਮੈਂ ਕਰੂੰਗਾ, ਕਾਰਨ ਮੈਂ ਕਿਹਾ ਵੀ ਜੇ ਮੈਂ ਆਪਣਾ ਪੰਜਾਬੀ ਨਾਲ ਲਵਾਉਂਗਾ ਕੋਈ ਗੋਰਾ ਲੱਗ ਜੂ ਉੱਥੇ, ਉਹਨਾਂ ਨੇ ਤਾਂ ਲਾਉਣਾ ਹੀ ਲਾਉਣਾ ਜੇ ਉਹਨਾਂ ਨੂੰ ਲੋੜ ਆ ਬੰਦੇ ਦੀ, ਠੀਕ ਹੈ ਨਾ, ਉਹਨਾਂ ਨੇ ਤਾਂ ਉਹ ਫਿੱਲ ਕਰ ਹੀ ਲੈਣੀ ਹੈ। ਜੇ ਤੁਹਾਡਾ ਕੋਈ ਬੰਦਾ ਲੱਗ ਜੂ ਕਿਤੇ ਤਾਂ ਕੋਈ ਕੰਮ ਦੇਊਗਾ ਹੀ ਨਾ।
ਬਿਲਕੁਲ,
ਸੋ ਇਹ ਚੀਜ਼ਾਂ ਨੂੰ ਸਾਨੂੰ ਧਿਆਨ ਰੱਖਣਾ ਪੈਣਾ ਤੇ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਆ ਵੀ ਰਲ ਮਿਲ ਕੇ ਇੱਕ ਦੂਜੇ ਦਾ ਸਾਥ ਦੇ ਕੇ ਇੱਕ ਦੂਜੇ ਦੀਆਂ ਬਾਹਾਂ ਫੜ ਕੇ ਅੱਗੇ ਤੁਰੀਏ। ਚਾਰ ਪੈਸੇ ਵੱਧ ਲੈ ਲਓ, ਇੱਕ ਠੋਕ ਕੇ ਕੰਮ ਕਰੋ, ਇੱਕ ਠੋਕ ਕੇ ਅਗਲੇ ਨੂੰ ਗਰੰਟੀ ਵਰੰਟੀ ਦਿਓ। ਉਹ ਮੈਂ ਕੱਲ ਹੀ ਨਾ ਮੈਨੂੰ ਕੋਈ ਕੈਮਰਿਆਂ ਦੀ ਜੋਬ ਵਾਲਾ ਪੁੱਛਣ ਲੱਗ ਗਿਆ ਪੰਜਾਬੀ ਆਪਣਾ ਮਿੱਤਰ, ਕਹਿੰਦਾ ਬਾਈ ਜੀ ਗਰੰਟੀ ਕਿੰਨੇ ਚਿਰ ਦੀ ਆ, ਵਾਰੰਟੀ ਨੀ ਹੁੰਦੀ ਜਿਹੜੀ। ਮੈਂ ਮੂਹਰੋਂ ਹੱਸ ਪਿਆ, ਕਹਿੰਦਾ ਕਿਵੇਂ? ਮੈਂ ਕਿਹਾ ਭਰਾਵਾ ਜਿਹੜਾ ਤਾਂ ਹੈਗਾ ਕੈਮਰੇ ਉਹ ਤਾਂ ਮੇਰੇ ਘਰੇ ਨੀ ਬਣਦੇ, ਉਹ ਤਾਂ ਬਣਦੇ ਆ ਫੈਕਟਰੀ ਚ, ਤੇ ਉਹਦੇ ਤਾਂ ਜਿਹੜਾ ਡੱਬੇ ਤੇ ਲਿਖਿਆ ਹੋਊਗਾ, ਕਿਸੇ ਤੇ 2 ਸਾਲ ਹੁੰਦਾ ਕਿਸੇ ਤੇ 3 ਸਾਲ ਹੁੰਦਾ, ਉਹ ਤਾਂ ਤੁਹਾਡੇ ਸਾਹਮਣੇ ਹੋਊਗਾ, ਇਨਵੋਇਸ ਚ ਵੀ ਲਿਖਿਆ ਹੋਊਗਾ, ਠੀਕ ਹੈ ਜੀ, ਉਹ ਤਾਂ ਕੋਈ ਚੱਕਰ ਨੀ। ਦੂਜੀ ਰਹਿ ਗਈ ਜਿਹੜੀ ਇੰਸਟਾਲੇਸ਼ਨ ਦੀ, ਜਿਹੜੀ ਮੈਂ ਕਰੂੰਗਾ, ਠੀਕ ਆ, ਉਹਦੀ ਵਾਰੰਟੀ ਮੈਂ ਕਿਹਾ ਮੇਰੀ ਮਜਬੂਰੀ ਆ ਭਰਾਵਾ, ਉਹਦੀ ਵਾਰੰਟੀ ਦੇ ਮਾਮਲੇ ਚ ਮੈਂ ਬਹੁਤ ਵੱਡਾ ਮਜਬੂਰ ਆ। ਕਹਿੰਦਾ ਕੀ? ਮੈਂ ਕਿਹਾ ਉਹਦੀ ਮੇਰੀ ਮਜਬੂਰੀ ਹੈ ਵੀ ਉਹਦੀ ਵਾਰੰਟੀ ਮੈਨੂੰ ਸਾਰੀ ਉਮਰ ਦੀ ਦੇਣੀ ਪੈਂਦੀ ਹੈ। ਕਹਿੰਦਾ ਕਿਵੇਂ? ਉਹ ਮੈਨੂੰ ਸਮਝ ਨੀ ਆਈ, ਕਹਿੰਦਾ ਇਹ ਕੀ ਗੱਲ ਹੋਈ। ਮੈਂ ਕਿਹਾ ਕਾਰਨ ਇਹ ਹੈ ਵੀ ਮੈਂ ਭਰਾਵਾ ਸਭ ਦੇ ਮੂੰਹ ਮੱਥੇ ਲੱਗਦਾ, ਤੇ ਜੇ ਕਿਸੇ ਦਾ ਵੀ ਕੋਈ ਕੁਛ ਵਿਗੜ ਜੂਗਾ ਤੇ ਮੈਂ ਇਹ ਥੋੜਾ ਕਹੂੰਗਾ ਵੀ ਮੈਂ ਤਾਂ ਭਾਈ ਆਊਂਗਾ ਤੇ ਵੀ ਮੈਂ ਤਾਂ ਇੰਨੇ ਪੈਸੇ ਚਾਰਜ ਕਰੂੰਗਾ। ਮੈਂ ਇਹੀ ਕਹਿਣਾ ਭਰਾਵਾ ਚਾਹ ਪੀ ਜੂਗਾ ਨਾਲੇ ਠੀਕ ਕਰ ਜੂਗਾ ਕਿਸੇ ਦਿਨ। ਸੋ ਮੇਰੀ ਤਾਂ ਉਮਰ ਭਰ ਦੀ ਗਰੰਟੀ ਵਾਰੰਟੀ ਆ। ਸੋ
ਮੈਨੂੰ ਚੇਤਾ ਆਇਆ,
ਸਾਨੂੰ ਰਿਲੇਸ਼ਨ ਬਣਾਉਣੀ ਚਾਹੀਦੀ।
ਤੁਸੀਂ ਰਿਵਰਲੈਂਡ ਸਾਰੇ ਡਿਸ਼ਾਂ ਤੁਸੀਂ ਲਾਈਆਂ ਸੀਗੀਆਂ ਨਾ ਜਦੋਂ ਨਵਾਂ ਨਵਾਂ ਇੰਡੀਅਨ ਚੈਨਲ ਚੱਲੇ
ਸੀ। ਜੀ ਜੀ ਬਿਲਕੁਲ ਬਿਲਕੁਲ,
ਹੈਨਾ,
ਤੇ ਬਹੁਤ ਡਿਸ਼ਾਂ ਲਾਈਆਂ
ਸ਼ੌਂਕੀਆ ਤੌਰ ਤੇ,
ਮਤਲਬ ਗਰਚੇ ਦੀ ਰਹਿਨਮਾਈ ਹੇਠ।
ਹਾਂ, ਮਤਲਬ ਉਹ ਤੁਸੀਂ ਸਮਾਜ ਸੇਵਾ ਹੀ ਕਰਦੇ ਹੁੰਦੇ ਸੀ ਉਦੋਂ, ਡਿਸ਼ਾਂ ਲਾਉਂਦੇ ਹੁੰਦੇ ਸੀਗੇ ਵੱਡੀ ਵੱਡੀ ਜਿਹੜੀ ਛਤਰੀਆਂ।
ਮੇਰੇ ਉਸਤਾਦ ਸੀ ਜੀ ਉਹਦੇ ਚ, ਮੇਰੇ ਉਸਤਾਦ ਆ ਡਿਸ਼ਾਂ ਦੇ ਮਾਮਲੇ ਚ ਜੋਗਾ ਸਿੰਘ ਗਰਚਾ, ਤੇ ਉਹ ਬਸ ਉਹ ਇੱਥੇ ਕਰਦੇ ਹੁੰਦੇ ਸੀ ਮਾੜਾ ਮੋਟਾ ਮੇਰੇ ਆਉਣ ਤੋਂ ਪਹਿਲਾਂ, ਤੇ ਫਿਰ ਉਹਨਾਂ ਨੂੰ ਮੈਂ ਰਿਟਾਇਰ ਕਰਤਾ ਉਹਨਾਂ ਤੋਂ ਲੈ ਕੇ ਸਾਰਾ। ਫਿਰ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਹੁਣ ਰਹਿਨਮਾਈ ਦਿਓ ਤੇ ਮੈਂ ਕਰਦਾ। ਫਿਰ ਬਹੁਤ 7-8 ਦੇ ਵਿੱਚ ਇੱਥੇ ਲਾਈਆਂ ਡਿਸ਼ਾਂ।
ਹੁਣ ਗਰੰਟੀ ਤਾਂ ਇੰਨੀ ਪਹਿਲੀ ਵਾਰੀ ਜਦੋਂ ਮੈਂ ਆਇਆ ਤੇ ਤੁਸੀਂ ਮੈਨੂੰ ਘਰੇ ਛੱਡ ਗਏ ਸੀ ਨਾ ਵੀ ਚਲੋ ਮੈਂ ਜਾਣਾ, ਤੇ ਮੈਨੂੰ ਉੱਥੇ ਬੀਬੀਆਂ ਕਰਨ ਉਹ ਆ ਲਾ ਗਿਆ ਸੀਗਾ ਮਿੰਟੂ ਡਿਸ਼। ਹੁਣ ਇਹਨੂੰ ਫੋਨ ਕਰਨਾ, ਇਹਨੂੰ ਚੇਤਾ ਕਰਾਈ, ਇਹਨੂੰ ਕਹਿਣਾ ਹੈ ਲੈ ਜਾਵੇ ਪੱਟ ਕੇ। ਉਹ ਮੈਂ ਕਿਹਾ ਦੱਸੋ ਇਹ ਕੋਈ ਗਰੰਟੀ ਜਾਂਦਾ ਵੀ ਲਾ ਗਿਆ ਸੀਗਾ, ਤੁਸੀਂ ਲਵਾਈ ਸੀ, ਤੁਸੀਂ ਪੈਸੇ ਦੇ ਕੇ ਲਵਾਈ ਸੀ ਵੀ ਹੁਣ ਪੱਟਣ ਦੀ ਗਰੰਟੀ ਤੋੜੋ ਇਹਨੂੰ, ਹੁਣ ਤਾਂ ਲੋੜ ਹੀ ਨੀ ਕਾਕਾ, ਹੁਣ ਤਾਂ ਸਿੱਧੇ ਹੀ ਆਉਂਦੇ ਆ। ਮੈਂ ਕਿਹਾ ਬੀਬੀ 10 ਸਾਲਾਂ ਬਾਅਦ ਹੁਣ ਪੱਟ ਕੇ ਥੋੜੋ ਕੰਪਨੀ ਨੇ ਲੈ ਕੇ ਜਾਣੇ ਹੁਣ ਕੀ। ਮਿੰਟੂ ਭਾਈ ਨੇ ਉੱਥੇ ਡਿਸ਼ਾਂ ਦੀ ਮਤਲਬ ਉੱਥੇ ਮਤਲਬ ਖੇਤਾਂ ਦੇ ਉੱਤੇ ਸਾਂਕਰਿਆਂ ਤੇ ਕੱਲੇ ਕੱਲੇ ਦੇ ਛਾਂ ਕਰਨ ਨੂੰ ਲਾਉਣੇ ਆ, ਹਨਾ, ਇੰਨੇ ਹੋ ਜਾਣੇ ਆ। ਤੇ ਉਹ ਇੱਦਾਂ ਵੀ ਤੁਹਾਡੀ ਗਰੰਟੀ ਦਾ ਜੀ ਸਦੀਵੀ ਆ ਐਂਡ ਤੱਕ
ਸਦੀਵੀ ਗਰੰਟੀ ਆ ਜੀ।
ਚਲੋ, ਅਮਨ ਧਾਲੀਵਾਲ ਟਾਊਨ ਵੋਲ ਤੋਂ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਵਧੀਆ ਚੱਲ ਰਿਹਾ ਜੀ, ਬਾਕੀ ਕਹਿੰਦੇ ਜਿਹੜੇ ਹੈਲਥ ਡ੍ਰੌਪਸ ਦੀ ਐਡ ਚੱਲ ਰਹੀ ਹੈ ਉਸ ਵਿੱਚ ਕਹਿੰਦੇ ਆ ਕਿ ਨੋ ਡਾਇਟ ਨੋ ਐਕਸਰਸਾਈਜ਼, ਬਟ ਮੈਂ ਡ੍ਰੌਪ ਯੂਜ਼ ਕੀਤੇ ਉਸ ਵਿੱਚ ਹੈ ਹੀ ਟੋਟਲ ਡਾਇਟ, ਸਭ ਕੁਛ ਖਾਣ ਤੋਂ ਮਨਾ ਕਰ ਦਿੰਦੇ ਆ। ਹਾਂਜੀ, ਉਹ ਕੰਟਰੋਲ ਹੁੰਦਾ ਡਾਇਟ ਦਾ, ਮਤਲਬ ਇਹ ਹੈ ਕਿ ਤੁਸੀਂ ਇੱਥੇ ਮਤਲਬ ਮੈਂ ਕਲੀਅਰ ਕਰਨਾ ਚਾਹੁੰਦਾ ਕਿ ਕਈ ਕੰਪਨੀਆਂ ਜਿਹੜੀਆਂ ਉਹ ਡਾਇਟ ਬੇਸਡ ਹੁੰਦੀਆਂ ਕਿ ਉਹ ਆਪਣਾ ਹੀ ਖਾਣਾ ਦਿੰਦੀਆਂ, ਉਹਦਾ ਵੀ ਬਹੁਤ ਖਰਚਾ ਹੁੰਦਾ ਹੈ। ਸੋ ਇਹਦਾ ਮਤਲਬ ਇਹ ਹੈ ਵੀ ਉਹ ਕੋਈ ਖਾਣਾ ਆਪ ਨਹੀਂ ਦੇ ਰਹੇ ਤੇ ਤੁਹਾਨੂੰ ਡ੍ਰੌਪਸ ਦੇ ਨਾਲ ਉਹਦਾ ਜਿਹੜਾ ਪਰਹੇਜ਼ ਆ ਉਹ ਕਰਨ ਨੂੰ ਕਹਿੰਦੇ ਨੇ। ਰਵਿੰਦਰ ਸਿੰਘ ਧਨੀ ਜੀ, ਕੀ ਹਾਲ ਚਾਲ? ਠੀਕ ਠਾਕ ਹੋ? ਗੁਰਦੀਪ ਸਿੰਘ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ ਭਾਜੀ ਪੰਜਾਬੀ ਗਾਲਾਂ ਵੀ ਬਹੁਤ ਕੱਢਦੇ ਆ, ਗਾਲਾਂ ਤਾਂ ਫਿਰ ਗੋਰੇ ਵੀ ਘੱਟ ਨੀ ਕਰਦੇ, ਐਪ ਤੋਂ ਹੇਠਾਂ ਗੱਲੇ ਨੀ ਕਰਦੇ। ਤੇ ਕੋਈ ਗੱਲ ਨੀ ਜੀ, ਟਰਾਈ ਕਰੋ। ਤੇ ਨਵੀਂ ਪੱਡਾ ਦੱਸ ਰਹੇ ਨੇ ਕਿ ਭਾਜੀ ਨਾਰਥਨ ਟ੍ਰੇਡਰ ਕੰਸਟਰਕਸ਼ਨ ਕੰਪਨੀ ਹੈ ਜੀ। ਹਾਂਜੀ, ਭੇਜੋ ਜਾਣਕਾਰੀਆਂ ਫਿਰ ਆਪਾਂ ਕਰਦੇ ਹਾਂ ਸ਼ੁਰੂ। ਤੇ ਜਗਿੰਦਰ ਸਿੰਘ ਸੋਈ ਜਗਰਾਓ ਵਾਲੇ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸਤਿ ਸ੍ਰੀ ਅਕਾਲ ਜੀ, ਕਹਿੰਦੇ ਬਿਲਡਿੰਗ ਐਂਡ ਪੈਸਟ ਕੰਟਰੋਲ। ਹਾਂਜੀ, ਕਿਆ ਬਾਤ ਹੈ। ਤੇ ਹਰਜਿੰਦਰ ਸਿੰਘ ਵੀ ਜੁੜੇ ਨੇ, ਉਹਨਾਂ ਨੇ ਮੈਸੇਜ ਪੂਰਾ ਨਹੀਂ ਆਇਆ, ਪਰ ਜਗਤਾਰ ਸਿੰਘ ਕੰਗ ਮੈਲਬਨ ਵਾਲੇ ਸਾਡੇ ਨਾਲ ਜੁੜੇ ਨੇ, ਉਹ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸੋਰੀ, ਕਹਿੰਦੇ ਕੱਲ ਸ਼ੈਪਟਨ ਟੂਰਨਾਮੈਂਟ ਤੇ ਮਿਲ ਨਹੀਂ ਹੋਇਆ। ਟੂਰਨਾਮੈਂਟ ਵਧੀਆ ਹੋਇਆ ਜੀ, ਬਿਲਕੁਲ। ਤੇ ਕੱਲ ਸੁਖਰਾਜ ਰਮਾਣਾ ਹੋਣਾ ਨੂੰ ਵੀ ਨਹੀਂ ਮਿਲ ਹੋਇਆ ਸਾਡੇ ਤੋਂ, ਮਾਫੀ ਚਾਹੁੰਦੇ ਆ, ਥੋੜਾ ਜਿਹਾ ਇਧਰ ਉਧਰ ਹੋ ਗਏ। ਤੇ ਸਾਡੇ ਨਾਲ ਸਤਿਕਾਰਯੋਗ ਅਜਮੇਰ ਸਿੰਘ ਕੈਨਬਰਾ ਵਾਲੇ ਪ੍ਰੋਗਰਾਮ ਦੇ ਵਿੱਚ ਸਾਂਝ ਪਾ ਰਹੇ ਨੇ, ਕਹਿੰਦੇ ਮਿੰਟੂ ਅਤੇ ਸਾਥੀ ਪ੍ਰਬੰਧਕੋ ਅਜੇ ਬਹੁਤ ਫਿਕਰ ਨਾ ਕਰੋ, ਅਜੇ ਕੁਝ ਨਹੀਂ। ਕਹਿੰਦੇ
ਜੇ ਤੁਸੀਂ ਸੰਗਤ ਦੇ ਸਹਿਯੋਗ ਦੇ ਨਾਲ ਖਤਮ ਕਰਨ ਲੱਗੇ ਫੇਰ ਉਹ ਲੋਕ ਆਉਣਗੇ ਤੇ ਵਰਤਮਾਨ ਪ੍ਰਬੰਧਕਾਂ ਨੂੰ ਕੱਚੇ ਸਿੱਖ ਸਾਬਤ ਕਰਨਗੇ ਤੇ ਕਾਬਜ ਹੋਣ ਲਈ ਜ਼ੋਰ ਲਾਉਣਗੇ। ਠੀਕ ਹੈ ਜੀ, ਹਾਂਜੀ। ਤੇ ਕਿਰਤ ਮੈਨੂੰ
ਨਹੀਂ ਨਹੀਂ ਇਹ ਤਾਂ ਉਦੋਂ ਹੀ ਹੋ ਗਿਆ ਸੀ ਜਦੋਂ ਜਗ੍ਹਾ ਲੈ ਲਈ ਸੀ ਨਾ, ਜਦੋਂ ਜਗ੍ਹਾ ਦੀ ਸੈਟਲਮੈਂਟ ਹੋ ਗਈ ਉਦੋਂ ਬਾਅਦ ਕੋਈ ਇੱਕ ਗਰੁੱਪ ਉੱਠ ਕੇ ਆਇਆ ਤੇ ਕਹਿੰਦਾ ਐ ਕਰੋ ਤੁਹਾਡੇ ਕੋਲ ਅਸੀਂ ਤੁਹਾਡੇ ਤੇ ਬਹੁਤ ਵੱਡਾ ਸਾਨ ਕਰਨ ਆਏ ਆ, ਤੁਸੀਂ ਇਹ ਕਰੋ ਕਹਿੰਦੇ ਅੱਜ ਹੀ ਅਰਦਾਸ ਕਰੋ ਤੇ ਮਾਫ਼ੀ ਮੰਗੋ ਵੀ ਸਾਡੇ ਤੋਂ ਪਤੇ ਸਿੱਖਾਂ ਤੋਂ ਬਹੁਤ ਵੱਡੀ ਗਲਤੀ ਹੋ ਰਹੀ ਸੀ ਤੇ ਜਗ੍ਹਾ ਸਾਰੀ ਦੀ ਸਾਰੀ ਸਾਨੂੰ ਦੇ ਦਿਓ ਗੁਰਸਿੱਖਾਂ ਨੂੰ ਤੇ ਅਸੀਂ ਇਹਦੇ ਤੇ ਫਿਰ ਅਗਲੀ ਸਾਰੀ ਅਸੀਂ ਕਰਦੇ। ਕਹਿੰਦੇ ਤਾਂ ਤੁਹਾਡੇ ਕਰਮ ਚੰਗੇ ਸੀ ਵੀ ਅਸੀਂ ਛੇਤੀ ਤੁਹਾਡੇ ਕੋਲ ਆ ਗਏ।
ਠੀਕ ਹੈ, ਚਲੋ ਇਹ ਖਿਆਲ ਵੀ ਅੱਛਾ ਹੈ। ਤੇ ਕੱਲ ਸੁਖਰਾਜ ਰਮਾਣਾ ਹੁਣਾਂ ਨੂੰ ਵੀ ਨੀ ਮਿਲ ਹੋਇਆ, ਉਹ ਵੀ ਆਪਾਂ ਮਿਲਣਾ ਸੀ। ਚਲੋ ਕੋਈ ਗੱਲ ਨੀ। ਤੇ ਕਿਰਤ ਮਨੂ ਸਾਡੇ ਨਾਲ ਜੁੜੇ ਨੇ ਸਨਸ਼ਾਈਨ ਕੋਸਟ ਤੋਂ, ਕਬੂਲਚੇ ਤੋਂ। ਹਾਂਜੀ ਕਿਰਤ, ਕੀ ਹਾਲ ਚਾਲ ਹੈ? ਠੀਕ ਠਾਕ ਹੈ ਮੈਨੂੰ। ਤੇ ਸਾਡੇ ਨਾਲ ਇੱਧਰ ਹਾਂਜੀ ਕਰਨ ਸੰਧੂ, ਕੀ ਹਾਲ ਚਾਲ ਹੈ ਬਾਈ ਜੀ? ਕੱਲ ਬੱਸ ਲੈ ਕੇ ਗਏ ਹੋਏ ਸੀ, ਇੱਥੋਂ ਕਾਫੀ ਸੰਗਤ ਪਹੁੰਚੀ ਹੋਈ ਸੀ ਮੈਲਬਨ ਵਾਲੀ। ਕਹਿੰਦੇ ਵਾਈ ਪੀਪਲ ਫਾਈਟ ਫਾਰ ਬਿਕਮ ਅ ਕਮੇਟੀ ਮੈਂਬਰ ਔਰ ਅ ਪ੍ਰੈਜ਼ੀਡੈਂਟ? ਭਾਜੀ ਸਵਾਲ ਹੈ, ਦਿਲ ਵਾਲੀ ਗੱਲ, ਆਪਾਂ ਸ਼ੋਰਟ ਰੱਖਣੀ ਹੈ, ਕਿਤੇ ਲੰਬੀ ਫੇਰ ਗੱਲ ਕਰਾਂਗੇ। ਹਾਂਜੀ ਹੁਣ ਤੁਸੀਂ ਦੱਸੋ।
ਨਹੀਂ ਦੇਖੋ ਲੰਮੀ ਤਾਂ ਹੋ ਹੀ ਨੀ ਸਕਦੀ, ਮੈਂ ਵੀ ਕਿਸੇ ਨੂੰ ਅਪਾਇੰਟਮੈਂਟ ਦੇ ਸਕਿਆ ਦੇ ਚੁੱਕਿਆ ਤੇ ਜਾਣਾ ਤੇ, ਪਰ ਮੈਂ ਇੱਥੇ ਦੱਸਦੇ ਆ ਜੀ ਵੀ ਦੇਖੋ ਫਾਈਟ ਜਿਹੜੇ ਲੋਕਾਂ ਨੂੰ ਸਿਰਫ ਤੇ ਸਿਰਫ ਨਾ ਕਈ ਵਾਰੀ ਇੱਕ ਚੌਧਰ ਦੇ ਕੀੜੇ ਵਾਲੀ ਗੱਲ ਹੁੰਦੀ ਆ, ਪਰ ਉਹ ਨਾ ਤੁਸੀਂ ਆਉਣ ਵਾਲੇ 10 ਕੁ ਸਾਲਾਂ ਚ ਇਹਦੀ ਰੂਪ ਰੇਖਾ ਬਦਲ ਰਹੀ ਹੈ। ਨਿਊਜ਼ੀਲੈਂਡ ਤੋਂ ਸ਼ੁਰੂ ਹੋਈ ਹੈ, ਨਿਊਜ਼ੀਲੈਂਡ ਦੇ ਇੱਕ ਗੁਰੂ ਘਰ ਚ ਇਹ ਲਾਈ ਹੈ ਡਿਊਟੀ ਵੀ ਜਿਹੜਾ ਬੰਦਾ ਲੰਗਰ ਉਹੀ ਚੀਜ਼ ਅਸੀਂ ਇੱਥੋਂ ਦੇ ਸੰਵਿਧਾਨ ਚ ਕੀਤੀ ਹੈ ਜਿਹੜਾ ਹੁਣ ਲਿਖਿਆ ਵੀ ਇਹਦੇ ਚ ਕੋਈ ਪ੍ਰਧਾਨ ਨੀ ਹੋਊਗਾ, ਜਿਹੜਾ ਬੰਦਾ ਘੱਟੋ ਘੱਟ 2 ਸਾਲ ਸੇਵਾ ਕਰੂਗਾ ਉਹ 9 ਮੈਂਬਰੀ ਕਮੇਟੀ ਚ ਆਊਗਾ ਤੇ ਉਹ 2 ਸਾਲ ਰਹਿ ਸਕਦਾ ਤੇ ਉਹਦੀ ਵੀ ਪਰਚੀ ਬਣੂਗੀ, ਇਲੈਕਸ਼ਨ ਨਹੀਂ ਹੋਣਗੇ ਸਿਲੈਕਸ਼ਨ ਹੋਊਗੀ। ਠੀਕ ਆ, ਬੱਚੇ ਬਣੇ ਹੋ ਕਿਸੇ ਬਣੇ ਹੋ, ਸੋ ਏਦਾਂ ਤਰੀਕੇ ਅਪਣਾਏ ਗਏ ਆ ਤੇ 30 ਦੇ ਕਰੀਬ ਲੋਕਾਂ ਨੇ ਨਾ ਵਰਲਡ ਵਾਈਡ ਸਾਡਾ ਸੰਵਿਧਾਨ ਮੰਗ ਕੇ ਲਿਆ। ਸਿਰਫ ਕਾਰਨ ਕੀ, ਉਹ ਸੰਵਿਧਾਨ ਦੇ ਵਿੱਚ ਆਹੀ ਉਣਤਾਈਆਂ ਚੱਕੀਆਂ ਹੋਈਆਂ ਜਿਹੜੀਆਂ ਤੁਸੀਂ ਵੀ ਪੜ੍ਹ ਸਕਦੇ ਹੋ, ਯੂਨਾਈਟਿਡ ਐਸੇ ਲਿਖ ਕੇ ਵੈਬਸਾਈਟ ਤੇ ਜਾਓਗੇ ਉੱਥੇ ਪਿਆ ਸਾਹਮਣੇ ਸੰਵਿਧਾਨ, ਤੁਸੀਂ ਜ਼ਰੂਰ ਪੜ੍ਹਿਓ ਜਿਹਨੂੰ ਵੀ ਟਾਈਮ ਮਿਲਿਆ, ਜੇ ਉਹ ਚ ਹਜੇ ਵੀ ਕੋਈ ਉਣਤਾਈ ਆ ਰਹਿ ਦਿਓ ਆਪਾਂ ਉਹ ਵੀ ਕੱਢਾਂਗੇ। ਸੋ ਇਸ ਕਰਕੇ ਕਹਿਣ ਦਾ ਭਾਵ ਇਹ ਆ ਵੀ ਉਹ ਜਿਹੜੀ ਕਮੇਟੀਆਂ ਦੇ ਪ੍ਰਧਾਨ ਚੌਧਰ ਫੰਡ ਦੀਆਂ ਜਿਹੜੀਆਂ ਬਣੀ ਬਣਾਈ ਖੀਰ ਖਾਣ ਦੀਆਂ ਜਿਵੇਂ ਅਜਮੇਰ ਸਿੰਘ ਹੋਰਾਂ ਨੇ ਦੱਸਿਆ, ਉਹਨਾਂ ਚ ਹੋੜ ਹੁੰਦੀ ਹੈ। ਜੇ ਜੀਰੋ ਤੋਂ ਸ਼ੁਰੂ ਕੀਤਾ ਨਾ ਉਹ ਤਾਂ ਭੱਜਦਾ ਵੀ ਬਹੁਤ ਔਖਾ ਹੋ ਕੇ ਇੱਥੋਂ ਤੱਕ ਪਹੁੰਚੇ ਆ।
ਸਾਰਿਆਂ ਨੂੰ ਬੈਸਟ ਫਾਰਮੂਲਾ ਮਿੰਟੋ ਜੀ ਇਹੀ ਆ ਕਿ ਜਿਹੜੀ ਹਉਮੇ ਆ, ਦੇਖੋ ਲੋਕ ਕਈ ਬੰਦੇ ਤਾਂ ਇਹ ਵੀ ਕਹਿੰਦੇ ਆ ਵੀ ਕਈਆਂ ਬੰਦਿਆਂ ਨੂੰ ਇੰਨੀ ਕੁ ਭੁੱਖ ਹੁੰਦੀ ਚੌਧਰ ਦੀ ਨਾ ਵੀ ਉਹ ਕਹਿੰਦੇ ਵੀ ਚਾਹੇ ਛਿੱਤਰ ਖਾਣ ਵਾਲੀ ਕਮੇਟੀ ਬਣਾ ਲਓ ਉੱਥੇ ਵੀ ਪ੍ਰਧਾਨਗੀ ਲਈ ਖੜ ਜਾਣਗੇ, ਵੀ ਅਸੀਂ ਛਿੱਤਰ ਖਾ ਲੈਣੇ ਆ ਸਾਨੂੰ ਪ੍ਰਧਾਨ ਹੋਣਾ ਚਾਹੀਦਾ ਹਨਾ। ਸਾਡੇ ਵੱਲ ਹੈਗੀ ਇਹ ਕਹਾਵਤ ਬਣੀ ਹੋਈ ਹੈ ਹਨਾ। ਤੇ ਉਹ ਗੱਲ ਹੈ ਵੀ ਏਦਾਂ ਦੇ ਬੰਦਿਆਂ ਨੂੰ ਥੋੜੇ ਰੋਕਣ ਵਾਸਤੇ ਜਾਂ ਖਿੱਚੋ ਤਾਣ ਨੂੰ ਵਧਾਉਣ ਦੇ ਨੇ ਜਿਹੜੇ ਬਿਨਾਂ ਕਿਸੇ ਗੱਲ ਤੋਂ ਟਰਵਲ ਕਰੀ ਜਾਂਦੇ ਨੇ, ਉਹ ਇਹੀ ਹੈ ਕਿ ਪੌੜੀ ਦਰ ਪੌੜੀ ਜਿਹੜੀ ਆ ਉਹ ਸਿਸਟਮ ਡਿਜ਼ਾਇਨ ਕੀਤੇ ਜਾਣ ਕਿ ਪੌੜੀ ਦਰ ਪੌੜੀ ਜਿਹੜੀ ਆ ਅਪਗ੍ਰੇਡ ਚੜੇ, ਦੇਖੇ ਉਹਦੇ ਆਹ ਸਟੇਜ ਤੋਂ ਹੁਣ ਪਾਰ ਕਰ ਗਿਆ ਹੁਣ ਜਾਂ ਤਕਰੀਬਨ ਅਸੀਂ ਇੱਦਾਂ ਹੀ ਕਰ ਰਹੇ ਹਾਂ। ਮਤਲਬ ਕਿੰਨੀ ਦੇਰ ਤੋਂ ਵਲੰਟੀਅਰ ਚੱਲ ਰਹੇ ਹਾਂ, ਫਿਰ ਸਬ ਕਮੇਟੀ ਚ, ਫਿਰ ਕਮੇਟੀ ਚ, ਫਿਰ ਇੱਥੇ ਤੱਕ ਜਾ ਹੁੰਦਾ, ਇੱਦਾਂ ਹੀ ਚਾਹੀਦਾ ਹੈ। ਖੈਰ ਕਰਨ ਧੰਨਵਾਦ ਤੁਹਾਡਾ, ਤੇ ਧੰਨਵਾਦ ਕਿ ਤੁਸੀਂ ਕੱਲ ਬੱਸ ਲੈ ਕੇ ਗਏ ਤੇ ਬਹੁਤ ਸਾਰੇ ਨੂੰ ਬਹੁਤ ਹੀ ਰੀਜਨੇਬਲ ਰੇਟ ਤੇ ਪਹੁੰਚਾਇਆ ਉੱਥੇ। ਭੁਪਿੰਦਰ ਲਾਂਬਾ ਵੀ ਫੋਟੋਆਂ ਸਾਂਝੀਆਂ ਕਰ ਰਹੇ ਨੇ ਸਾਡੇ ਨਾਲ, ਕਹਿੰਦੇ ਜਦੋਂ ਰਸਤੇ ਸਮਝ ਆਉਣ ਲੱਗਦੇ ਹਨ ਤਾਂ ਵਾਪਸ ਮੁੜਨ ਦਾ ਸਮਾਂ ਹੋ ਜਾਂਦਾ। ਠੀਕ ਹੈ ਜੀ। ਜਸ ਰਾਹੀ ਵੀ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਿ ਭਾਜੀ ਕਹਿੰਦੇ ਮੈਂ ਇੰਗਲੈਂਡ ਗਿਆ ਸੀ ਹੁਣ ਵਾਪਸ ਆਇਆ 3 ਹਫ਼ਤੇ ਬਾਅਦ ਪ੍ਰੋਗਰਾਮ ਸੁਣ ਲਿਆ। ਮੈਨੂੰ ਲੱਗਦਾ ਰੈਨੋਵੇਸ਼ਨ ਬਕਿੰਗਮ ਪੈਲੇਸ ਦੀ ਤੁਸੀਂ ਸ਼ੁਰੂ ਕਰਾ ਕੇ ਆਏ ਹੋ $600 million ਦੇ। ਇਹਨਾਂ ਨੂੰ ਕਹਿਣਾ ਸੀਗਾ ਵੀ ਕਿਤੇ ਗਰੀਬਾਂ ਦੇ ਮੂੰਹ ਚ ਪਾ ਦਿੰਦੇ ਤਾਂ ਜਿਆਦਾ ਵਧੀਆ ਸੀ। ਤੇ ਅਮਨ ਢਿੱਲਾਂ ਜੀ ਉਹ ਵੀ ਸਾਡੇ ਨਾਲ ਜੁੜੇ ਸੀ, ਮੈਸੇਜ ਇੱਕ ਹੋਰ ਆਇਆ ਸੀ ਕੁਲਵੀਰ ਸਿੰਘ ਹੋਣਾ ਦਾ। ਹਾਂਜੀ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ। ਤੇ ਮਿੰਟੂ ਜੀ ਲਈਏ ਫਿਰ ਆਪਾਂ ਇਜਾਜ਼ਤ, ਜਾਣਾ
ਬਿਲਕੁਲ ਜੀ। ਜਾਂਦੇ ਜਾਂਦੇ ਇੱਧਰ ਜਗਤਾਰ ਨਾਗਰੀ ਉਹਨਾਂ ਦਾ ਸੁਨੇਹਾ ਆਇਆ ਜੀ, ਕਹਿੰਦੇ ਮਰੋ ਬ੍ਰਿਜ ਦੇ ਵਿੱਚ ਜਿਹੜਾ 13 ਤਰੀਕ ਨੂੰ ਉਹ ਕਰਾ ਰਹੇ ਆ ਜੀ, ਅਗਲੇ ਸੈਟਰਡੇ ਨੂੰ ਜਿਹੜਾ ਵਿਰਾਸਤੀ ਮੇਲਾ, ਤੇ ਸਭ ਨੂੰ ਖੁੱਲਾ ਸੱਦਾ ਜੀ ਪਹੁੰਚਣ ਦਾ, ਜਿੱਥੇ ਜੇ ਤੁਸੀਂ ਪਹੁੰਚ ਸਕਦੇ ਹੋ ਤੇ ਆਪਾਂ ਕੋਸ਼ਿਸ਼ ਕਰਾਂਗੇ ਹੋਰ ਜਾਣਕਾਰੀ ਰੇਡੀਓ ਅਖਬਾਰ ਜ਼ਰੀਏ ਵੀ ਦਈਏ। ਸੋ ਫਿਲਹਾਲ ਇੰਨੇ ਕੁ ਸ਼ਬਦਾਂ ਨਾਲ ਦਿਓ ਜੀ ਇਜਾਜ਼ਤ, ਤੇ ਅਸੀਂ ਵੀ ਹੁਣ ਅੱਜ ਦੀ ਜਿਹੜੀ ਆਪਦੀ ਦਿਹਾੜੀ ਦਾ ਕੰਮ ਕਰੀਏ ਰੋਟੀ ਪਾਣੀ ਦਾ।
ਜੀ ਚਲੋ ਨਾਗਰੀ ਸਾਹਿਬ ਨੂੰ ਦਿਓ ਮੁਬਾਰਕਾਂ ਸ਼ੁਭੇ ਸ਼ਾਵਾਂ ਮਿੰਟੂ ਜੀ ਬਹੁਤ ਬਹੁਤ ਧੰਨਵਾਦ ਤੁਹਾਨੂੰ ਜੀ
ਮਿਹਰਬਾਨੀ
ਸੋ ਦੋਸਤੋ ਮੈਂ ਵੀ ਅੱਜ ਛੱਡ ਕੇ ਜਾ ਰਿਹਾ ਹੁਣ ਪ੍ਰੋਗਰਾਮ 11 ਵੱਜ ਗਏ ਨੇ ਕੁਛ ਸਿੱਖ ਖੇਡਾਂ ਦੇ ਮੁਤਲਕ ਮੀਟਿੰਗਸ ਨੇ ਕੰਮ ਕਾਰ ਨੇ ਗਰਾਊਂਡ ਵਰਕ ਕਰਨਾ ਇੱਕ ਦੋ ਦਿਨ ਉਹ ਚੱਲਦੇ ਰਹਿਣਗੇ ਉਸ ਤੋਂ ਬਾਅਦ ਫਿਰ ਆਪਾਂ ਤੁਹਾਡੇ ਨਾਲ ਅਗਲੇ ਹਫ਼ਤੇ ਫੇਰ ਮਿਲਾਂਗੇ ਕੁਛ ਨਵਾਂ ਲੈ ਕੇ ਤੇ ਪਾਈਪ ਲਾਈਨ ਚ ਬਹੁਤ ਕੁਛ ਹੈ ਮੈਲਬਨ ਸਟੂਡੀਓ ਤੇ ਪ੍ਰੋਗਰਾਮ ਚੱਲ ਰਿਹਾ ਸੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਵੱਡੇ ਪੱਧਰ ਤੇ ਸਾਡੇ ਨਾਲ ਜੁਆਇਨ ਕਰਦੇ ਹੋ ਵੀਕਐਂਡ ਤੇ ਇਸ ਪ੍ਰੋਗਰਾਮ ਚ ਸੋ ਮੈਂ ਸੋਹਣਾ ਜਿਹਾ ਗੀਤ ਛੱਡ ਕੇ ਜਾ ਰਿਹਾ ਉਸ ਤੋਂ ਬਾਅਦ ਪ੍ਰੋਗਰਾਮ ਚੱਲਦੇ ਰਹਿਣਗੇ ਰੱਬ ਰਾਖਾ ਸਤਿ ਸ੍ਰੀ ਅਕਾਲ
ਕੋਈ ਦੁੱਖ ਤੇ ਨੀ ਤੈਨੂੰ ਤੇਰਾ ਫਿਕਰ ਰਹੇ ਮੈਨੂੰ ਤੈਨੂੰ ਤੇਰਾ ਫਿਕਰ ਰਹੇ ਮੈਨੂੰ ਤੇਰਾ ਕਿਵੇਂ ਲੱਗਿਆ ਹੋਣਾ ਦਿਲ ਮੇਰਾ ਤਾਂ ਲੱਗੇ ਨਾ ਤੇਰੇ ਬਿਨੂ ਮੈਨੂੰ ਛੇਤੀ ਛੇਤੀ ਮਿਲ ਢੋਲਣਾ ਮੈਂ ਤੇ ਠੀਕ ਨਹੀਂ ਆ ਤੇਰੇ ਬਿਨ ਮੈਨੂੰ ਛੇਤੀ ਛੇਤੀ ਮਿਲ ਢੋਲਣਾ ਮੈਂ ਤੇ ਠੀਕ ਨਹੀਂ ਆ ਤੇਰੇ
ਬਈ ਕਿੱਦਾਂ ਤੂੰ ਇੰਨਾ ਪਤਲਾ ਕਿਵੇਂ ਹੋ ਗਿਆ
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ
ਬੜਾ ਫਾਇਦਾ ਹੋਇਆ ਬਾਈ ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ ਰਾਤ ਨੂੰ ਨੀਂਦ ਨਹੀਂ ਸੀ ਆਉਂਦੀ ਘਰਾੜੇ ਵਜੇ ਰਹਿੰਦੇ ਸੀ ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ 60 ਕਿਲੋ ਭਾਰ ਵੀ ਘਟ ਗਿਆ ਮੇਰਾ ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ
ਕਮਾਲ ਹੈ ਇੰਨਾ ਭਾਰ ਘਟ ਗਿਆ ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ
ਨਾ ਬਾਈ ਨਾ ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ੀ ਖੁਸ਼ ਆਂ।
ਕੁਲਾਲ ਹਸਪਤਾਲ ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਲ ਹਸਪਤਾਲ GT ਰੋਡ ਪੀਜਾ ਨੇੜੇ ਖੰਨਾ ਪੰਜਾਬ ਇੰਡੀਆ। ਸੰਪਰਕ ਨੰਬਰ 9878090001 98780909001। ਵੈਬਸਾਈਟ ਵਿਜ਼ਿਟ ਕਰੋ kulalhospital.com।
ਜਲੰਗ ਪਿੱਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਨਵਦੀਪ ਨਾਲ ਮੋਬਾਈਲ ਨੰਬਰ 04122923038 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੁਕਸ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ, ਮਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ, ਮੋਬਾਈਲ ਨੰਬਰ 04122923038।
ਲਕਸ਼ ਮਾਈਗ੍ਰੇਸ਼ਨ ਤੋਂ ਮੈਂ ਰੋਹਿਤ ਮੋਹਨ
ਤੇ ਮੈਂ ਰਣਵੀਰ ਸਿੰਘ
ਆ ਰਹੇ ਹਾਂ ਹਰਮਨ ਰੇਡੀਓ ਤੇ ਨਵਾਂ ਪ੍ਰੋਗਰਾਮ ਦ ਮਾਈਗ੍ਰੇਸ਼ਨ ਸ਼ੋਅ ਲੈ ਕੇ ਹਰ ਵੀਰਵਾਰ ਸ਼ਾਮੀ 7 ਵਜੇ ਤੋਂ ਲੈ ਕੇ 8 ਵਜੇ ਤੱਕ।